And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਧੁੰਦ ਬੜੀ ਅੱਜ ਕਈ ਥਾਵਾਂ 'ਤੇ।
ਕੀ ਕਰੀਏ,
ਕੱਲ੍ਹ ਸ਼ਾਮੀ
ਗੱਡੀ ਧਿਆਨ ਨਾਲ ਚਲਾਈ।
ਹਾਂ, ਯੈਸ ਯੈਸ, ਦੈਟਸ ਇੰਪੋਰਟੈਂਟ। ਕੱਲ੍ਹ ਸ਼ਾਮੀ ਜ਼ਿਆਦਾ ਧੁੰਦ ਸੀ।
ਯੈਸ, ਸੋ ਜਦੋਂ ਦੇਖੋ ਨਾ, ਦਿਨ ਦੇ ਵਿੱਚ ਜੇ ਧੁੱਪ ਨਿਕਲੇਗੀ,
ਹਾਂਜੀ,
ਤਾਂ ਸ਼ਾਮ ਨੂੰ ਤੇ ਅਰਲੀ ਮਾਰਨਿੰਗ ਧੁੰਦ ਹੋਵੇਗੀ।
ਹਾਂ, ਇਸ ਮੌਸਮ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ,
ਪਰ ਥੋੜ੍ਹੀ ਥੋੜ੍ਹੀ ਧੁੰਦ ਪੈਂਦੀ ਰਹੇ, ਥੋੜ੍ਹੀ ਥੋੜ੍ਹੀ ਧੁੱਪ ਨਿਕਲਦੀ ਰਹੇ,
ਜੀ
ਠੀਕ ਹੈ।
ਐਤਕੀ ਵੈਸੇ ਜਿਹੜੇ ਕੁਝ ਵੈਦਰ ਫੋਰਕਾਸਟਰਸ ਨੇ, ਉਹਨਾਂ ਦਾ ਇਹ ਕਹਿਣਾ ਵੀ ਜਨਵਰੀ ਦਾ ਮਹੀਨਾ ਤੁਸੀਂ ਇਹੀ ਲੈ ਕੇ ਚੱਲੋ ਵੀ ਆਮ ਨਾਲੋਂ ਕਾਫੀ ਮਾਈਲਡ ਹੋਣ ਵਾਲਾ, ਇਹ ਤੁਸੀਂ ਇੱਕ ਵਾਰਮ ਜਨਵਰੀ ਵਾਸਤੇ ਪ੍ਰਪੇਅਰਡ ਰਹੋ। ਬਸ ਜੀ, ਹਫ਼ਤਾ ਤੇ ਦੇਖੋ ਗੁਜ਼ਰ ਗਿਆ ਹੋਇਆ, ਮਾੜੀ ਮੋਟੀ ਠੰਡ ਸਵੇਰ ਸ਼ਾਮ ਦੀ ਹੈਗੀ ਹੈ, ਪਰ ਓਨੀ ਜ਼ਿਆਦਾ ਠੰਡ ਨਹੀਂ ਜਿੰਨੀ ਕਿ ਆਮ ਤੌਰ ਤੇ ਫੋਰ ਦਿਸ ਟਾਈਮ ਆਫ ਦਾ ਈਅਰ ਜੋ ਆਪਾਂ ਐਕਸਪੈਕਟ ਕਰਿਆ ਕਰਦੇ।
ਬਿਲਕੁਲ, ਅਜੇ ਤੱਕ ਬਰਫ਼ ਪਈ ਨਹੀਂ,
ਬਰਫ਼ ਪਈ ਨਹੀਂ, ਨਾਟ ਇਵਨ ਅ ਫਲੇਕ ਆਫ ਸਨੋ।
ਕਈ ਵਾਰੀ ਨਵੰਬਰ ਦੇ ਵਿੱਚ ਹੀ ਬਰਫ਼ ਪੈ ਜਾਇਆ ਕਰਦੀ ਸੀ
ਜੀ,
ਆਈ ਇਫ ਆਮ ਨਾਟ ਮਿਸਟੇਕਨ। 2 ਸਾਲ ਪਹਿਲਾਂ ਜਿਹੜਾ ਪਹਿਲਾ ਸਪੈਲ ਸੀਗਾ ਵਿੰਟਰ ਦਾ, ਸਨੋ ਦਾ, ਜਦੋਂ ਟ੍ਰੈਫਿਕ ਬਹੁਤ ਜੈਮ ਹੋਇਆ ਸੀ, ਦੈਟ ਵਾਸ ਲੇਟ ਨਵੰਬਰ ਆਈ ਗੈਸ, ਬਿਫੋਰ ਡਿਸੰਬਰ,
ਰਾਈਟ, ਜਦੋਂ
ਟ੍ਰੈਫਿਕ ਬਹੁਤ ਜੈਮ ਹੋ ਗਿਆ ਸੀ ਮੈਟਰੋ ਵੈਂਕੂਵਰ, ਸੋਰੀ ਵੈਂਕੂਵਰ ਤੋਂ ਸਰੀ ਤੇ ਅਗਾਂ ਐਬਟਸਫੋਰਡ ਜਾਣ ਵਾਲਿਆਂ ਨੂੰ ਕਈ ਕਈ ਘੰਟੇ ਤੱਕ ਉੱਥੇ ਫਸੇ ਰਹੇ ਸੀ।
ਦੈਟ ਵਾਸ ਨਵੰਬਰ
ਬਿਫੋਰ ਡਿਸੰਬਰ,
ਕਰੈਕਟ, ਯੂ ਆਰ ਰਾਈਟ।
ਸੋ ਅਜੇ ਤੱਕ ਬਰਫ਼ ਪਈ ਨਹੀਂ,
ਅੱਛਾ,
ਥੋੜੀ ਵੀ ਨਹੀਂ ਪਈ।
ਆਮ ਤੌਰ ਤੇ ਹੋਰ ਕੀ ਹੁੰਦਾ ਰਿਹਾ ਪਿਛਲੇ ਸਾਲਾਂ 'ਚ ਨਾ, ਜੇ ਮੰਨ ਲਓ ਨਵੰਬਰ 'ਚ ਬਰਫ਼ ਪਈ ਨਹੀਂ ਜਾਂ ਥੋੜੀ ਬਰਫ਼ਬਾਰੀ ਹੋਈ ਜਾਂ ਦਸੰਬਰ 'ਚ ਵੀ ਇੱਦਾਂ ਹੀ ਰਿਹਾ, ਤਾਂ ਜਨਵਰੀ ਦੇ ਵਿੱਚ ਸ਼ੁਰੂਆਤ ਦੇ ਵਿੱਚ ਮਾੜੀ ਮੋਟੀ ਸਨੋਫਾਲ ਹੋ ਜਾਇਆ ਕਰਦੀ ਸੀ। ਹੁਣ ਆਪਾਂ ਦੇਖੋ ਦਾ ਫਸਟ ਵੀਕ ਆਫ ਦਾ ਨਿਊ ਈਅਰ, ਆ ਵੀ ਅੱਜ ਖਤਮ ਹੋ ਚੱਲਿਆ, ਅਜੇ ਤੱਕ ਬਰਫ਼ ਦਾ ਕੋਈ ਨਾਮੋ ਨਿਸ਼ਾਨ ਨਾ ਹੁਣ ਹੈ ਤੇ ਨਾ ਆਉਂਦੇ ਦਿਨਾਂ ਦੇ ਵਿੱਚ। ਅੱਜ ਇੱਕ ਮੈਂ ਫੋਰਕਾਸਟ ਦੇਖ ਰਿਹਾ ਸੀ, ਪਤਾ ਨਹੀਂ ਕਿੱਥੋਂ ਇੱਕ ਭੁੱਲੀ ਵਿਸਰੀ ਜੀ ਫੋਰਕਾਸਟ ਆਈ ਆ, ਜਿਹਦੇ ਵਿੱਚ ਉਹ ਕਹਿੰਦੇ ਵੀ ਅੱਜ ਬਾਰਿਸ਼ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਮਾੜੀ ਮੋਟੀ ਸਨੋਫਾਲ ਹੋ ਸਕਦੀ ਆ, ਪਰ ਨਾਟ ਐਨੀਵੇਅਰ ਨੀਅਰ ਜਿਹੋ ਜਿਹੀ ਸਨੋਫਾਲ ਵਾਸਤੇ ਆਮ ਤੌਰ 'ਤੇ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਦੇਖੋ ਦੇਖੋ ਬਸ ਜੀ, ਜਿਹੜੀਆਂ ਮਿਊਨਸਪੈਲਿਟੀਜ਼ ਦੇ ਕੰਮ ਕਾਜ ਦੇ ਵਿੱਚ ਨੁਕਤਾਚੀਨੀ ਕਰਨੀ ਬੜੀ ਸੌਖੀ ਹੁੰਦੀ ਆ, ਪਰ ਆਹ ਜਿਹੜਾ ਟਾਈਮ ਹੁੰਦਾ ਨਾ, ਇਹ ਬੜਾ ਮੁਸ਼ਕਲ ਆ ਪਲਾਨ ਕਰਨਾ। ਹੁਣ ਸਾਨੂੰ ਪਤਾ ਵੀ ਸਿਟੀ ਆਫ ਸਰੀ ਹੋਵੇ ਜਾਂ ਬਾਕੀ ਦੇ ਮਿਊਨਿਸਪੈਲਿਟੀਜ਼ ਹੋਣ, ਉਹਨਾਂ ਨੇ ਆਈਸ ਮੈਲਟ ਜਿਹੜਾ ਸਾਲਟ ਹੁੰਦਾ ਉਹਦੇ ਪਹਾੜਾਂ ਦੇ ਪਹਾੜ ਜਮ੍ਹਾਂ ਕਰਕੇ ਰੱਖੇ ਨੇ, ਐਤਕੀ ਲੋੜ ਨਹੀਂ ਪੈਣੀ। ਸੋ ਉਹ ਜਿਹੜੀ ਪਲੈਨਿੰਗ ਹੈਗੀ ਆ, ਇਟਸ ਨਾਟ ਈਜ਼ੀ। ਜਦੋਂ ਮੌਸਮ ਦੇ ਹੱਥ ਤੁਸੀਂ ਉਹਦੇ ਵੱਸ ਪੈ ਗਏ, ਤਾਂ ਫਿਰ ਕਈ ਵਾਰੀ ਯੂ ਕੈਨ ਓਵਰ ਪਲੈਨ ਅਤੇ ਤਾਂ ਉਹ ਸਮੱਸਿਆ, ਪਰ ਇਫ ਯੂ ਅੰਡਰ ਪਲੈਨ ਫਿਰ ਉਹ ਬਹੁਤ ਵੱਡੀ ਸਮੱਸਿਆ, ਕਿਉਂਕਿ ਫਿਰ ਲੋਕ ਖੱਜਲ ਖੁਆਰ ਬਹੁਤ ਹੁੰਦੇ ਨੇ।
ਪਲੈਨਿੰਗ ਕਰਨ ਵਾਲੇ ਵੀ ਬੰਦੇ ਹੀ ਆ।
ਹਾਂ, ਐਗਜੈਕਟਲੀ, ਉਹ ਵੀ ਕੀ ਕਰਨ ਹੈ ਨਾ। ਬਾਕੀ ਵਾਸੂ ਜੀ, ਜਿਹੜੀ ਪਲੈਨਿੰਗ ਹੁਣ ਲਿਬਰਲ ਪਾਰਟੀ ਵੱਲੋਂ ਕੀਤੀ ਜਾ ਰਹੀ ਆ ਕਿ ਲੀਡਰਸ਼ਿਪ ਰੇਸ, ਕਿਉਂਕਿ ਜਸਟਿਨ ਟਰੂਡੋ ਨੇ ਕੱਲ੍ਹ ਇਹ ਅਨਾਊਂਸ ਤਾਂ ਕਰ ਦਿੱਤਾ ਕਿ ਹੁਣ ਉਹ ਪਾਰਟੀ ਦੇ ਲੀਡਰਸ਼ਿਪ ਤੋਂ ਲਾਂਭੇ ਹੋ ਜਾਣਗੇ, ਉਦੋਂ ਤੱਕ ਲੀਡਰ ਬਣੇ ਰਹਿਣਗੇ ਜਦੋਂ ਤੱਕ ਲਿਬਰਲ ਪਾਰਟੀ ਵਾਲੇ ਨਵੇਂ ਲੀਡਰ ਦੀ ਚੋਣ ਨਹੀਂ ਕਰ ਲੈਂਦੇ। ਅਗਲਾ ਲੀਡਰ ਹੋਏਗਾ ਕੌਣ, ਇਸ ਨੂੰ ਲੈ ਕੇ ਬੜੀਆਂ ਕਿਆਸਰੀਆਂ ਚੱਲ ਰਹੀਆਂ ਨੇ। ਓਫੀਸ਼ਲੀ ਅਜੇ ਤੱਕ ਕਿਸੇ ਨੇ ਵੀ ਇਹ ਅਨਾਊਂਸ ਨਹੀਂ ਕੀਤਾ ਕਿ ਉਹ ਲੀਡਰਸ਼ਿਪ ਰੇਸ ਦੇ ਵਿੱਚ ਹੁਣ ਪੈਰ ਧਰ ਚੁੱਕੇ ਨੇ। ਹਾਂ, ਕਈਆਂ ਨੇ ਕਿਹਾ, ਪਰਿਵਾਰ ਨਾਲ ਕੰਸਲਟ ਕਰਦੇ ਹਾਂ, ਕੁਝ ਜਿਹੜੇ ਸਿਟਿੰਗ MPs ਨੇ, ਉਹਨਾਂ ਜੋਨਾਥਨ ਵਿਲਕਿਨਸਨ, ਉਹ ਵੀ ਹੁਣ ਇਸ ਗੱਲ ਨੂੰ ਮਾੜਾ ਜਿਹਾ ਕਹਿ ਰਹੇ ਨੇ ਵੀ ਉਹ ਵਿਚਾਰ ਕਰਨਗੇ। ਸੋ ਸਾਰੇ ਅਜੇ ਵਿਚਾਰ ਦੇ ਦਾਇਰੇ ਦੇ ਵਿੱਚ ਹੀ ਨੇ, ਕਿਸੇ ਨੇ ਵੀ ਅਜੇ ਪੁਖਤਾ ਇਹ ਕੰਫਰਮੇਸ਼ਨ ਨਹੀਂ ਕੀਤੀ ਕਿ ਉਹ ਲੀਡਰਸ਼ਿਪ ਰੇਸ ਦੇ ਵਿੱਚ ਐਂਟਰ ਹੋ ਰਹੇ ਨੇ।
ਯਾ, ਸੋ ਮਾਰਕ ਕਾਰਨੀ ਨੇ ਇੰਨਾ ਜ਼ਰੂਰ ਕਿਹਾ ਕਿ ਉਹ ਕੰਸਿਡਰ ਕਰਨਗੇ, ਇੰਨਾ ਵੀ ਉਹਨਾਂ ਨੇ ਪਹਿਲੀ ਵਾਰ ਹੀ ਕਿਹਾ,
ਕਹਿੰਦੇ ਪਰਿਵਾਰ ਨਾਲ ਪਹਿਲਾਂ ਸਲਾਹ ਕਰ ਲਓ।
ਸੋ ਉਹਨਾਂ ਨੇ ਇੰਨਾ ਹੀ ਇੰਨਾ ਉਹਨਾਂ ਦਾ ਕਹਿ ਦੇਣਾ ਕਿ ਉਹ ਹੁਣ ਸੀਰੀਅਸਲੀ ਕੰਸਿਡਰ ਕਰਨਗੇ। ਸੋ ਇਹਦਾ ਮਤਲਬ ਹੈ ਕਿ ਉਹ ਹੁਣ ਕਾਫੀ ਇੰਟਰਸਟਿਡ ਨੇ। ਪਬਲਿਕਲੀ ਉਹਨਾਂ ਨੇ ਕਦੀ ਇੱਦਾਂ ਇੰਨਾ ਜ਼ਿਆਦਾ ਨਹੀਂ ਕਦੀ ਕਿਹਾ। ਸੋ ਪਹਿਲਾਂ ਕਹਿੰਦੇ ਰਹੇ ਆਲ ਆਪਸ਼ਨਸ ਆਰ ਔਨ ਦਾ ਟੇਬਲ, ਥੋੜਾ ਵੇਗ ਜਿਹੜੇ ਉਹਨਾਂ ਫਰੇਜ਼ ਹੁੰਦੇ ਸੀ, ਹੁਣ ਉਹ ਕਹਿੰਦੇ ਸੀਰੀਅਸਲੀ ਉਹ ਕੰਸਿਡਰ ਕਰਨਗੇ। ਸੋ ਮਾਰਕ ਕਾਰਨੀ ਨੇ ਇੰਨੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਵਿਜੇ ਜੀ, ਜਿਹੜੇ ਇੱਕ ਬਿਜ਼ਨਸਮੈਨ ਨੇ ਮੌਂਟਰੀਅਲ ਬੇਸਡ,
ਜਿਹੜੇ ਸਾਬਕਾ ਵਾਸੂ ਜੀ ਪਹਿਲਾਂ MP ਵੀ ਰਹੇ ਨੇ,
ਸੋ ਉਹਨਾਂ ਨੇ
ਫਰੈਂਕ ਬੇਲੀ
ਸੋ ਉਹਨਾਂ ਨੇ ਇੰਨੀ ਗੱਲ ਕਹੀ ਹੈ, ਕਹਿੰਦੇ ਕਿ ਉਹ ਹੀ ਇੰਟੈਂਡਸ ਟੂ ਰਨ, ਪਰ ਫਾਰਮਲੀ ਕਹਿੰਦੇ ਮੈਂ ਉਦੋਂ ਅਨਾਊਂਸ ਕਰੂੰਗਾ ਜਦੋਂ ਮੈਂ ਸਾਰੇ ਰੂਲਸ ਵਗੈਰਾ ਪਤਾ ਕਰ ਲਵਾਂਗਾ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ, ਕਿਉਂਕਿ ਜਿਹੜੇ ਰੂਲਸ ਨੇ ਉਹ ਅਜੇ ਤੈਅ ਕੀਤੇ ਜਾਣੇ ਨੇ ਕਿ ਲਿਬਰਲ ਲੀਡਰਸ਼ਿਪ ਰੇਸ ਕਿੰਨਾ ਲੰਮਾ ਸਮਾਂ ਚੱਲੇਗੀ, ਉਹਦੇ ਰੂਲਸ ਵਗੈਰਾ ਕੀ ਹੋਣਗੇ।
ਬਸ ਜੀ, ਪਾਰਲੀਮੈਂਟ ਨੂੰ 24 ਮਾਰਚ ਤੱਕ ਪ੍ਰੋਰੋਗ ਕਰ ਦਿੱਤਾ ਗਿਆ, ਸੋ 24 ਮਾਰਚ ਤੱਕ ਹੁਣ ਹਾਊਸ ਆਫ ਕਾਮਨਸ ਦੀ ਸਿਟਿੰਗ ਸ਼ੁਰੂ ਨਹੀਂ ਹੋਣੀ, ਜਿਹੜੀ ਕਿ ਪਹਿਲਾਂ 27 ਜਨਵਰੀ ਸ਼ੁਰੂ ਹੋਣੀ ਸੀ, ਸੋ ਉਹਨੂੰ ਹੁਣ ਅੱਗੇ ਟਾਲ ਦਿੱਤਾ ਗਿਆ।
ਬਾਏ ਦ ਵੇ ਅੱਜ 7 ਜਨਵਰੀ ਹੈ ਤੇ ਅੱਜ ਪਬਲਿਕ ਅਕਾਊਂਟਸ ਕਮੇਟੀ ਦੀ ਉਹ ਮੀਟਿੰਗ ਬੁਲਾਉਣੀ ਸੀ ਕੰਸਰਵੇਟਿਵਸ ਨੇ, ਜਿਹਦੇ ਵਿੱਚ ਉਹਨਾਂ ਨੇ ਮੋਸ਼ਨ ਪ੍ਰੈਜ਼ੈਂਟ ਕਰਨਾ ਸੀ ਕਿ ਹਾਊਸ ਆਫ ਕਾਮਨਸ ਨੂੰ ਰੈਕਮੈਂਡ ਕੀਤਾ ਜਾਵੇ ਕਿ ਸਰਕਾਰ ਦੇ ਖਿਲਾਫ਼ ਹਾਊਸ ਦੇ ਵਿੱਚ ਨੋਨ ਕੌਨਫੀਡੈਂਸ ਮੋਸ਼ਨ ਤੁਰੰਤ ਪੇਸ਼ ਕੀਤਾ ਜਾਵੇ, ਤੇ ਕਿਉਂਕਿ ਹੁਣ ਪਾਰਲੀਮੈਂਟ ਪ੍ਰੋਰੋਗ ਕਰ ਦਿੱਤੀ ਗਈ ਹੈ, ਕਮੇਟੀਜ਼ ਨੂੰ ਵੀ ਪ੍ਰੋਰੋਗ ਕਰ ਦਿੱਤਾ ਜਾਂਦਾ ਨਾਲ ਦੇ ਨਾਲ,
ਜਿਹੜੇ ਕੋਈ ਬਿੱਲਾਂ ਤੇ ਸਟੱਡੀ ਚੱਲ ਰਹੀ ਸੀ, ਜਿਹੜੇ ਕਮੇਟੀ ਕੋਈ ਕੰਮ ਕਰ ਰਹੇ ਸੀ, ਸਾਰੇ ਦੇ ਸਾਰੇ ਉੱਥੇ ਹੀ ਹੁਣ ਬੰਦ ਹੋ ਗਏ।
ਸੋ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੇ ਵੀ ਕੋਈ ਬਿੱਲ ਅਜੇ ਤੱਕ ਪਾਸ ਨਹੀਂ ਹੋਏ ਉਹ ਜ਼ੀਰੋ ਹੋ ਜਾਂਦੇ ਆ, ਸੋ ਉਹਨਾਂ ਤੇ ਕੰਮ ਸ਼ੁਰੂ ਤੋਂ ਸ਼ੁਰੂ ਕਰਨਾ ਪੈਂਦਾ, ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਉਹ ਪੌਜ਼ ਤੇ ਨੇ, ਸੋ ਜਿਹੜਾ ਕੰਮ ਉਹਨਾਂ ਦੇ ਵਿੱਚ ਹੋਇਆ ਉਹ ਜ਼ੀਰੋ ਨਹੀਂ ਹੁੰਦਾ, ਸੋ ਉੱਥੋਂ ਹੀ ਇਟ ਕੈਨ ਬੀ ਕੈਰਿਡ ਫਾਰਵਰਡ, ਪਰ ਉਹ ਪੌਜ਼ ਤਾਂ ਹੋ ਗਿਆ। ਸੋ ਹੁਣ ਜਿਹੜੀ ਪਬਲਿਕ ਅਕਾਊਂਟਸ ਕਮੇਟੀ ਹੋਵੇ ਜਾਂ ਜਿਹੜੀ ਮਰਜ਼ੀ ਕਮੇਟੀ ਹੋਵੇ, ਸੋ ਇਟਸ ਨੋਟ ਫੰਕਸ਼ਨਿੰਗ। ਸੋ ਜਿਹੜਾ ਉਹ ਸੈਸ਼ਨ ਹੈ ਉਹ ਜਿਹੜੀ ਉਹ ਮੀਟਿੰਗ ਉਹਨਾਂ ਨੇ ਬੁਲਾਉਣੀ ਸੀ ਪਬਲਿਕ ਅਕਾਊਂਟਸ ਕਮੇਟੀ ਦੀ, ਉਹ ਨਹੀਂ ਬੁਲਾਈ ਜਾ ਸਕੇਗੀ, ਤੇ ਹੁਣ ਉਹਦੀ ਲੋੜ ਵੀ ਨਹੀਂ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਇਹੀ ਕਹਿਣਾ ਸੀ ਵੀ 27 ਜਨਵਰੀ ਤੋਂ ਬਾਅਦ ਤੁਰੰਤ ਨੋਨ ਕੌਨਫੀਡੈਂਸ ਮੋਸ਼ਨ ਪੇਸ਼ ਕਰੋ, ਤੇ ਹਾਊਸ ਤਾਂ ਹੁਣ 24 ਤਰੀਕ ਤੱਕ 24 ਮਾਰਚ ਤੱਕ ਪ੍ਰੋਰੋਗਡ ਹੈ।
ਵਾਸੂ ਜੀ, ਤੁਸੀਂ ਜਿਹੜੀ ਹੁਣ ਗੱਲ ਕੀਤੀ ਨਾ ਵੀ ਜਿੰਨੇ ਵੀ ਬਿੱਲ ਸੀਗੇ ਸਾਰੇ ਸਕ੍ਰੈਪ ਹੋ ਗਏ ਕਿਉਂਕਿ ਪਾਰਲੀਮੈਂਟ ਪ੍ਰੋਰੋਗ ਹੋ ਗਈ, ਜਿਹੜਾ ਦੇਖੋ ਕਈ ਮਲਟੀਪਲ ਬਿੱਲ ਸੀਗੇ, ਆਨਲਾਈਨ ਹਾਰਮਸ ਵਾਲਾ ਜਿਹੜਾ ਇੱਕ ਬਿੱਲ ਸੀ, ਇੱਕ ਯਾਰ ਜਿਹੜਾ ਕੈਪੀਟਲ ਗੇਨਸ ਦੇ ਇਨਕਲੂਜਨ ਰੇਟ ਨੂੰ ਵਧਾਉਣ ਵਾਲਾ ਇੰਨਾ ਰੌਲਾ ਪਿਆ ਉਸ ਚੀਜ਼ ਨੂੰ ਲੈ ਕੇ ਪਿਛਲੇ ਸਾਲ, ਉਹ ਅਜੇ ਤੱਕ ਬਿੱਲ ਪਾਸ ਹੋਇਆ ਨਹੀਂ ਤੇ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਪਿਛਲੇ ਸਾਲ ਦੀ ਜੁਲਾਈ ਤੋਂ, 24 ਜੁਲਾਈ ਤੋਂ ਆਈ ਥਿੰਕ ਐਜ਼ ਆਫ ਜੁਲਾਈ 24, 2024 ਉਹ ਬਿੱਲ ਨੂੰ CRA ਵਾਲੇ ਲਾਗੂ ਕਰ ਰਹੇ ਨੇ, ਪਰ ਉਹ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਅਜੇ ਪਾਸ ਨਹੀਂ ਹੋਇਆ,
ਕਾਨੂੰਨ ਤਾਂ ਬਣਿਆ ਨਹੀਂ,
ਕਾਨੂੰਨ ਬਣਿਆ ਨਹੀਂ, ਪਰ ਜੇ ਕਿਸੇ ਵਿਅਕਤੀ ਨੇ 20 ਜਾਂ 24 ਜੁਲਾਈ ਤੋਂ ਬਾਅਦ ਪਿਛਲੇ ਸਾਲ ਦੀ ਤੋਂ ਬਾਅਦ ਆਪਣੀ ਕੋਈ ਪ੍ਰੋਪਰਟੀ ਵੇਚੀ ਉੱਥੇ ਕੈਪੀਟਲ ਗੇਨਸ ਉਹਨਾਂ ਨੇ ਕਮਾਇਆ, ਉਹ ਹੁਣ ਕੈਪੀਟਲ ਗੇਨ ਤੇ CRA ਵਾਲੇ ਕਹਿੰਦੇ ਨੇ ਵੀ ਤੁਹਾਨੂੰ ਜਿਹੜਾ ਟੈਕਸ ਦੇਣਾ ਉਹ ਤੁਹਾਡੀ ਦੇਣਦਾਰੀ ਹੈਗੀ ਹੈ ਨਵੇਂ ਫਾਰਮੂਲੇ ਮੁਤਾਬਕ ਜਿਹਦਾ ਕਿ ਇਨਕਲੂਜਨ ਰੇਟ ਵਧਾ ਦਿੱਤਾ ਗਿਆ, ਪਰ ਉਹ ਕਾਨੂੰਨ ਬਣਿਆ ਨਹੀਂ ਅਜੇ। ਹੁਣ ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਕਰਕੇ ਉਹ ਕਾਨੂੰਨ ਬਣਨਾ ਸੀ, ਹੁਣ ਕਿਉਂਕਿ ਪ੍ਰੋਰੋਗੇਸ਼ਨ ਹੋ ਗਈ ਉਹ ਬਿੱਲ ਤੇ ਬਿਲਕੁਲ ਹੀ ਰੱਦ ਹੋ ਗਿਆ, ਹੁਣ ਸੋ ਬਿੱਲ ਦੁਬਾਰਾ ਬਿਲਕੁਲ ਫਰੋਮ ਐਬ ਇਨੀਸ਼ੀਓ ਉਹਨੂੰ ਦੁਬਾਰਾ ਪੇਸ਼ ਕਰਨਾ ਪੈਣਾ।
ਯੈਸ, ਤੇ ਕਈਆਂ ਨੇ ਉਹ ਪੈਸੇ ਜਮ੍ਹਾਂ ਵੀ ਕਰਾ ਦਿੱਤੇ ਹੋਏ ਨੇ,
ਰਾਈਟ,
ਸੋ ਲਾਸਟ ਈਅਰ, ਸੋ ਕੀ ਉਹ ਪੈਸੇ ਹੁਣ ਰਿਫੰਡ ਕੀਤੇ ਜਾਣਗੇ CRA ਵੱਲੋਂ, ਕਿਉਂਕਿ ਕਾਨੂੰਨ ਤਾਂ ਬਣਿਆ ਹੀ ਨਹੀਂ,
ਸੋ
ਬਿਨਾਂ ਕਾਨੂੰਨ ਪਾਸ ਕੀਤੇ ਤੁਸੀਂ ਪੈਸੇ ਕਿਵੇਂ ਲੈ ਸਕਦੇ ਹੋ?
ਜਿਹੜਾ ਵਾਸੂ ਜੀ ਡੋਨਲਡ ਟਰੰਪ ਨੂੰ ਕਹਿ ਲਓ ਕਿ ਪਲੋਸਣ ਵਾਸਤੇ $1.3 ਬਿਲੀਅਨ ਦੀ ਉਹ ਗੱਲ ਕੀਤੀ ਸੀ ਕਿ ਜੀ ਅਸੀਂ
ਕੈਨੇਡਾ ਬਾਰਡਰ ਪਲਾਨ
ਸੀ ਕਿ ਜੀ ਅਸੀਂ ਆਪਣੇ ਬਾਰਡਰ ਦੀ ਮਜ਼ਬੂਤੀ ਕਰਨ ਲਈ ਉੱਥੇ ਮੁਸਤੈਦੀ ਵਧਾਉਣ ਲਈ, ਆਹ ਲਓ ਜੀ $1.3 ਬਿਲੀਅਨ ਦਾ ਪਲਾਨ। ਉਹ ਮਲਟੀਪਲ ਮੰਤਰੀਆਂ ਨੇ ਆ ਕੇ ਹੋਰ ਅਧਿਕਾਰੀਆਂ ਨੂੰ ਪੂਰਾ ਹਜੂਮ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੁਝ ਦਿਨ ਪਹਿਲਾਂ, ਉਹ ਵੀ ਪਾਸ ਨਹੀਂ ਸੀ ਹੋਇਆ ਅਜੇ। ਸੋ $1.3 ਬਿਲੀਅਨ ਵਾਲਾ ਉਹ ਮਾਮਲਾ ਵੀ ਅੜ ਗਿਆ, ਉਹ ਵੀ ਹੁਣ ਜਿਹੜੀ ਅਗਲੀ ਸਰਕਾਰ ਬਣੇਗੀ ਜਾਂ ਪ੍ਰੋਰੋਗੇਸ਼ਨ ਤੋਂ ਬਾਅਦ ਜਦੋਂ ਪਾਰਲੀਮੈਂਟ ਰਿਜ਼ਿਊਮ ਹੁੰਦੀ ਆ ਉਹ ਮਤਾ ਬਿਲਕੁਲ ਫਿਰ ਉਹ ਵੀ ਜ਼ੀਰੋ ਤੋਂ ਪੇਸ਼ ਹੋਏਗਾ।
ਬਿਲਕੁਲ, ਤੇ ਪਿਛਲਾ ਪੂਰਾ ਸੈਸ਼ਨ ਅਸੀਂ ਫਿਲੀਬਸਟਰ ਦੇ ਵਿੱਚ ਲੰਘਾ ਦਿੱਤਾ।
ਯੈਸ,
ਸੋ ਪ੍ਰਾਈਮ ਮਿਨਿਸਟਰ ਨੇ ਕੱਲ੍ਹ ਜਿਹੜੀ ਪਹਿਲਾਂ ਗੱਲ ਕੀਤੀ, ਉਹਨਾਂ ਸ਼ੁਰੂਆਤ ਇੱਥੋਂ ਕੀਤੀ ਸੀ, ਪ੍ਰੋਰੋਗੇਸ਼ਨ ਦੀ ਲੋੜ ਤਾਂ ਪਈ ਆ ਕਿਉਂਕਿ ਹਾਊਸ ਆਫ ਕਾਮਨਸ ਜਿਹੜਾ ਹੈ ਉਹ ਪੈਰਾਲਾਈਜ਼ ਹੋ ਚੁੱਕਿਆ, ਪਾਰਲੀਮੈਂਟ ਹੈਜ਼ ਬੀਨ ਪੈਰਾਲਾਈਜ਼ ਬਿਕੋਜ਼ ਆਫ ਦ ਕੰਸਰਵੇਟਿਵਸ ਫਿਲੀਬਸਟਰਿੰਗ। ਸੋ ਉਹਦੇ ਕਰਕੇ ਪੂਰਾ ਸੈਸ਼ਨ ਅਸੀਂ ਜ਼ਾਇਆ ਕੀਤਾ, ਤੇ ਸੈਸ਼ਨ ਹੁਣ 27 ਜਨਵਰੀ ਤੋਂ ਰਿਜ਼ਿਊਮ ਹੋਣਾ ਸੀ ਤੇ ਉਹ ਵੀ ਅਸੀਂ ਹੁਣ 2 ਮਹੀਨੇ ਹੋਰ ਅਗਾਂਹ ਪਾ ਦਿੱਤਾ, ਸੋ 24 ਮਾਰਚ ਨੂੰ ਸੈਸ਼ਨ ਜਾ ਕੇ ਰਿਜ਼ਿਊਮ ਹੋਏਗਾ, ਤੇ ਜਿੱਦਾਂ ਹੀ ਉਹ ਰਿਜ਼ਿਊਮ ਹੋਣਾ ਨਾਲ ਦੇ ਨਾਲ ਚਾਂਸਿਸ ਆ ਕੇ ਸਰਕਾਰ ਡਿੱਗ ਜਾਏਗੀ ਤੇ ਫਿਰ ਕੰਮ ਫਿਰ ਕੋਈ ਨਹੀਂ ਹੋਣਾ। ਹੁਣ ਵਿਜੇ ਜੀ ਇਹ ਬੜਾ ਇੰਟਰਸਟਿੰਗ ਆ ਕਿ 28 ਜਨਵਰੀ ਨੂੰ ਜਿਹੜਾ ਸਪਲਾਈ ਬਿੱਲ ਪੇਸ਼ ਕੀਤਾ ਜਾਣਾ,
28 ਮਾਰਚ ਨੂੰ,
ਸੋ ਉਹ ਹੈ ਇੰਟਰਿਮ ਸਪਲਾਈ ਬਿੱਲ। ਉਹ ਪਾਸ ਕਿਉਂ ਕਰਨਾ? ਕਿਉਂਕਿ ਸਰਕਾਰ ਨੇ ਉਦੋਂ ਤੱਕ ਬਜਟ ਪੇਸ਼ ਨਹੀਂ ਕੀਤਾ ਹੋਣਾ,
ਕਰੈਕਟ।
ਸੋ ਜੇਕਰ 24 ਮਾਰਚ ਤੱਕ ਪਾਰਲੀਮੈਂਟ ਹੀ ਪ੍ਰੋਰੋਗਡ ਹੈ ਤੇ ਇਹਦਾ ਮਤਲਬ ਹੈ ਕਿ ਬਜਟ ਵੀ ਪੇਸ਼ ਜਾਂ ਪਾਸ ਨਹੀਂ ਕੀਤਾ ਜਾ ਸਕੇਗਾ। ਸੋ ਬਜਟ ਤੋਂ ਬਿਨਾਂ ਸਰਕਾਰ ਨਹੀਂ ਚੱਲ ਸਕਦੀ,
ਜਿਹੜਾ ਮੌਜੂਦਾ ਬਜਟ ਹੈ ਉਹ 31 ਮਾਰਚ ਤੱਕ
ਹੈ। ਸੋ 31 ਮਾਰਚ ਤੱਕ ਦੀ ਡੈਡਲਾਈਨ ਹੁੰਦੀ ਸਰਕਾਰ ਦੇ ਕੋਲ ਕਿ ਤੁਹਾਡੇ ਕੋਲ ਅਗਲੇ ਜਿਹੜੇ 3 ਮਹੀਨੇ ਨੇ, ਜਿਹੜਾ ਅਗਲਾ ਕੁਆਟਰ ਹੈ, ਅਗਲੇ ਫਿਸਕਲ ਦਾ ਪਹਿਲਾ ਕੁਆਟਰ, ਸੋ ਜਿਹੜਾ ਅਪ੍ਰੈਲ, ਮਈ, ਜੂਨ, ਇਹ ਜਿਹੜੇ 3 ਮਹੀਨੇ ਨੇ, ਇਹਨਾਂ ਵਾਸਤੇ ਪੈਸੇ, ਇਹਨਾਂ ਵਾਸਤੇ ਬਜਟ ਤੁਹਾਨੂੰ ਪਾਸ ਕਰਨਾ ਹੀ ਪੈਣਾ,
ਜਿਹੜੀ ਬੇਸ ਫੰਡਿੰਗ ਹੁੰਦੀ ਹੈ ਵੱਖੋ ਵੱਖਰੇ ਸਰਕਾਰੀ ਡਿਪਾਰਟਮੈਂਟਸ ਵਾਸਤੇ। ਸੋ
ਇੰਟਰਿਮ ਸਪਲਾਈ ਬਿੱਲ
ਜੀ
ਉਹ ਪਾਸ ਕਰਨਾ ਹੀ ਪੈਣਾ 3 ਮਹੀਨਿਆਂ ਵਾਸਤੇ, ਤੇ ਉਹਦੇ ਵਾਸਤੇ ਜਿਹੜੀ ਸਕੈਜੂਲਿੰਗ ਹੈ ਉਹ ਕੀਤੀ ਗਈ ਹੈ 28 ਮਾਰਚ ਦੀ। ਸੋ ਇਸ ਕਰਕੇ ਉਹ ਬਿੱਲ 28 ਮਾਰਚ ਨੂੰ ਪਾਸ ਕਰਨਾ ਲਾਜ਼ਮੀ ਹੈ ਸਰਕਾਰ ਲਈ, ਉਹ ਲੀਗਲ ਰਿਕੁਆਇਰਮੈਂਟ ਹੈ,
ਉਹ ਕੰਫੀਡੈਂਸ ਮਤਾ ਵੀ ਹੈ,
ਤੇ ਉਹ ਜੇ ਉਹ ਪਾਸ ਨਹੀਂ ਹੋਇਆ ਤਾਂ ਸਰਕਾਰ ਡਿੱਗੇਗੀ। ਇਸੇ ਕਰਕੇ ਗਵਰਨਰ ਜਨਰਲ ਨੇ 24 ਮਾਰਚ ਤੱਕ ਦੀ ਹੀ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਹਾਊਸ ਨੂੰ ਪ੍ਰੋਰੋਗ ਕਰਨ ਦੀ, ਉਸ ਤੋਂ ਜ਼ਿਆਦਾ
ਨਹੀਂ,
ਕਿਉਂਕਿ ਉਹ ਸਪਲਾਈ ਬਿੱਲ ਤੇ ਪਹਿਲਾਂ ਉਹ ਚਾਹਣਗੇ ਕਿ ਕੋਈ ਡਿਸਕਸ਼ਨ ਡਿਬੇਟ ਵੀ ਹੋਵੇ।
ਅੱਛਾ, ਦੂਜਾ ਪਹਿਲੂ ਇਹਦਾ ਇਹ ਵੀ ਹੈ ਵਾਸੂ ਜੀ, ਦੇਖੋ ਅਜੇ ਇਹ ਨਹੀਂ ਪਤਾ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਹੁਣ ਕਿੰਨਾ ਸਮਾਂ, ਕਦੋਂ ਸ਼ੁਰੂ ਹੁੰਦੀ, ਕਿੰਨੀ ਦੇਰ ਚੱਲਦੀ ਆ। ਜਿਹੜੇ ਨਵੇਂ ਲੀਡਰ ਬਣਨਗੇ ਉਹ ਉਹਨਾਂ ਨੂੰ ਇਹ ਪਤਾ ਕਿ ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਤੁਸੀਂ ਵਾਪਸੀ ਕਰੋਗੇ, ਹਾਊਸ ਆਫ ਕਾਮਨਸ ਦੇ ਵਿੱਚ ਸਰਕਾਰ ਦਾ ਡਿੱਗਣਾ ਤੈਅ ਹੈ। ਹਾਊਸ ਆਫ ਕਾਮਨਸ ਹਾਰ ਦਾ ਸਾਹਮਣਾ ਕਰਕੇ ਜਦੋਂ ਫਿਰ ਵੋਟਰਸ ਦੇ ਸਾਹਮਣੇ ਜਾਂਦੇ ਹੋ ਤੁਸੀਂ ਥੋੜ੍ਹੇ ਹੋਰ ਬੈਕਫੁੱਟ 'ਤੇ ਹੋ ਜਾਂਦੇ ਹੋ। ਦੇਰ ਇਜ਼ ਆਲਸੋ ਪੋਸੀਬਿਲਿਟੀ ਕਿ ਨਵਾਂ ਲੀਡਰ ਜਦੋਂ ਬਣੇ, ਨਵਾਂ ਲੀਡਰ ਬਣਦੇ ਸਾਰ ਹੀ ਇਸ ਤੋਂ ਪਹਿਲਾਂ ਕਿ ਪ੍ਰੋਰੋਗੇਸ਼ਨ ਦੌਰਾਨ ਹੀ ਗਵਰਨਰ ਜਨਰਲ ਨੂੰ ਅਪਰੋਚ ਕਰੇ ਅਤੇ ਕਹੇ ਜੀ ਐਂ ਕਰੋ ਹੁਣ ਇਲੈਕਸ਼ਨ ਕਾਲ ਕਰ ਲਓ। ਦੇਰ ਇਜ਼ ਅ ਪੋਸੀਬਿਲਿਟੀ ਆਫ ਦੈਟ। ਜਦੋਂ ਇਲੈਕਸ਼ਨ ਕੈਂਪੇਨ ਸ਼ੁਰੂ ਹੋ ਜਾਂਦੀ ਆ ਉਦੋਂ ਕੀ ਹੁੰਦਾ ਕਿ ਜਿਹੜੀ ਆਹ ਜਿਹੜੇ ਸਟੋਪ ਗੈਪ ਫੰਡਿੰਗ ਆ, ਕਿਉਂਕਿ ਫੰਡਿੰਗ ਵਾਲਾ ਮਾਮਲਾ ਤਾਂ ਫਿਰ ਵੀ ਉੱਥੇ ਦਾ ਉੱਥੇ ਹੀ ਖੜਿਆ, ਕਿਉਂਕਿ ਜਿਹੜੀ ਮੌਜੂਦਾ ਫੰਡਿੰਗ ਸਰਕਾਰੀ ਡਿਪਾਰਟਮੈਂਟਸ ਵਾਸਤੇ ਆ ਉਹ 31 ਮਾਰਚ ਤੱਕ ਦੀ ਹੈਗੀ ਆ, ਫਿਰ ਜਿਹੜੀ ਤੁਸੀਂ ਗੱਲ ਕੀਤੀ ਅਗਲੇ 3 ਮਹੀਨਿਆਂ ਦਾ ਕੀ ਬਣੂ। ਜੇ ਉਸ ਤੋਂ ਪਹਿਲਾਂ ਹੀ ਇਲੈਕਸ਼ਨ ਕੈਂਪੇਨ ਸ਼ੁਰੂ ਹੋ ਜਾਂਦੀ ਹੈ ਤਾਂ ਆਟੋਮੈਟਿਕਲੀ 60 ਦਿਨਾਂ ਦੀ ਫੰਡਿੰਗ ਫਿਰ ਜਾਰੀ ਹੋ ਜਾਂਦੀ ਹੈ, ਕਿਉਂਕਿ ਸਰਕਾਰ ਕੇਅਰ ਟੇਕਰ ਮੋਡ ਵਾਲੀ ਹੋ ਜਾਂਦੀ ਆ। ਫਿਰ ਤੁਸੀਂ ਅਜਿਹੀ ਸਥਿਤੀ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਮਤਾ ਪਾਸ ਕਰਵਾਏ ਬਗੈਰ ਐਟਲੀਸਟ 60 ਦਿਨਾਂ ਵਾਸਤੇ ਜਿਹੜੀ ਫੰਡਿੰਗ ਹੈ ਉਹਨੂੰ ਉਹਦੀ ਕੰਟੀਨਿਊਟੀ ਰਹਿ ਸਕਦੀ ਆ। ਉਹ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਆਏਗੀ ਉਹਨੇ ਆਪਣੇ ਮਤੇ 'ਤੇ ਬਿੱਲ ਵਗੈਰਾ ਪਾਸ ਕਰਾ ਲੈਣੇ ਨੇ। ਸੋ ਦੇਰ ਇਜ਼ ਆਲਸੋ ਰਿਮੋਟ ਪੋਸੀਬਿਲਿਟੀ ਕਿ 24 ਮਾਰਚ ਤੋਂ ਪਹਿਲਾਂ ਜੇ ਲਿਬਰਲ ਪਾਰਟੀ ਦਾ ਕੋਈ ਪੱਕਾ ਲੀਡਰ ਆ ਜਾਂਦਾ, ਨੋਟ ਐਨ ਇੰਟਰਿਮ ਲੀਡਰ, ਜੋ ਕੋਈ ਪੱਕਾ ਲੀਡਰ ਆ ਜਾਂਦਾ ਅਤੇ ਉਹ ਗਵਰਨਰ ਜਨਰਲ ਤੋਂ ਪਹਿਲਾਂ ਹੀ ਪਾਰਲੀਮੈਂਟ ਡਿਸੋਲਵ ਕਰਾ ਕੇ ਇਲੈਕਸ਼ਨ ਕਾਲ ਕਰਾ ਦੇਵੇ।
ਇੰਟਰਿਮ ਲੀਡਰ ਤਾਂ ਜਸਟਿਨ ਟਰੂਡੋ ਆਪ ਹੀ ਨੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਆਪ ਹੀ ਇੰਟਰਿਮ ਲੀਡਰ ਵਜੋਂ ਬਣੇ ਰਹਿਣਗੇ ਜਿੰਨੀ ਦੇਰ ਤੱਕ ਨਵਾਂ ਲੀਡਰ ਨਹੀਂ ਚੁਣ ਲਿਆ ਜਾਂਦਾ,
ਲੱਗਦਾ ਹੋਰ ਕੋਈ ਮੰਨਿਆ ਨਹੀਂ।
ਸੋ ਇਹਦੇ ਵਿੱਚ ਵੀ ਹੈ ਕਿ ਲਿਬਰਲ ਪਾਰਟੀ ਜਿਹੜੀ ਕੰਸਟੀਟਿਊਸ਼ਨ ਆ ਉਹਦੇ ਵਿੱਚ ਮੌਜੂਦਾ ਲੀਡਰ ਦੇ ਕੋਲ ਇਖਤਿਆਰ ਹੈ ਕਿ ਉਹ ਆਪਣੇ ਆਪ ਨੂੰ ਇੰਟਰਿਮ ਲੀਡਰ ਵਜੋਂ ਰੱਖ ਸਕਦੇ ਨੇ ਕਿ ਨਵਾਂ ਲੀਡਰ ਚੁਣ ਲਓ ਉਦੋਂ ਤੱਕ ਮੈਂ ਹੀ ਇੰਟਰਿਮ ਹਾਂ, ਜਾਂ ਫਿਰ ਜਿਹੜੀ ਪਾਰਟੀ ਦੀ ਜਿਹੜੀ ਕੌਕਸ ਹੈ ਉਹਨਾਂ ਦੇ ਕੋਲ ਇਖਤਿਆਰ ਹੈ ਕਿ ਉਹ ਰਲ ਮਿਲ ਕੇ ਜਿਹੜਾ ਨਵਾਂ ਇੰਟਰਿਮ ਲੀਡਰ ਆ ਉਹਨੂੰ ਨੋਮੀਨੇਟ ਕਰ ਸਕਦੇ ਨੇ। ਸੋ ਜਸਟਿਨ ਟਰੂਡੋ ਚੋਜ਼ ਦ ਫਾਰਮਰ ਵੇ ਆਊਟ। ਸੋ ਇਹਦੇ ਵਿੱਚ ਇਹ ਗੱਲ ਹੋ ਗਈ। ਹੁਣ ਵਿਜੇ ਜੀ ਇਹ ਬੜੀ ਇੰਟਰਸਟਿੰਗ ਗੱਲ ਤੁਸੀਂ ਕੀਤੀ ਹੈ ਕਿ ਨਵਾਂ ਲੀਡਰ ਫਟਾਫਟ ਚੁਣ ਕੇ ਹੋ ਸਕਦਾ ਵੀ 24 ਮਾਰਚ ਤੋਂ ਪਹਿਲਾਂ ਕਵੇ ਕਿ ਮੈਂ ਇਲੈਕਸ਼ਨ ਟ੍ਰਿਗਰ ਕਰਾ ਰਿਹਾ। ਕੱਲ੍ਹ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਨੇ ਡੈਨੀਅਲ ਸਮਿਥ,
ਹਾਂਜੀ,
ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਦਾਂ ਕਰਨਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਨੂੰ ਆਪਣੇ ਅਸਤੀਫੇ ਦਾ ਐਲਾਨ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਨੂੰ ਇਲੈਕਸ਼ਨ ਟ੍ਰਿਗਰ ਕਰ ਦੇਣਾ ਚਾਹੀਦਾ ਸੀ ਤਾਂ ਕਿ ਅਸੀਂ ਫਟਾਫਟ ਆਪਣਾ ਨਵਾਂ ਲੀਡਰ, ਆਪਣਾ ਨਵਾਂ ਪ੍ਰਾਈਮ ਮਿਨਿਸਟਰ ਚੁਣ ਕੇ ਅਸੀਂ ਅਮਰੀਕਾ ਦੇ ਨਾਲ ਸਮੇਂ ਸਿਰ ਡੀਲ ਕਰ ਸਕਦੇ ਪੱਕੇ ਪੈਰੀਂ। ਕਹਿੰਦੇ ਇੱਦਾਂ ਕਰਕੇ ਤਾਂ ਇਹਨਾਂ ਨੇ ਅਮੈਰੀਕਾ ਨੂੰ ਇੱਕ ਕਹਿ ਲਓ ਵੀ ਹੋਰ ਮਜ਼ਬੂਤ ਕਰ ਦਿੱਤਾ ਅਤੇ ਅਸੀਂ ਹੁਣ ਕਹਿੰਦੇ ਵੀ ਹੈਵ ਅ ਲੇਮ ਡਕ ਲੀਡਰ, ਅਤੇ ਨਾਲ ਉਹਨਾਂ ਨੇ ਜਿਹੜੀ ਗੱਲ ਕਹਿ ਦਿੱਤੀ ਕਹਿੰਦੇ ਹੁਣ ਇੱਦਾਂ ਲੱਗਦਾ ਵੀ ਨੈਸ਼ਨਲ ਲੀਡਰਸ਼ਿਪ ਤਾਂ ਕਹਿੰਦੇ ਸਾਡੀ ਖਤਮ ਹੋ ਗਈ, ਹੁਣ ਮੈਨੂੰ ਅਤੇ ਬਾਕੀ ਪ੍ਰੀਮੀਅਰਸ ਨੂੰ ਹੁਣ ਸਿੱਧੇ ਤੌਰ 'ਤੇ ਅਮਰੀਕਾ ਨਾਲ ਡੀਲ ਕਰਨਾ ਪੈਣਾ, ਆਪਣੇ ਆਪਣੇ ਜਿਹੜੇ ਹੱਕ ਨੇ, ਆਪਣੇ ਆਪਣੇ ਜਿਹੜੇ ਪੱਖ ਨੇ ਉਹ ਅਮਰੀਕਾ ਦੇ ਸਾਹਮਣੇ ਰੱਖਣੇ ਪੈਣੇ ਨੇ।
ਪ੍ਰੀਮੀਅਰਸ ਨੇ ਵਾਸਤੂ ਜੀ ਹੁਣ ਇਹ ਵੀ ਗੱਲ ਰੱਖੀ ਹੈ ਕਿ ਪ੍ਰਧਾਨ ਮੰਤਰੀ ਭਾਵੇਂ ਹੁਣ ਥੋੜ੍ਹੀ ਦੇਰ ਵਾਸਤੇ ਹੀ ਉਹਨਾਂ ਨੇ ਕਿਹਾ ਵੀ ਜਦ ਤੱਕ ਅਗਲਾ ਲੀਡਰ ਨਹੀਂ ਚੁਣਿਆ ਜਾਂਦਾ ਉਦੋਂ ਤੱਕ ਉਹ ਰਹਿਣਗੇ ਪੀਐਮ, ਵੀ ਪੀਐਮ ਨਾਲ ਮੀਟਿੰਗਸ ਉਹਨਾਂ ਦੀਆਂ ਹੁੰਦੀਆਂ ਰਹਿਣ, ਵੀ ਕੋਈ ਜਿਹੜਾ ਤਾਲਮੇਲ ਬਣਿਆ ਰਹੇ। ਵਰਚੁਅਲ ਮੀਟਿੰਗ ਆਈ ਬਿਲੀਵ ਪਹਿਲੀ ਕੱਲ੍ਹ ਨੂੰ ਹੋਣੀ ਆ, ਉਹਨਾਂ ਨੇ ਜੋ ਰਿਕੁਐਸਟ ਉਹਨਾਂ ਨੇ ਕੀਤੀ ਆ।
ਸੋ ਡਗ ਫੋਰਡ ਨੇ ਕੱਲ੍ਹ ਕਿਹਾ ਕਹਿੰਦੇ ਪ੍ਰੋਰੋਗੇਸ਼ਨ ਇਜ਼ ਨਾਟ ਅ ਵਕੇਸ਼ਨ। ਸੋ ਕਹਿੰਦੇ ਮੈਨੂੰ ਉਮੀਦ ਹੈ ਕਿ ਪ੍ਰਾਈਮ ਮਿਨਿਸਟਰ ਹੁਣ 100% ਆਪਣਾ ਫੋਕਸ ਜਿਹੜਾ ਹੈ ਉਹ US ਦੇ ਟੈਰਿਫ ਥ੍ਰੈਟ ਦੇ ਉੱਤੇ ਰੱਖਣਗੇ, ਤੇ ਕਹਿੰਦੇ ਵੀ ਪ੍ਰੋਰੋਗੇਸ਼ਨ ਦਾ ਮਤਲਬ ਕਹਿੰਦੇ ਚਲੋ ਮੰਨ ਲਿਆ ਵੀ ਪਾਰਲੀਮੈਂਟ ਇਜ਼ ਨਾਟ ਇਨ ਸੈਸ਼ਨ, ਕਿ ਤੁਸੀਂ ਨਵੀਂ ਕੋਈ ਲੈਜਿਸਲੇਸ਼ਨ ਪਾਸ ਨਹੀਂ ਕਰ ਸਕਦੇ, ਕੋਈ ਪਾਲਿਸੀ ਦੇ ਵਿੱਚ ਵੱਡੇ ਚੇਂਜਸ ਨਹੀਂ ਹੋ ਸਕਦੇ, ਪਰ ਪ੍ਰੋਰੋਗੇਸ਼ਨ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਤੁਹਾਡੀ ਐਗਜ਼ਿਸਟਿੰਗ ਪਾਲਿਸੀ ਹੈ ਤੁਸੀਂ ਉਹਦੇ ਉੱਤੇ ਹੀ ਬਿਲਡ ਅਪਾਨ ਕਰਦੇ ਰਹੋਗੇ, ਬਿਲਡ ਆਨ ਕਰਦੇ ਰਹੋਗੇ, ਕਿ ਤੁਸੀਂ ਉਹਦੇ ਉੱਤੇ ਬਹੁਤ ਫੋਕਸ ਦੇ ਨਾਲ ਕੰਮ ਕਰਦੇ ਰਹੋਗੇ। ਕਹਿੰਦੇ ਮੈਨੂੰ ਹੁਣ ਤੁਹਾਡੇ ਤੋਂ ਉਮੀਦ ਇਸ ਤਰ੍ਹਾਂ ਦੀ ਹੈ। ਸੋ ਇਹ ਡਗ ਫੋਰਡ ਨੇ ਗੱਲ ਕਹੀ ਤੇ ਦੂਜੀ ਗੱਲ ਡੈਨੀਅਲ ਸਮਿਥ, ਦੋਨਾਂ ਨੇ ਗੱਲਾਂ ਬੜੀਆਂ ਇੰਪੋਰਟੈਂਟ ਕੀਤੀਆਂ।
ਦੋਨਾਂ ਗੱਲਾਂ ਇੰਪੋਰਟੈਂਟ ਨੇ ਤੇ ਵਾਸੂ ਜੀ ਦੇਖੋ, ਜੇ ਅਸੀਂ ਕਿਸੇ ਵੀ ਅਦਾਰੇ ਦੇ ਵਿੱਚੋਂ ਦੇਖੀਏ, ਜਦੋਂ ਪਤਾ ਨਾ ਇੱਕ ਇੰਪਲੋਈ ਨੇ ਡਿਕਲੇਅਰ ਕਰਤਾ ਜੀ ਮੈਂ ਕੰਮ ਛੱਡ ਕੇ ਚੱਲਾਂ ਕਿ ਮੈਂ ਫਲਾਨੀ ਤਰੀਕ ਤੋਂ ਆਈ ਐਮ ਨੋਟ ਵਰਕਿੰਗ, ਤੇ ਚਲੋ ਜੇ ਉਹ ਜਿਸ ਵੀ ਟਰਮ 'ਤੇ ਜਾ ਰਹੇ ਨੇ, ਜੇ ਉਹਨਾਂ ਚਿਰ ਉਹ ਕੰਮ ਕਰ ਰਹੇ ਨੇ, ਇੰਨਾ ਪਤਾ ਹੁੰਦਾ ਕਿ ਫਿਰ ਉਹਨਾਂ ਦੀ ਕਾਰਗੁਜ਼ਾਰੀ ਜਾਂ ਉਹਨਾਂ ਨੂੰ ਜਿਹੜੀਆਂ ਹੋਰ ਜ਼ਿੰਮੇਵਾਰੀਆਂ ਨਵੀਆਂ ਦਿੱਤੀਆਂ ਜਾਣੀਆਂ ਜਾਂ ਕੋਈ ਨਵੇਂ ਪਲਾਨ ਜਿਹੜੇ ਹੋਣਗੇ ਉਹਨਾਂ ਨਾਲ ਮੇ ਬੀ ਸਾਂਝੇ ਨਹੀਂ ਕੀਤੇ ਜਾਣਗੇ,
ਤੇ ਉਹ ਇੰਪਲੋਈ ਇਨ ਦਿਸ ਕੇਸ ਇਜ਼ ਦ ਮੈਨੇਜਰ,
ਇਜ਼ ਦ ਮੈਨੇਜਰ, ਕਰੈਕਟ, ਇਜ਼ ਦ ਪ੍ਰਾਈਮ ਮਿਨਿਸਟਰ,
ਇਜ਼ ਦ ਪ੍ਰਾਈਮ ਮਿਨਿਸਟਰ ਹੂ ਇਜ਼ ਡਿਕਟੇਟਿੰਗ ਆਲ ਪਾਲਿਸੀ,
ਕਰੈਕਟ। ਸੋ ਇਸ ਕਰਕੇ ਜਿਹੜੀ ਡੈਨੀਅਲ ਸਮਿਥ ਨੇ ਗੱਲ ਕੀਤੀ ਨਾ ਲੀਡਰਸ਼ਿਪ ਜਿਵੇਂ ਲੇਮ ਡਕ ਲੀਡਰਸ਼ਿਪ ਹੋ ਗਈ ਆ, ਗੱਲ ਤੇ ਵਸੂ ਜੀ ਉਹ ਮਨ ਨੂੰ ਲੱਗਦੀ ਆ, ਪਰ ਦੂਜਾ ਪਾਸਾ ਦੇਖੋ ਇਹ ਵੀ ਹੈ ਇਸ ਵੇਲੇ ਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਮੈਂ ਇਲੈਕਸ਼ਨ ਟ੍ਰਿਗਰ ਕਰਨ ਲੱਗਾ, ਜਿਹੜੇ ਐਮ ਪੀਜ਼ ਨੇ ਉਹਨਾਂ ਦੇ ਉੱਪਰ ਦਬਾਅ ਪਾਇਆ ਕਿ ਜੀ ਤੁਸੀਂ ਹੁਣ ਤੁਹਾਨੂੰ ਅਸਤੀਫਾ ਦੇਣਾ ਪੈਣਾ, ਉਹਨਾਂ ਨੂੰ ਇਸ ਗੱਲ ਵਾਸਤੇ ਟਰੂਡੋ ਨੂੰ ਕਨਵਿੰਸ ਕਰਨਾ ਬੜਾ ਮੁਸ਼ਕਲ ਹੋਣਾ ਸੀ, ਕਿਉਂਕਿ ਉਹ ਟਰੂਡੋ ਨੂੰ ਇਸੇ ਕਰਕੇ ਤਾਂ ਬਾਹਰ ਕਰਨਾ ਚਾਹੁੰਦੇ ਨੇ ਕਿ ਜੇ ਟਰੂਡੋ ਦੀ ਲੀਡਰਸ਼ਿਪ ਦੇ ਵਿੱਚ ਇਲੈਕਸ਼ਨ ਲੜਿਆ ਤਾਂ ਫਿਰ ਲਿਬਰਲ ਪਾਰਟੀ ਵਾਸਤੇ ਆਪਣੀਆਂ ਹੋ ਸਕਦਾ ਕਿ ਸਿੰਗਲ ਡਿਜਿਟ ਦੇ ਵਿੱਚ ਹੀ ਸੀਟਾਂ ਆਉਣ, ਵੀ ਡਬਲ ਡਿਜਿਟ ਸੀਟਾਂ ਵੀ ਨਾ ਆ ਸਕਣ, ਕੁਝ ਰਿਪੋਰਟਾਂ ਇਹੋ ਜਿਹੀਆਂ ਆਈਆਂ ਨੇ। ਸੋ ਇਸ ਕਰਕੇ ਜਸਟਿਨ ਟਰੂਡੋ ਵਾਸਤੇ ਇਸ ਸਮੇਂ ਇਲੈਕਸ਼ਨ ਟ੍ਰਿਗਰ ਕਰਨਾ, ਸਪੈਸ਼ਲੀ ਜਦੋਂ ਕ੍ਰਿਸਟੀਆ ਫ੍ਰੀਲੈਂਡ ਨੇ ਪਿਛਲੇ ਮਹੀਨੇ ਉਹ ਸਕੇਦਿੰਗ ਲੈਟਰ ਲਿਖ ਕੇ ਜਦੋਂ ਉਹਨੇ ਬਿਫੋਰ ਡੋਨਲਡ ਟਰੰਪ ਟੇਕਸ ਓਵਰ
ਐਗਜੈਕਟਲੀ ਸੋ ਹੁਣ ਜੋ ਕਰੰਟ ਸਿਚੁਏਸ਼ਨ ਆ ਦਿਸ ਮੀਨਸ ਕਿ ਡੋਨਲਡ ਟਰੰਪ ਜਦੋਂ 20 ਜਨਵਰੀ ਨੂੰ ਰਾਸ਼ਟਰਪਤੀ ਬਣਨਗੇ ਉਹਨਾਂ ਦੀ ਜਿਹੜੀ ਪਹਿਲੀ ਅਫੀਸ਼ੀਅਲ ਗੱਲਬਾਤ ਹੋਏਗੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨਾਲ ਉਹ ਜਸਟਿਨ ਟਰੂਡੋ ਨਾਲ ਹੀ ਹੋਏਗੀ ਕਿ 20 ਜਨਵਰੀ ਨੂੰ ਜਸਟਿਨ ਟਰੂਡੋ ਹੀ ਸਾਡੇ ਪ੍ਰਧਾਨ ਮੰਤਰੀ ਹੋਣਗੇ ਬਿਕਾਜ਼ ਦੇਰ ਇਜ਼ ਨੋ ਵੇ ਕਿ ਲਿਬਰਲ ਪਾਰਟੀ 20 ਜਨਵਰੀ ਤੋਂ ਪਹਿਲਾਂ ਆਪਣਾ ਨਵਾਂ ਲੀਡਰ ਸਿਲੈਕਟ ਕਰ ਲਏਗੀ ਸੋ ਜਿਹੜੀ ਪਹਿਲਾਂ ਇਨੀਸ਼ੀਅਲ ਨੈਗੋਸੀਏਸ਼ਨ ਆ ਟ੍ਰੇਡ ਨੂੰ ਲੈ ਕੇ ਟੈਰਿਫਸ ਨੂੰ ਲੈ ਕੇ ਉਹ ਜਸਟਿਨ ਟਰੂਡੋ ਹੀ ਕਰਨਗੇ ਤੇ ਜਸਟਿਨ ਟਰੂਡੋ ਦੀ ਟੀਮ ਵੱਲੋਂ ਜਿਹੜੇ ਦੋ ਵਿਅਕਤੀ ਲੀਡ ਕਰ ਰਹੇ ਸੀ ਗੱਲਬਾਤ ਨੂੰ ਡੋਮਿਨਿਕ ਲੈਬਲੌਂਗ ਤੇ ਮੈਲਨੀ ਜੋਲੀ ਸਾਡੇ ਫਾਈਨੈਂਸ ਮਿਨਿਸਟਰ ਤੇ ਫੋਰਨ ਅਫੇਅਰਸ ਮਿਨਿਸਟਰ ਇਹ ਦੋਨੋਂ ਲੀਡਰਸ਼ਿਪ ਦੇ ਇੱਛੁਕ ਨੇ ਸੋ ਜੇ ਇਹ ਲੀਡਰਸ਼ਿਪ ਰੇਸ ਦੇ ਵਿੱਚ ਦੋਨੋਂ ਸ਼ਾਮਲ ਹੋ ਜਾਂਦੇ ਨੇ ਡੋਮਿਨਿਕ ਲੈਬਲੌਂਗ ਤੇ ਮੈਲਨੀ ਜੋਲੀ ਦੈਨ ਚਾਂਸਿਸ ਆਰ ਸੋ ਆਮ ਤੌਰ ਤੇ ਰਿਵਾਇਤ ਇਹ ਹੈ ਕਿ ਉਹ ਕੈਬਨਿਟ ਵਿੱਚੋਂ ਆਪਣੇ ਆਪ ਨੂੰ ਰਿਕਿਊਜ਼ ਕਰਿਆ ਕਰਦੇ ਨੇ
ਰਾਈਟ ਯੈਸ
ਯੂ ਕੈਨੋਟ ਬੀ ਇਨ ਦਾ ਕੈਬਨਿਟ ਐਂਡ ਬੀ ਅ ਲੀਡਰਸ਼ਿਪ ਸੋ ਉਹ ਜੇ ਕੈਬਨਿਟ ਦੇ ਵਿੱਚ ਨਹੀਂ ਰਹਿੰਦੇ ਤਾਂ ਫਿਰ ਜਸਟਿਨ ਟਰੂਡੋ ਕੱਲੇ ਹੀ ਰਹਿ ਗਏ ਸੋ ਇਹਦਾ ਮਤਲਬ ਤਾਂ ਇਹ ਹੋਇਆ ਕਿ ਜਿਹੜੀ ਅਸੀਂ ਟ੍ਰੇਡ ਨੈਗੋਸੀਏਸ਼ਨ ਕਰਨੀ ਅਮਰੀਕਾ ਦੇ ਨਾਲ ਉਹਦਾ ਸਾਰੇ ਦਾ ਸਾਰਾ ਦਾਰੋਮਦਾਰ ਜਸਟਿਨ ਟਰੂਡੋ ਦੇ ਉੱਤੇ ਹੀ ਆ ਗਿਆ ਉਹ ਜਸਟਿਨ ਟਰੂਡੋ ਜਿਹੜੇ ਕਲੀਅਰ ਕਰ ਚੁੱਕੇ ਨੇ ਕਿ ਉਹ ਹੁਣ ਆਪਣਾ ਅਹੁਦਾ ਛੱਡਣਾ ਚਾਹੁੰਦੇ ਨੇ ਸੋ ਇਨ ਵੈਰੀ ਨੀਅਰ ਫਿਊਚਰ ਹੀ ਇਜ਼ ਨਾਟ ਗੋਇੰਗ ਟੂ ਬੀ ਦ ਪ੍ਰਾਈਮ ਮਿਨਿਸਟਰ ਆਫ ਕੈਨੇਡਾ
ਜਿਹੜਾ ਬੰਦਾ ਕੰਮ ਛੱਡਣ ਦੇ ਵਾਸਤੇ ਤਿਆਰ ਹੋਵੇ ਜਦੋਂ ਉਹਦਾ ਵਰਕਲੋਡ ਵਾਧਾ ਹੋਵੇ ਤਾਂ ਫਿਰ ਉਹ ਕਿਹੋ ਜਿਹਾ ਕੰਮ ਕਰ ਸਕੇਗਾ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਹੋਏਗੀ ਸੋ ਇਸੇ ਕਰਕੇ ਬਸ ਇਹ ਗੱਲ ਚੱਲਦੀ ਹੈ
ਇਹ ਸਮਝੌਤਾ ਜਿਵੇਂ ਕੈਨੇਡਾ ਦੀਆਂ ਆਉਣ ਵਾਲੀਆਂ ਜਨਰੇਸ਼ਨ ਨੂੰ ਇੰਪੈਕਟ ਕਰਨਾ ਸੋ ਇਹ ਮਾਰਕ ਕਾਰਨੀ ਨੇ ਗੱਲ ਕਹੀ ਸੀ ਕਿ ਅਸੀਂ ਇਸ ਵੇਲੇ ਹਿਸਟਰੀ ਦੇ ਜਿਹੜੇ ਕ੍ਰੋਸ ਰੋਡਸ ਤੇ ਖੜੇ ਹਾਂ ਕਿ ਜੇ ਅਸੀਂ ਇਸ ਡੀਲ ਨੂੰ ਵਧੀਆ ਤਰੀਕੇ ਨਾਲ ਅਸੀਂ ਹੈਂਡਲ ਕਰ ਪਾਉਂਦੇ ਹਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਬੜੀਆਂ ਖੁਸ਼ਹਾਲ ਹੋ ਜਾਣਗੀਆਂ ਤੇ ਜੇ ਅਸੀਂ ਇਸ ਡੀਲ ਨੂੰ ਅਸੀਂ ਜੇ ਸਬਸਰਵੀਐਂਟ ਹੋ ਜਾਂਦੇ ਅਮਰੀਕਾ ਦੇ ਸਹੀ ਤਰ੍ਹਾਂ ਡੀਲ ਇਹਨਾਂ ਨਾਲ ਨਹੀਂ ਕਰ ਪਾਉਂਦੇ ਤਾਂ ਸਾਡੀਆਂ ਜੌਬਸ ਤੇ ਸਾਡੇ ਬਿਜ਼ਨਸਿਸ ਖਤਰੇ ਵਿੱਚ ਪੈ ਜਾਣਗੇ ਤੇ ਇਸ ਡੀਲ ਨੂੰ ਕਹਿ ਲੋ ਵੀ ਪ੍ਰਾਈਮਰੀਲੀ ਨੈਗੋਸ਼ੀਏਟ ਕਰਨਗੇ ਜਸਟਿਨ ਟਰੂਡੋ ਉਹ ਜਸਟਿਨ ਟਰੂਡੋ
ਜਿਹੜੇ
ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨਹੀਂ ਰਹਿਣਗੇ
ਬਾਸੂ ਜੀ ਅਗਲਾ ਲੀਡਰ ਹੋਏਗਾ ਕੌਣ ਹੈ ਨਾ ਹੁਣ ਇਹ ਜਿਹੜੀ ਗੱਲ ਚੱਲ ਰਹੀ ਹੈ ਇੱਕ ਨਾ ਸਰਵੇ ਕੀਤਾ ਗਿਆ ਨੈਨੋਸ ਵੱਲੋਂ ਉਹਨਾਂ ਦਾ ਇਹ ਕਹਿਣਾ ਕਿ ਉਸ ਸਰਵੇਖਣ ਮੁਤਾਬਕ 19% ਦਾ ਕਹਿਣਾ ਵੀ ਕ੍ਰਿਸਟੀਆ ਫ੍ਰੀਲੈਂਡ 14% ਕਹਿੰਦੇ ਨੇ ਮਾਰਕ ਕਾਰਨੀ ਨਨ ਆਫ ਦੀ ਅਬਵ
22%
ਆਇਆ ਸੋ ਮਤਲਬ ਕਿ ਉਹੀ ਨੋਟਾ ਇਸ ਕੇਸ ਦੇ ਵਿੱਚ ਨੋਟਾ ਕ੍ਰਿਸਟੀਆ ਫ੍ਰੀਲੈਂਡ ਤੇ ਮਾਰਕ ਕਾਰਨੀ ਤੋਂ ਵੀ ਉੱਤੇ ਆ
I would have also voted none of the above. ਕਿਉਂਕਿ ਮੈਨੂੰ ਇਦਾਂ ਲੱਗਦਾ ਪਰਸਨਲੀ ਕਿ ਸਾਰੇ ਕਹਿ ਰਹੇ ਨੇ ਭਾਵੇਂ ਕਿ ਜੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਵਿੱਚ ਇਲੈਕਸ਼ਨ ਨਾ ਲੜ ਕੇ ਕਿਸੇ ਹੋਰ ਲੀਡਰ ਦੀ ਅਗਵਾਈ 'ਚ ਇਲੈਕਸ਼ਨ ਲੜ ਕੇ ਲਿਬਰਲ ਪਾਰਟੀ ਦੇ ਪ੍ਰੋਸਪੈਕਟਸ ਬੈਟਰ ਹੋ ਜਾਣਗੇ ਮੈਨੂੰ ਲੱਗਦਾ ਹੋਰ ਵੀ ਜ਼ਿਆਦਾ ਖਰਾਬ ਹੋ ਜਾਣਗੇ ਕਿਉਂਕਿ ਹੋਰ ਕਿਸੇ ਲੀਡਰ ਵਾਸਤੇ ਇੰਨੇ ਛੋਟੇ ਸਮੇਂ ਦੇ ਵਿੱਚ ਆਪਣੀ ਨੇਮ ਰੈਕਗਨੀਸ਼ਨ ਬਣਾਉਣੀ ਵਾਕਫੀਅਤ ਬਣਾਉਣੀ ਉਹ ਇੰਨਾ ਪੋਸੀਬਲ ਹੈ ਹੀ ਨਹੀਂ ਭਾਵੇਂ ਜਿਹੜਾ ਮਰਜ਼ੀ ਕੋਈ ਆ ਜਾਏ
ਜਸਟਿਨ ਟਰੂਡੋ ਇੱਕ ਤੇ ਜਿਹੜਾ ਦ ਨੇਮ ਟਰੂਡੋ ਕਿਉਂਕਿ ਉਹਦੀ ਰੈਕੋਗਨੀਸ਼ਨ ਇੰਨੀ ਜ਼ਬਰਦਸਤ ਉਹੀ ਗੱਲ ਵਸ ਜੀ ਇਸ ਵੇਲੇ ਲਿਬਰਲ ਪਾਰਟੀ ਜਿਹੀ ਸਥਿਤੀ 'ਚ ਉਹਨਾਂ ਨੂੰ ਕੋਈ ਜਸਟਿਨ ਟਰੂਡੋ ਵਰਗਾ ਚਾਹੀਦਾ ਜਿਹੜਾ ਜਸਟਿਨ ਟਰੂਡੋ ਨਾ ਹੋਵੇ
ਕ੍ਰਿਸਟੀਆ ਫ੍ਰੀਲੈਂਡ ਆ ਜਾਣ ਤਾਂ ਜੀ ਫਿਰ ਲਿਬਰਲ ਪਾਰਟੀ ਨੂੰ 21% ਵੋਟ ਪੈ ਜਾਏ
ਆਈ ਡੋਨਟ ਥਿੰਕ ਸੋ
ਸੋ ਜੇ ਮੰਨ ਲਓ 21% ਪੈ ਵੀ ਗਈ ਫਿਰ ਤੁਸੀਂ ਕੀ ਉਹ ਚੋਂ ਹਾਸਲ ਕਰ ਲਿਆ ਕੰਜ਼ਰਵੇਟਿਵਸ ਨੂੰ 45% ਵੋਟ ਆ
ਬਸ ਜੀ ਜੇ ਮਾਰਕ ਕਾਰਨੀ ਵੀ ਆ ਜਾਂਦੇ ਨੇ ਉਹਨਾਂ ਦੇ ਨਾਲ ਜੇ ਮੰਨ ਲਓ ਕਿ ਤੁਹਾਡਾ ਕਿਉਂਕਿ ਇਸ ਵੇਲੇ 25 ਪੁਆਇੰਟ ਦਾ ਗੈਪ ਸੀ ਅਕੋਰਡਿੰਗ ਟੂ ਵਨ ਸਰਵੇ ਜੇ ਉਸ ਗੈਪ ਨੂੰ ਤੁਸੀਂ ਮੰਨ ਲਓ ਵੀ ਤੁਹਾਡਾ ਜਿਹੜੀ ਪੋਜੀਸ਼ਨਿੰਗ ਆ ਉਹ 15-16 ਪੁਆਇੰਟ ਵੀ ਇੰਪਰੂਵ ਹੋ ਜਾਂਦੀ ਆ ਤਾਂ ਵੀ 8-9 ਪੁਆਇੰਟਸ ਦੀ ਲੀਡ ਰਹੇਗੀ ਕੰਜ਼ਰਵੇਟਿਵ ਕੋਲ
15-16 ਪੁਆਇੰਟਸ ਵਿਜੇ ਜੀ
It's very optimistic. ਕਿਉਂਕਿ ਕੁਝ ਲੋਕਾਂ ਦਾ ਇਹ ਮੰਨਣਾ ਕਿ ਨਵਾਂ ਲੀਡਰ ਅਪ ਟੂ 16% ਆਫ ਦ ਸਪੋਰਟ ਉਹ ਲਿਬਰਲਸ ਵਾਸਤੇ ਖੋਲ ਸਕਦਾ ਪਰ ਕੀ ਉਹ ਮਾਰਕ ਕਾਰਨੀ ਹੋਣਗੇ ਉਹੀ ਮਾਰਕ ਕਾਰਨੀ ਜਿਨ੍ਹਾਂ ਨੇ 2008-09 ਵਾਲੇ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਇੱਥੇ ਬੈਂਕ ਆਫ ਕੈਨੇਡਾ ਦੀ ਵਾਗਡੋਰ ਸੰਭਾਲੀ ਹੋਈ ਸੀ ਅਤੇ ਬ੍ਰੈਗਜ਼ਿਟ ਦੇ ਵੇਲੇ ਉਹਨਾਂ ਨੇ ਬੈਂਕ ਆਫ ਇੰਗਲੈਂਡ ਦੀ ਵਾਗਡੋਰ ਸੰਭਾਲੀ ਹੋਈ ਸੀ
ਸੋ ਦੇਖਦੇ ਉਹਨਾਂ ਦੇ ਕੋਲ ਮੇਨ ਐਡਵਾਂਟੇਜ ਇਹੀ ਹੈ ਕਿ ਹੀ ਇਜ਼ ਨਾਟ ਲਾਈਕ ਜਸਟਿਨ ਟਰੂਡੋ ਪਰ ਇਸੇ ਕਰਕੇ ਪੋਲੀ ਹੈ ਬਾਰ ਬਾਰ ਕੰਜ਼ਰਵੇਟਿਵਸ ਬਾਰ ਬਾਰ ਅੱਜ ਸਵੇਰੇ ਵੀ ਉਹਨਾਂ ਨੇ ਇੱਕ ਵੀਡੀਓ ਜੀ ਬਣਾ ਕੇ ਪੋਸਟ ਕੀਤੀ ਹੈ ਸੋਸ਼ਲ ਮੀਡੀਆ ਤੇ ਕਿ ਜੀ ਮਾਰਕ ਕਾਰਨੀ ਇਜ਼ ਜਸਟ ਲਾਈਕ ਜਸਟਿਨ ਟਰੂਡੋ ਕਿ ਬਾਰ ਬਾਰ ਉਹ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਮਾਰਕ ਕਾਰਨੀ ਇਜ਼ ਦ ਫਰੰਟ ਰਨਰ ਇਨ ਦਿਸ ਰੇਸ ਉਹ ਬਾਰ ਬਾਰ ਮਾਰਕ ਕਾਰਨੀ ਨੂੰ ਟਾਰਗੇਟ ਕਰ ਰਹੇ ਨੇ ਪਰ ਮਾਰਕ ਕਾਰਨੀ ਦਾ ਅਸਲ ਐਡਵਾਂਟੇਜ ਇਹੀ ਹੈ ਕਿ ਇਜ਼ ਐਨ ਆਊਟਸਾਈਡਰ ਕਿ ਉਹ ਇਸ ਸਰਕਾਰ ਦਾ ਹਿੱਸਾ ਨਹੀਂ ਸਨ ਕਿ ਬਾਕੀ ਜਿਹੜਾ ਵੀ ਕੋਈ ਲੀਡਰ ਬਣੇਗਾ ਉਹਨਾਂ ਨੂੰ ਡਿਸਮਿਸ ਕਰਨਾ ਕੰਜ਼ਰਵੇਟਿਵਸ ਲਈ ਬੜਾ ਸੌਖਾ ਜਸਟਿਨ ਟਰੂਡੋ ਨੇ ਕੱਲ ਜਿਹੜੀ ਵਿਜੇ ਦੀ ਪ੍ਰੈਸ ਕਾਨਫਰੰਸ ਕੀਤੀ, ਜਦੋਂ ਉਹਨਾਂ ਨੂੰ ਕ੍ਰਿਸਟੀਆ ਫ੍ਰੀਲੈਂਡ ਬਾਰੇ ਪੁੱਛਿਆ ਗਿਆ, ਉਹਨਾਂ ਨੇ ਗੱਲ ਕਿੱਥੋਂ ਸ਼ੁਰੂ ਕੀਤੀ? ਕਹਿੰਦੇ ਕ੍ਰਿਸਟੀਆ ਫ੍ਰੀਲੈਂਡ ਹੈਜ਼ ਬੀਨ ਬਾਈ ਮਾਈ ਸਾਈਡ, ਅਸੀਂ ਜਿੰਨੇ ਵੀ ਕਹਿੰਦੇ ਇੰਪੋਰਟੈਂਟ ਜਿੰਨੇ ਵੀ ਪਾਲਿਸੀ ਡਿਸੀਜਨਸ ਲਏ, ਕਹਿੰਦੇ ਕ੍ਰਿਸਟੀਆ ਫ੍ਰੀਲੈਂਡ ਮੇਰੇ ਨਾਲ ਮੋਢਾ ਜੋੜ ਕੇ ਖੜੇ ਰਹੇ।
ਕ੍ਰਿਸਟੀਆ ਫ੍ਰੀਲੈਂਡ ਨੇ ਟਰੂਡੋ ਨੂੰ ਠੇਬੀ ਲਾਈ,
ਐਗਜ਼ੈਕਟਲੀ
ਟਰੂਡੋ ਨੇ ਕੱਲ ਕ੍ਰਿਸਟੀਆ ਫ੍ਰੀਲੈਂਡ ਨੂੰ ਠੇਬੀ ਲਾਇਆ
ਇੱਕ ਤਰੀਕੇ ਨਾਲ, ਉਹ ਕਰ ਉਹਨਾਂ ਦੀ ਤਾਰੀਫ ਰਹੇ ਸੀ ਪਰ ਇੱਕ ਤਰ੍ਹਾਂ ਨਾਲ ਉਹਨਾਂ ਦੇ ਪੈਰ ਵੱਢ ਰਹੇ ਸੀ ਕਿ ਜੀ ਜਿੰਨੇ ਜਿਹੜੀਆਂ ਤੁਸੀਂ ਮੇਰੀ ਪਾਲਿਸੀਜ਼ ਤੋਂ ਮੇਰੇ ਤੋਂ ਨਾਰਾਜ਼ ਹੋ, ਜੇ ਤੁਸੀਂ ਕਹਿੰਦੇ ਹੋ ਮੇਰੀਆਂ ਗਲਤੀਆਂ ਨੇ ਤਾਂ ਉਹ ਗਲਤੀਆਂ ਕ੍ਰਿਸਟੀਆ ਫ੍ਰੀਲੈਂਡ ਦੀਆਂ ਵੀ ਮੇਰੇ ਨਾਲ ਸਾਂਝੀਆਂ ਨੇ।
ਜੀ 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 ਵਾਸੂ ਜੀ, ਅੱਛਾ ਜਸਟਿਨ ਟਰੂਡੋ ਦੇ ਅਸਤੀਫੇ ਦੀ ਅਨਾਊਂਸਮੈਂਟ ਨੂੰ ਲੈ ਕੇ ਰਿਐਕਸ਼ਨ ਬੜਾ ਵੱਖੋ ਵੱਖਰਾ ਆਇਆ। ਕੱਲ ਇੱਥੇ ਲੈਂਗਲੀ ਦੇ ਵਿੱਚ ਇੱਕ ਡੇਰੀ ਕੁਈਨ ਵਾਲਿਆਂ ਨੇ ਇੱਕ ਸਾਈਨ ਲਾ ਤਾ ਕਿ $2 ਦੇ ਬਰਗਰ ਵੇਚ ਰਹੇ ਹਾਂ,
ਟਰੂਡੋ ਰੈਜ਼ਿਗਨੇਸ਼ਨ ਸਪੈਸ਼ਲ।
ਹਾਂ, ਸੋ ਅੱਛਾ ਉਹਨੂੰ ਲੈ ਕੇ ਨਾ ਕਿੰਨੀਆਂ ਹੀ ਚੀਜ਼ਾਂ, ਮਤਲਬ ਹੁਣ ਸੋਸ਼ਲ ਮੀਡੀਆ 'ਤੇ ਸੈਟਾਇਰ ਆਇਆ ਅਤੇ ਹੋਰ ਜਿਹੜੀਆਂ ਗੱਲਾਂ ਨੇ ਕਾਫੀ ਤੁਰ ਪੈਂਦੀਆਂ। ਉਹ ਕਹਿੰਦੇ ਅੱਛਾ ਵੀ ਟਰੂਡੋ ਦਾ ਅਸਤੀਫਾ ਦੇਣ ਦੀ ਦੇਰ ਸੀ, ਫੂਡ ਸਸਤਾ ਹੋਣਾ ਸ਼ੁਰੂ ਹੋ ਗਿਆ। ਮਤਲਬ ਉਹ ਚਲੋ ਇਹ ਤਾਂ
ਆਪਾਂ ਪਹਿਲਾਂ ਵੀ ਵੇਖਿਆ ਜਦੋਂ ਫਰੀਡਮ ਕਨਵੋਏ ਪ੍ਰੋਟੈਸਟ ਹੋਏ ਸੀ, ਸੋ ਬਹੁਤ ਸਾਰੇ ਬਿਜ਼ਨੈਸਿਸ ਜਿਹੜੇ ਥੋੜੇ ਕੰਸਰਵੇਟਿਵ ਆਈਡੀਓਲੋਜੀ ਦੇ ਨੇ, ਜਿਹੜੇ ਲਿਬਰਲ ਆਈਡੀਓਲੋਜੀ ਨੂੰ ਨਹੀਂ ਪਸੰਦ ਕਰਦੇ, ਸੋ ਉਹਨਾਂ ਦਾ ਆਪਣਾ ਇੱਕ ਰਾਈਟ ਆ, ਉਹ ਉਹਨਾਂ ਦਾ ਆਪਣਾ ਪ੍ਰਾਈਵੇਟ ਬਿਜ਼ਨਸ ਆ। ਉਹਨਾਂ ਨੇ ਬਹੁਤ ਸਾਰੇ ਇਦਾਂ ਦੇ ਬਰਗਰ ਜੁਆਇੰਟਸ ਤੇ ਫਾਸਟ ਫੂਡ ਜੁਆਇੰਟਸ ਸੀਗੇ ਜਿਹਨਾਂ ਨੇ ਮੁਫਤ ਵਿੱਚ ਖਾਣਾ ਲਗਾ ਦਿੱਤਾ ਸੀ ਕਿ ਜੀ ਫਰੀਡਮ ਕਨਵੋਏ ਸਪੈਸ਼ਲ,
ਤੇ
ਜਿਹੜੇ ਵੀ ਕੋਈ ਆਟਵਾ ਜਾਣਗੇ, ਜਿਹੜੇ ਵੀ ਕੋਈ ਇਹ ਵਾਲਾ ਸਲੋਗਨ ਉੱਚੀ ਸਾਰੀ ਬੋਲਣਗੇ, ਉਹਨਾਂ ਨੂੰ ਅਸੀਂ ਬਰਗਰ ਮੁਫਤ ਵਿੱਚ ਦੇਵਾਂਗੇ। ਸੋ ਠੀਕ ਹੈ, ਉਹ ਪ੍ਰਾਈਵੇਟ ਬਿਜ਼ਨਸ,
ਜਿਹੜੀ ਪੋਲੀਟੀਕਲ ਪੋਸਚਰਿੰਗ ਹੈਗੀ ਹੈ ਹਰ ਕਿਸੇ ਚੱਲਦੀ ਰਹਿੰਦੀ ਹੈ।
ਮੈਸੇਜ ਆਇਆ ਰਾਜਵੀਰ ਜੀ ਦਾ, ਯਾਦ ਕਰਾ ਰਹੇ ਨੇ, ਕਹਿੰਦੇ ਵੀ ਪੀਅਰ ਪੋਲੀਐਵ ਅੱਜ ਸਵੇਰ ਤੋਂ ਹੀ, ਸੋਰੀ ਈਲਨ ਮਸਕ ਅੱਜ ਸਵੇਰ ਤੋਂ ਹੀ ਪੀਅਰ ਪੋਲੀਐਵ ਬਾਰੇ ਟਵੀਟਸ ਕਰ ਰਹੇ ਨੇ।
ਹਾਂ ਹਾਂ, ਆਈ ਸੋ ਦੈਟ।
ਇੱਕ ਤੋਂ ਬਾਅਦ ਇੱਕ ਕਿ ਉਹ ਐਕਸਪਲੇਨ ਕਰ ਰਹੇ ਵੀ ਇਨਫਲੇਸ਼ਨ ਕਿਵੇਂ ਕੰਟਰੋਲ ਕਰਨੀ, ਕਹਿੰਦੇ ਵੈਲ ਸੈਡ, ਉਹਨਾਂ ਦੀਆਂ ਤਾਰੀਫਾਂ ਕਰ ਰਹੇ ਨੇ ਜਿੱਦਾਂ ਇੱਕ ਸਮੇਂ ਉਹ ਡੋਨਲਡ ਟਰੰਪ ਦੀਆਂ ਤਾਰੀਫਾਂ ਕਰਿਆ ਕਰਦੇ ਸੀ, ਈਲਨ ਮਸਕ ਉਸੇ ਤਰ੍ਹਾਂ ਹੁਣ ਪੀਅਰ ਪੋਲੀਐਵ ਦੀਆਂ ਤਾਰੀਫਾਂ ਕਰ ਰਹੇ ਨੇ ਤੇ ਪੀਅਰ। ਸੋ ਈਲਨ ਮਸਕ, ਪਹਿਲਾਂ ਅਸੀਂ ਦੇਖਿਆ ਕਿ ਯੂਰਪ ਦੇ ਵਿੱਚ ਜਿਹੜੇ ਕੋਈ ਇਲੈਕਸ਼ਨਸ ਵਗੈਰਾ ਹੋਏ, ਜਰਮਨੀ ਦੇ ਵਿੱਚ, ਸੋ ਉੱਥੇ ਉਹ ਕਾਫੀ ਜ਼ਿਆਦਾ ਜਿਹੜੇ ਰਾਈਟ ਵਿੰਗ ਕੰਟੈਂਡਰਸ ਨੇ, ਕਈ ਤਾਂ ਫਾਰ ਰਾਈਟ ਵਿੰਗ ਜਿਹੜੇ ਕੰਟੈਂਡਰਸ ਨੇ, ਉਹਨਾਂ ਨੂੰ ਕਾਫੀ ਸਪੋਰਟ ਕਰਦੇ ਰਹੇ ਯੂਰੋਪੀਅਨ ਮੁਲਕਾਂ ਵੱਲੋਂ। ਤਾਂ ਈਲਨ ਮਸਕ ਦੀ ਆਲੋਚਨਾ ਨਿਖੇਧੀ ਵੀ ਕੀਤੀ ਗਈ ਕਿ ਜੀ ਇਹ ਫੋਰਨ ਇੰਟਰਫੇਰੈਂਸ ਹੈ ਜੋ ਤੁਸੀਂ ਕਰ ਰਹੇ ਹੋ, ਕਿ ਉਸੇ ਤਰ੍ਹਾਂ ਦੀ ਫੋਰਨ ਇੰਟਰਫੇਰੈਂਸ ਹੁਣ ਈਲਨ ਮਸਕ ਵੱਲੋਂ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਵੀ ਕੀਤੀ ਜਾਏਗੀ, ਕਿਉਂਕਿ ਬਾਰ ਬਾਰ ਉਹ ਪੀਅਰ ਪੋਲੀਐਵ ਨੂੰ ਕਾਫੀ ਜ਼ਿਆਦਾ ਸਪੋਰਟ ਕਰ ਰਹੇ ਨੇ। ਜੋਰਡਨ ਪੀਟਰਸਨ ਵਾਲੀ ਜਿਹੜੀ ਇੰਟਰਵਿਊ ਸੀ, ਉਹਨੂੰ ਵੀ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਪ੍ਰਮੋਟ ਕੀਤਾ ਤੇ ਈਲਨ ਮਸਕ ਨੇ ਕੀਤਾ ਸੀ।
ਬਸ ਜੀ, ਪੀਅਰ ਪੋਲੀਐਵ ਦੀਆਂ ਪੁਰਾਣੀਆਂ ਵੀਡੀਓਜ਼ ਦੇਖੋ, ਗਣਾ ਗਣਾ ਕੇ ਜਿਹੜੀ 2 ਸਾਲ ਪਹਿਲਾਂ ਸੇਬ ਖਾਂਦੇ ਆ ਗੱਲ ਕਰਨ ਵਾਲੀ, ਉਹ ਵੀਡੀਓ ਪੋਸਟ
ਕੀਤੀ,
ਅੱਜ ਸਵੇਰੇ ਕੀਤੀ, ਹੋਰ ਕਾਫੀ ਕੁਝ ਪੋਸਟ ਕੀਤਾ। ਅੱਛਾ, ਇੱਧਰ ਪੀਅਰ ਪੋਲੀਐਵ ਨੂੰ ਪ੍ਰਮੋਟ ਕਰ ਰਹੇ ਨੇ, ਲਾਈਕ ਯੂ ਮੈਂਸ਼ਨਡ ਕਿ ਯੂਰਪ ਦੇ ਵਿੱਚ ਵੀ ਉਹਨਾਂ ਨੇ ਵੱਖੋ ਵੱਖਰੀ ਸਰਕਾਰਾਂ ਨਾਲ ਅੱਡਾ ਲਿਆ ਹੋਇਆ। ਬਸ ਜੀ, ਜਿਹੜੇ ਕੀਅਰ ਸਟਾਰਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਉਹਨਾਂ ਦੇ ਨਾਲ ਪਿਛਲੇ ਦਿਨਾਂ ਤੋਂ ਇੰਨੀ ਜ਼ਿਆਦਾ ਖਿੱਚੋਤਾਣ ਬਣੀ ਹੋਈ ਹੈ, ਕਿਉਂਕਿ ਕੀਅਰ ਸਟਾਰਮਰ ਜਦੋਂ ਪ੍ਰੋਸੀਕਿਊਸ਼ਨ ਸਰਵਿਸ ਦੇ ਹੈੱਡ ਸਨ, ਉਦੋਂ ਈਲਨ ਮਸਕ ਨੇ ਹੁਣੇ ਜਿਹੜੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਨੇ ਕਿ ਜਿਹੜੇ ਕੁਝ ਬਹੁਤ ਹੀ ਆਪੱਤੀਜਨਕ ਜਿਹੜੇ ਕੁਝ ਗਰੂਮਿੰਗ ਗੈਂਗਸ ਬਣੇ ਹੋਏ ਯੂਕੇ ਦੇ ਵਿੱਚ, ਵੀ ਉਹਨਾਂ ਵਿਅਕਤੀਆਂ ਨੂੰ ਪ੍ਰੋਸੀਕਿਊਟ ਕਰਨ ਤੋਂ ਕੰਨੀ ਕਤਰਾ ਗਏ ਸੀ ਕੀਅਰ ਸਟਾਰਮਰ। ਉਹਦਾ ਰੀਜ਼ਨ ਇਹ ਸੀ ਕਿ ਜਿਹੜੀ ਕੁਝ ਐਥਨਿਕ ਭਾਈਚਾਰੇ ਦੀਆਂ ਵੋਟਾਂ ਨੇ ਉਹ ਨਾ ਉਹਨਾਂ ਨੂੰ ਕਿਤੇ ਢਾਅ ਨਾ ਲੱਗ ਜਾਵੇ। ਹੁਣ ਉਸ ਚੀਜ਼ ਨੂੰ ਲੈ ਕੇ, ਉਸ ਸਾਰੇ ਮਾਮਲੇ ਦੀ ਇਨਕੁਆਇਰੀ ਨੂੰ ਲੈ ਕੇ ਯੂਕੇ ਦੀ ਪੋਲੀਟਿਕਸ ਦੇ ਵਿੱਚ ਵੀ ਈਲਨ ਮਸਕ ਦੀਆਂ ਕੀਤੀਆਂ ਸੋਸ਼ਲ ਮੀਡੀਆ ਪੋਸਟਸ ਉਹ ਕਾਫੀ ਜ਼ਿਆਦਾਤਰ ਥੱਲੀ ਮਚਾ ਰਹੀਆਂ ਨੇ। ਉੱਧਰੋਂ ਅੱਜ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ, ਉਹਨਾਂ ਨੇ ਵੀ ਈਲਨ ਮਸਕ ਦੇ ਖਿਲਾਫ ਗੱਲ ਆਖੀ ਹੈ। ਸੋ ਤੁਸੀਂ ਇਹ ਕਹਿ ਲਓ ਟੂ ਵਟ ਯੂ ਸੈਡ ਕਿ ਜਿਹੜੇ ਰਾਈਟ ਵਿੰਗ ਆਈਡੀਓਲੋਜੀ ਵਾਲੇ ਨੇ ਉਹਨਾਂ ਵਾਸਤੇ ਉਹਨਾਂ ਦਾ ਪੱਖ ਪੂਰ ਰਹੇ ਨੇ ਈਲਨ ਮਸਕ, ਇਹਦੇ ਕਰਕੇ ਜਿਹੜੇ ਲੈਫਟ ਵਿੰਗਰਸ ਜਾਂ ਸੋ ਕਾਲ ਪ੍ਰੋਗਰੈਸਿਵ ਆਈਡੀਓਲੋਜੀ ਵਾਲੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਹੁਣ ਈਲਨ ਮਸਕ ਨੂੰ ਟਾਰਗੇਟ ਕਰ ਰਹੇ ਨੇ, ਉਹਨਾਂ ਦੀ ਆਲੋਚਨਾ ਕਰ ਰਹੇ।
ਕੱਲ੍ਹ ਸੋਸ਼ਲ ਮੀਡੀਆ 'ਤੇ ਕਿਸੇ ਯੂਜ਼ਰ ਨੇ ਐਕਸ ਦੇ ਉੱਤੇ ਪੋਸਟ ਪਾਈ ਹੋਈ ਸੀ, ਪਹਿਲਾਂ ਲਿਖਿਆ ਡੋਨਲਡ ਟਰੰਪ ਵਨ, ਜਸਟਿਨ ਟਰੂਡੋ ਰਿਜ਼ਾਈਨਡ, ਕੀਅਰ ਸਟਾਰਮਰ ਵਾਜ਼ ਐਕਸਪੋਜ਼ਡ। ਇਸ ਤਰ੍ਹਾਂ ਉਹਨੇ ਕਾਫੀ ਲੰਬੀ ਦਾ ਸੂਚੀ ਲਿਸਟ ਬਣਾਈ ਹੋਈ ਸੀ, ਤੇ ਈਲਨ ਮਸਕ ਨੇ ਉਹਨੂੰ ਰੀਟਵੀਟ ਕਰਕੇ ਉੱਤੇ ਲਿਖਿਆ 2025 ਇਜ਼ ਲੁਕਿੰਗ ਗੁੱਡ, ਕਿ ਨਵਾਂ ਸਾਲ ਸੋਹਣਾ ਚੜਿਆ। ਬਹੁਤ ਜ਼ਿਆਦਾ ਪੁਸ਼ ਕਰ ਰਹੇ ਨੇ ਰਾਈਟ ਵਿੰਗ ਆਈਡੀਓਲੋਜੀ ਨੂੰ, ਕੰਸਰਵੇਟਿਵ ਆਈਡੀਓਲੋਜੀ ਨੂੰ ਈਲਨ ਮਸਕ, ਜਿਹੜੇ ਅਮਰੀਕਾ ਦੇ ਇੱਕ ਬਿਲੀਅਨਰ, ਸੂਨ ਟੂ ਬੀ ਟ੍ਰਿਲੀਅਨਰ,
ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ। ਪਾਸੂ ਜੀ, ਬ੍ਰੇਕ ਲਈਏ ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਝ ਹੋਰ ਖਬਰਾਂ ਆਪਾਂ ਸਾਂਝੀਆਂ ਕਰਨੀਆਂ। ਸੋ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ, ਉਹਦੇ ਵਿੱਚ ਜਿਹੜੇ ਲੂਪ ਹੋਲਸ ਪਹਿਲਾਂ ਬਣੇ ਰਹੇ ਨੇ, ਕੀ ਐਤਕੀ ਉਹ ਲੂਪ ਹੋਲਸ ਨੂੰ ਪਲੱਗ ਕੀਤਾ ਜਾਏਗਾ? ਕਿਉਂਕਿ ਲੀਡਰਸ਼ਿਪ ਰੇਸ ਲਿਬਰਲ ਪਾਰਟੀ ਦੀ ਅਜਿਹੀ ਹੁੰਦੀ ਹੈ ਜਿਹਦੇ ਵਿੱਚ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਉਹ ਵੀ ਵੋਟ ਪਾ ਸਕਦੇ ਨੇ। ਸੋ ਤੁਹਾਡਾ ਸਿਟੀਜ਼ਨ ਹੋਣਾ ਜਾਂ PR ਹੋਣਾ ਜ਼ਰੂਰੀ ਨਹੀਂ ਆ, ਇੰਟਰਨੈਸ਼ਨਲ ਸਟੂਡੈਂਟਸ ਉਹ ਵੀ ਵੋਟ ਪਾ ਸਕਦੇ ਨੇ। ਸੋ ਜਿਹੜੀ ਉਹ ਪਾਰਟੀ ਦੀ ਕੌਂਸਟੀਟਿਊਸ਼ਨ ਆ ਉਹ ਬੜੀ ਵੇਗ ਆ ਇਸ ਮਾਮਲੇ ਨੂੰ ਲੈ ਕੇ। ਅਤੇ ਪਿਛਲੇ ਸਮੇਂ ਦੇ ਵਿੱਚ ਜਿਹੋ ਜਿਹੀਆਂ ਰਿਪੋਰਟਾਂ ਆਈਆਂ ਨੇ ਫੋਰਨ ਇੰਟਰਫੇਰੈਂਸ ਦੀਆਂ ਕਿ ਉਹਨੂੰ ਧਿਆਨ ਵਿੱਚ ਰੱਖਦੇ ਲਿਬਰਲ ਪਾਰਟੀ ਹੁਣ ਲੀਡਰਸ਼ਿਪ ਰੇਸ ਦੇ ਵਿੱਚ ਕੋਈ ਤਰਮੀਮਾ ਕਰੇਗੀ ਤਾਂ ਕਿ ਉਹ ਅਜਿਹੇ ਲੂਪ ਹੋਲ ਕਿਸੇ ਵਿਦੇਸ਼ੀ ਤਾਕਤ ਵੱਲੋਂ ਐਕਸਪਲੋਇਟ ਨਾ ਕੀਤੇ ਜਾ ਸਕਣ। ਵਾਸੂ ਜੀ, ਲਿਬਰਲ ਪਾਰਟੀ ਵੱਲੋਂ ਹੁਣ ਨਵਾਂ ਲੀਡਰ ਉਹਨਾਂ ਨੇ ਆਪਣਾ ਚੁਣਨਾ, ਰੂਲਸ ਵਗੈਰਾ ਕੀ ਹੋਣਗੇ, ਲੀਡਰਸ਼ਿਪ ਰੇਸ ਕਦੋਂ ਤੋਂ ਸ਼ੁਰੂ ਹੋਏਗੀ, ਇਟ ਸਟਿਲ ਉਹ ਅਜੇ ਜਾਣਕਾਰੀ ਨਹੀਂ ਹੈ। ਉਮੀਦ ਆ ਕਿ ਇਸ ਹਫ਼ਤੇ ਹੋਪਫੁਲੀ ਉਹ ਸਾਰੀ ਜਿਹੜੀ ਗੱਲਬਾਤ ਉਹਦਾ ਖੁਲਾਸਾ ਹੋ ਜਾਵੇ।
ਸੋ ਕੱਲ੍ਹ ਜਿਹੜੇ ਨੈਸ਼ਨਲ ਪ੍ਰੈਜੀਡੈਂਟ ਨੇ ਲਿਬਰਲ ਪਾਰਟੀ ਦੇ ਸਚਿਤ ਮਹਿਰਾ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਹਫ਼ਤੇ ਨੈਸ਼ਨਲ ਬੋਰਡ ਜਿਹੜੀ ਲਿਬਰਲ ਪਾਰਟੀ ਦੀ ਉਹਨਾਂ ਦੀ ਮੀਟਿੰਗ ਬੁਲਾਈ ਜਾਏਗੀ ਅਤੇ ਉਹਦੇ ਵਿੱਚ ਫਿਰ ਡਿਸਕਸ਼ਨਸ ਵਗੈਰਾ ਹੋਣਗੀਆਂ ਅਤੇ ਉਹ ਹੋਪਫੁਲੀ ਇਸੇ ਹਫ਼ਤੇ ਡਿਸਾਈਡ ਕਰ ਸਕਣਗੇ ਕਿ ਵਾਟ ਦਾ ਲੀਡਰਸ਼ਿਪ ਰੇਸ ਵਿਲ ਲੁੱਕ ਲਾਈਕ, ਉਹਦੇ ਰੂਲਸ ਵਗੈਰਾ ਕੀ ਹੋਣਗੇ, ਟਾਈਮਲਾਈਨ ਕੀ ਹੋਏਗੀ।
ਹੁਣ ਵਾਸੂ ਜੀ, ਇਸ ਤੋਂ ਪਹਿਲਾਂ ਜੇ ਲੀਡਰਸ਼ਿਪ ਰੇਸ ਜਦੋਂ ਹੋਈ ਆ ਉਦੋਂ ਤਾਂ ਜਸਟਿਨ ਟਰੂਡੋ ਪ੍ਰਧਾਨ ਆਪਣਾ ਲੀਡਰ ਚੁਣੇ ਗਏ ਸੀ, ਹੁਣ ਉਸ ਤੋਂ ਬਾਅਦ ਜਿਹੜੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਨੂੰ ਲੈ ਕੇ ਜਿਹੜੀ ਕੋਨਸਟੀਟਿਊਸ਼ਨ ਵੀ ਆ, ਜੋ ਉਹਨਾਂ ਦੇ ਆਪਣੇ ਬਾਇਲੋਜ਼ ਨੇ, ਉਹ 2016 ਦੇ ਵਿੱਚ ਉਹਨਾਂ ਨੂੰ ਅਪਡੇਟ ਕੀਤਾ ਗਿਆ। ਉਹਦੇ ਵਿੱਚ ਅਜੇ ਵੀ ਜਿਹੜਾ ਪ੍ਰੋਵੀਜ਼ਨ ਆ ਲੀਡਰਸ਼ਿਪ ਰੇਸ, ਜਿਹੜੇ ਕਹਿ ਲਓ ਪਾਰਟੀ ਦੀ ਕੋਈ ਵੀ ਜਿਹੜੇ ਅੰਦਰੂਨੀ ਇਲੈਕਸ਼ਨਸ ਹੋਇਆ ਕਰਦੇ ਨੇ, ਜਿਹਦੇ ਵਿੱਚ ਕੋਈ ਨੋਮੀਨੇਸ਼ਨ ਆ ਵੀ ਫਲਾਨੀ ਸੀਟ ਤੋਂ ਕਿਹੜਾ ਉਮੀਦਵਾਰ ਲੜੇਗਾ, ਪਹਿਲਾਂ ਜਿਹੜੀ ਨੋਮੀਨੇਸ਼ਨ ਰੇਸ ਹੋਇਆ ਕਰਦੀ ਆ, ਵੀ ਨੋਮੀਨੇਸ਼ਨ ਵਾਲੀਆਂ ਵੋਟਾਂ ਹੋਈਆਂ ਜਾਂ ਫਿਰ ਜਦੋਂ ਲੀਡਰ ਚੁਣਨਾ, ਇਹ ਪਾਰਟੀ ਦੇ ਇੰਟਰਨਲ ਇਲੈਕਸ਼ਨਸ ਨੇ। ਕਿਸੇ ਵੀ ਪਾਰਟੀ ਦੇ ਇੰਟਰਨਲ ਇਲੈਕਸ਼ਨ ਦੇ ਉੱਪਰ ਇਲੈਕਸ਼ਨਸ ਕੈਨੇਡਾ ਦਾ ਇਖਤਿਆਰ ਨਹੀਂ ਹੁੰਦਾ, ਉਹ ਪਾਰਟੀ ਦੇ ਆਪਣੇ ਰੂਲਸ ਦੇ ਮੁਤਾਬਕ ਉਹਨਾਂ ਚੋਣਾਂ ਨੂੰ ਉਹਨਾਂ ਦਾ ਪ੍ਰਬੰਧਨ ਕੀਤਾ ਜਾਂਦਾ। ਜਿਹੜੇ ਇਹ ਰੂਲਸ ਨੇ ਉਹਦੇ ਵਿੱਚ ਵੋਟ ਪਾਉਣ ਵਾਲੇ ਵਿਅਕਤੀ ਦਾ ਕੈਨੇਡਾ ਦਾ ਸਿਟੀਜ਼ਨ ਹੋਣਾ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣਾ ਲਾਜ਼ਮੀ ਨਹੀਂ ਹੈ, ਲਿਬਰਲ ਪਾਰਟੀ ਦੇ ਰੂਲਸ ਇਹ ਕਹਿੰਦੇ ਨੇ। ਵਾਸੂ ਜੀ, ਹੁਣ ਸਾਨੂੰ ਪਤਾ ਕਿ ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਵਾਲੀ ਕਮਿਸ਼ਨ ਦੀ ਰਿਪੋਰਟ ਆ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਨੂੰ ਤਸਦੀਕ ਕੀਤਾ, ਹਾਈਲਾਈਟ ਕੀਤਾ ਕਿ ਜਿਹੜੀਆਂ ਪਿਛਲੀਆਂ ਕੁਝ ਲੀਡਰਸ਼ਿਪ ਰੇਸਿਸ ਹੋਈਆਂ ਨੇ, ਉਹ ਕੰਜ਼ਰਵੇਟਿਵ ਪਾਰਟੀ ਦੇ ਸੰਦਰਭ 'ਚੋਂ ਗੱਲ ਚੱਲੀ ਸੀ ਨਾ, ਕਿ ਉਹਨਾਂ ਲੀਡਰਸ਼ਿਪ ਰੇਸਿਸ ਨੂੰ ਇਨਫਲੂਐਂਸ ਕਰਨ ਦੇ ਲਈ ਵਿਦੇਸ਼ੀ ਤਾਕਤਾਂ ਨੇ ਆਪਣਾ ਜ਼ੋਰ ਅਜ਼ਮਾਇਸ਼ ਕੀਤੀ। ਇਸੇ ਤਰ੍ਹਾਂ ਜਿਹੜੀਆਂ ਕੁਝ ਨੋਮੀਨੇਸ਼ਨ ਚੋਣਾਂ ਹੋਈਆਂ, ਉਹ ਜਿਹੜੇ ਲਿਬਰਲ ਐਮ ਪੀ ਜਿਹੜੇ ਹੁਣ ਇੰਡੀਪੈਂਡੈਂਟ ਨੇ ਹੈਨ ਡੋਂਗ, ਉਹਨਾਂ ਨੇ ਜਦੋਂ 2021 ਵਾਲੀ ਚੋਣ ਦੇ ਵਿੱਚ, ਜਦੋਂ 2019 ਦੇ ਵਿੱਚ, ਜਦੋਂ 2019 ਵਾਲੀ ਚੋਣ 'ਚ ਜਦੋਂ ਉਹਨਾਂ ਨੇ ਨੋਮੀਨੇਸ਼ਨ ਚੋਣ ਸੀ, ਉਦੋਂ ਵਿਦੇਸ਼ੀ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਈਆਂ ਸੀ। ਸੋ ਇਸ ਤਰ੍ਹਾਂ ਦੇ ਲੂਪ ਹੋਲਸ ਦੀ ਐਕਸਪਲੋਇਟੇਸ਼ਨ ਦੀ ਗੱਲ ਜਦੋਂ ਹੁਣ ਜੱਗ ਜ਼ਾਹਰ ਹੋ ਚੁੱਕੀ ਆ, ਕਨਫਰਮ ਹੋ ਚੁੱਕੀ ਆ, ਪਬਲਿਕ ਇਨਕੁਆਇਰੀ ਕਮਿਸ਼ਨ ਵਾਲੇ ਇਸ ਗੱਲ ਨੂੰ ਤਸਦੀਕ ਕਰ ਚੁੱਕੇ ਨੇ, ਅਜਿਹੇ ਵਿੱਚ ਕੀ ਲਿਬਰਲ ਪਾਰਟੀ ਹੁਣ ਨਵਾਂ ਲੀਡਰ ਚੁਣਨ ਤੋਂ ਪਹਿਲਾਂ ਆਪਣੇ ਰੂਲਸ ਦੇ ਵਿੱਚ ਤਬਦੀਲੀ ਕਰੇਗੀ, ਜਿਹੜੇ ਸੰਕੇਤ ਆ ਰਹੇ ਨੇ, ਲੱਗਦਾ ਨਹੀਂ ਵਾਸੂ ਜੀ।
ਸੋ ਵਿਜੇ ਜੀ, ਸਭ ਤੋਂ ਵੱਡਾ ਫਿਰ ਸਵਾਲ ਇਹ ਖੜਾ ਹੁੰਦਾ ਕਿ ਇੱਡੀ ਵੱਡੀ ਤੁਸੀਂ ਫੋਰਨ ਇੰਟਰਫੇਰੈਂਸ ਦੇ ਉੱਤੇ ਇਨਕੁਆਇਰੀ ਬਿਠਾਈ, ਹੋਮ ਕਮਿਸ਼ਨ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ, ਸਾਰੀਆਂ ਗੱਲਾਂ ਕੀਤੀਆਂ, ਉਸ ਹੀਅਰਿੰਗਸ ਨੂੰ ਸਾਰੀਆਂ ਨੂੰ ਬ੍ਰੌਡਕਾਸਟ ਕੀਤਾ ਗਿਆ, ਐਨਸੀ ਕੋਪ ਦੀ ਰਿਪੋਰਟ ਆਈ,
ਹਾਂਜੀ,
ਐਨਸੀ ਕੋਪ ਦੀ ਰਿਪੋਰਟ ਦੇ ਵਿੱਚ ਵੀ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਕੈਂਪੇਨ ਦੇ ਵਿੱਚ ਜੋ ਫੋਰਨ ਇੰਟਰਫੇਰੈਂਸ ਕੀਤੀ ਗਈ ਚਾਈਨਾ ਵੱਲੋਂ, ਉਹਨੂੰ ਹਾਈਲਾਈਟ ਕੀਤਾ ਗਿਆ, ਹੋ ਕਮਿਸ਼ਨ ਦੀ ਜਿਹੜੀ ਜੋ ਰਿਪੋਰਟ ਸੀ, ਜੋ ਹੀਅਰਿੰਗ ਸੀਗੀਆਂ, ਉਹਨਾਂ ਵਿੱਚ ਖਾਸ ਤੌਰ 'ਤੇ ਹੈਂਡ ਡੋਂਗ ਦੀ ਨੋਮੀਨੇਸ਼ਨ ਪ੍ਰਕਿਰਿਆ ਦਾ ਜ਼ਿਕਰ ਹੋਇਆ, ਜਿਹੜੀ ਉਹ ਬੱਸ ਫੁੱਲ ਆਫ ਚਾਈਨੀਜ਼ ਸਟੂਡੈਂਟਸ। ਸੋ ਫਿਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਫਿਰ ਸਾਡੇ ਪੈਸੇ ਇਹਨਾਂ ਇਨਕੁਆਇਰੀਜ਼ ਦੇ ਉੱਤੇ, ਇਹਨਾਂ ਕਮੇਟੀਆਂ ਦੇ ਉੱਤੇ ਖਰਚ ਹੀ ਕਿਉਂ ਕੀਤੇ ਜਾ ਰਹੇ ਨੇ, ਜੇਕਰ ਪਾਰਟੀਆਂ ਨੇ ਇਹਨਾਂ ਦੀਆਂ ਰੈਕਮੈਂਡੇਸ਼ਨਸ ਨੂੰ, ਇਹਨਾਂ ਦੀਆਂ ਗੱਲਾਂ ਨੂੰ ਗੌਲਣਾ ਹੀ ਨਹੀਂ, ਇਹਨਾਂ ਦੀਆਂ ਗੱਲਾਂ ਨੂੰ ਮੰਨਣਾ ਹੀ ਨਹੀਂ।
ਤੇ ਜਦੋਂ ਉਹਦੀਆਂ ਰੈਕਮੈਂਡੇਸ਼ਨ ਦੇ ਵਿੱਚ ਇਹ ਗੱਲ ਕਲੀਅਰ ਹੋਈ ਕਿ ਜਿਹੜਾ ਕੋਈ ਵੀਕ ਲਿੰਕ ਹੈਗਾ, ਜਿਹੜੀ ਕੋਈ ਕਮਜ਼ੋਰ ਕੜੀ ਹੈ ਇਸ ਪੂਰੇ ਪ੍ਰੋਸੈਸ ਦੇ ਵਿੱਚ, ਉਹ ਜਿਹੜੇ ਪਾਰਟੀ ਦੇ ਇੰਟਰਨਲ ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਆ। ਇੱਥੇ ਬਸ ਜੀ ਇਹ ਗੱਲ ਕਲੀਅਰ ਕਰਨੀ ਜ਼ਰੂਰੀ ਹੈ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਅਤੇ ਫੈਡਰਲ ਐਨ ਡੀ ਪੀ ਆ, ਉਹਨਾਂ ਦੀਆਂ ਜਿਹੜੀਆਂ ਇਹ ਇੰਟਰਨਲ ਇਲੈਕਸ਼ਨਸ ਦੀ ਜੋ ਪ੍ਰਕਿਰਿਆ ਹੁੰਦੀ ਆ, ਉਹਦੇ ਵਿੱਚ ਵੋਟ ਪਾਉਣ ਵਾਲੇ ਵਿਅਕਤੀ ਦਾ ਪਰਮਾਨੈਂਟ ਰੈਜ਼ੀਡੈਂਟ ਹੋਣਾ ਜ਼ਰੂਰੀ ਹੁੰਦਾ। ਸੋ ਦੇਖੋ, ਆਮ ਚੋਣਾਂ ਦੇ ਵਿੱਚ ਇਕੱਲਾ ਸਿਟੀਜ਼ਨ ਵੋਟ ਪਾ ਸਕਦਾ, ਕੰਜ਼ਰਵੇਟਿਵ ਪਾਰਟੀ ਅਤੇ ਐਨ ਡੀ ਪੀ ਦੇ ਵਿੱਚ ਜਿਹੜੇ ਕੋਈ ਇੰਟਰਨਲ ਇਲੈਕਸ਼ਨਸ ਨੇ ਉਹਦੇ ਵਿੱਚ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਵੀ ਵੋਟ ਪਾ ਸਕਦਾ, ਪਰ ਜਿਹੜੀ ਲਿਬਰਲ ਪਾਰਟੀ ਆ ਜਾਂ ਕਿਊਬੈਕ ਦੇ ਵਿੱਚ ਜਿਹੜੀ ਆਪਣੀ ਹੈਗੀ ਆ ਬਲੋਕ ਕਿਊਬੈਕਵਾ, ਇਹਨਾਂ ਦੀ ਜਿਹੜੇ ਪਾਰਟੀ ਦੇ ਰੂਲਸ ਨੇ ਇੰਟਰਨਲ ਇਲੈਕਸ਼ਨਸ ਵਾਸਤੇ, ਜਿਹੜਾ ਕੋਈ ਟੈਂਪਰੇਰੀ ਰੈਜ਼ੀਡੈਂਟ ਆ ਵਾਸੂਰੀ, ਉਹ ਵੀ ਵੋਟ ਪਾ ਸਕਦਾ। ਹੁਣ ਸਾਨੂੰ ਸਟੈਟ ਕੈਨੇਡਾ ਦੇ ਅੰਕੜੇ ਇਹ ਕਹਿੰਦੇ ਨੇ ਕਿ ਕੈਨੇਡਾ ਦੇ ਵਿੱਚ ਹੁਣ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਤਕਰੀਬਨ 3 ਮਿਲੀਅਨ ਦੇ ਨੇੜੇ ਪਹੁੰਚੀ ਹੋਈ ਆ। ਸੋ ਜਦੋਂ ਟੈਂਪਰੇਰੀ ਰੈਜ਼ੀਡੈਂਟਸ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਮੌਜੂਦ ਨੇ, ਜਦੋਂ ਤੁਹਾਨੂੰ ਪਤਾ ਹੈ ਕਿ ਇਹ ਕੋਈ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ ਹੋ ਰਹੀਆਂ, ਐਜ਼ ਰੀਸੈਂਟਲੀ ਐਜ਼ ਦਾ ਪ੍ਰੀਵੀਅਸ ਇਲੈਕਸ਼ਨਸ, ਉਹਨਾਂ ਇੰਟਰਨਲ ਇਲੈਕਸ਼ਨਸ ਦੇ ਵਿੱਚ ਨੋਮੀਨੇਸ਼ਨ ਪ੍ਰਕਿਰਿਆ ਹੋਈ ਜਾਂ ਲੀਡਰਸ਼ਿਪ ਰੇਸਿਸ ਹੋਈਆਂ, ਫੋਰਨ ਪਾਵਰਸ ਨੇ ਇੰਟਰਫੇਅਰ ਕੀਤਾ ਹੈ। ਜੇ ਉਹਨਾਂ ਨੇ 5 ਸਾਲ ਪਹਿਲਾਂ ਇੰਟਰਫੇਅਰ ਕੀਤਾ ਸੀ ਤਾਂ ਹੁਣ ਉਹਨਾਂ ਨੂੰ ਕਿਹੜੀ ਚੀਜ਼ ਰੋਕਦੀ ਹੈ, ਕਿਉਂਕਿ ਜਿਹੜੀ ਚੀਜ਼ਾਂ ਦੇ ਆਧਾਰ 'ਤੇ ਉਹ ਪਹਿਲਾਂ ਇੰਟਰਫੇਅਰ ਕਰਨ ਦੇ ਕਾਬਲ ਹੋ ਗਏ ਸੀ, ਉਹ ਲੂਪ ਹੋਲ ਤੇ ਤੁਸੀਂ ਪਲੱਗ ਕਰਨ ਤੋਂ ਅਜੇ ਵੀ ਮੁਨਕਰ ਹੋ ਰਹੇ ਹੋ।
ਤੇ ਇਸੇ ਫੋਰਨ ਇੰਟਰਫੇਰੈਂਸ ਦਾ ਹਵਾਲਾ ਦੇ ਕੇ ਸਾਡਾ ਚਾਈਨਾ ਦੇ ਨਾਲ, ਇੰਡੀਆ ਦੇ ਨਾਲ ਤੇ ਹੋਰ ਕਈ ਮੁਲਕਾਂ ਦੇ ਨਾਲ ਅਸੀਂ ਆਪਣਾ ਰਿਲੇਸ਼ਨਸ਼ਿਪ ਖਰਾਬ ਕੀਤਾ ਹੋਇਆ,
ਯੈਸ,
ਐਸਪੈਸ਼ਲੀ ਵਿਦ ਚਾਈਨਾ।
ਜੀ ਜੀ,
ਸਾਰੀ ਸਾਰੀ ਗੱਲ ਹੀ ਫੋਰਨ ਇੰਟਰਫੇਰੈਂਸ ਤੇ ਆ ਕੇ ਖਤਮ ਹੋ ਗਈ
ਜੀ।
ਸਾਰਾ ਟ੍ਰੇਡ ਰਿਲੇਸ਼ਨ ਅਸੀਂ ਖਰਾਬ ਕੀਤਾ ਹੋਇਆ ਕਿ ਫੋਰਨ ਇੰਟਰਫੇਰੈਂਸ ਕਰਦਾ ਜੀ ਚਾਈਨਾ। ਸੋ ਫਿਰ ਜੇ ਇੰਨੀ ਉਹ ਸੀਰੀਅਸ ਗੱਲ ਹੈ, ਆਮ ਨੋਟ ਸੇਇੰਗ ਕਿ ਸੀਰੀਅਸ ਗੱਲ ਨਹੀਂ ਹੈ, ਜੇ ਉਹ ਸੀਰੀਅਸ ਗੱਲ ਹੈ ਫਿਰ ਸਾਡੀਆਂ ਪੋਲੀਟੀਕਲ ਪਾਰਟੀਆਂ ਇਹ ਡਬਲ ਸਟੈਂਡਰਡਸ ਕਿਉਂ ਨੇ?
ਜੀ ਜੀ ਜੀ,
ਕਿ ਜਿਹੜਾ ਸਾਡਾ ਫੈਡਰਲ ਕੋਈ ਇਲੈਕਸ਼ਨ ਹੋਏਗਾ ਜਾਂ ਕੋਈ ਹੋਰ ਜਿਹੜੇ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਣਗੇ ਉਹਨਾਂ ਵਿੱਚ ਸਾਨੂੰ ਚਿੰਤਾ ਹੈ ਫੋਰਨ ਇੰਟਰਫੇਰੈਂਸ ਦੀ, ਪਰ ਜਿਹੜੇ ਪਾਰਟੀਆਂ ਦੇ ਆਪਣੇ ਇਲੈਕਸ਼ਨਸ ਨੇ, ਜਿਹੜੇ ਕੋਈ ਆਪਣੀਆਂ ਇਹਨਾਂ ਦੇ ਨੋਮੀਨੇਸ਼ਨ ਰੇਸਿਸ ਨੇ, ਉਹਨਾਂ ਵਿੱਚ ਫੋਰਨ ਇੰਟਰਫੇਰੈਂਸ ਚਿੰਤਾ ਨਹੀਂ ਸਾਨੂੰ?
ਜਦੋਂ ਕਿ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਨੇ ਕਿਹਾ ਕਿ ਜਿਹੜਾ ਫਾਈਨਲ ਇਲੈਕਸ਼ਨ ਦਾ ਆਊਟਕਮ ਹੈ ਉਹਦੇ ਵਿੱਚ ਫੋਰਨ ਇੰਟਰਫੇਰੈਂਸ ਦਾ ਕੋਈ ਇੰਪੈਕਟ ਨਹੀਂ ਪਿਆ, ਜਿਹਦਾ ਮਤਲਬ ਇਹ ਆ ਕਿ ਦੇਖੋ ਜਿਹੜੇ ਵੀ ਇਲੈਕਸ਼ਨ ਵਾਸਤੇ ਜੀ ਇਲੈਕਸ਼ਨ ਕੈਨੇਡਾ ਦੇ ਪ੍ਰਵਿਊ ਦੇ ਵਿੱਚ ਹੋ ਰਹੇ ਨੇ ਐਜ਼ ਇਨ ਦਾ ਜਨਰਲ ਇਲੈਕਸ਼ਨ ਔਰ ਐਨੀ ਬਾਏ ਇਲੈਕਸ਼ਨ, ਉਹਦੇ ਵਿੱਚ ਦੇਖੋ ਫੋਰਨ ਇੰਟਰਫੇਰੈਂਸ ਦੇ ਚਾਂਸਿਸ ਬੜੇ ਘੱਟ ਨੇ ਕਿਉਂਕਿ ਉਹ ਜਿਹੜਾ ਸਿਸਟਮ ਹੈ ਉਹ ਇਲੈਕਸ਼ਨ ਕੈਨੇਡਾ ਵੱਲੋਂ ਓਵਰਸੀ ਕੀਤਾ ਜਾਂਦਾ, ਕਿਉਂਕਿ ਉਹਦੇ ਵਿੱਚ ਵੋਟ ਪਾਉਣ ਵਾਲਾ ਵਿਅਕਤੀ ਯੂ ਹੈਵ ਟੂ ਬੀ ਅ ਸਿਟੀਜ਼ਨ ਆਫ ਦ ਕੰਟਰੀ।
ਬਿਲਕੁਲ, ਸੋ ਰਿਸਕ ਹੈ ਕਿ ਬੇਸਿਕਲੀ ਕਿ ਜੇਕਰ ਹੁਣ ਕੋਈ ਇੰਟਰਨੈਸ਼ਨਲ ਸਟੂਡੈਂਟ ਆ, ਸੋ ਇਹ ਨਹੀਂ ਵੀ ਕੋਈ ਸਟੂਡੈਂਟਸ ਕੋਈ ਗਲਤ ਵੋਟਾਂ ਪਾ ਦਿੰਦੇ ਆ ਕਿ ਇੱਦਾਂ, ਇਹ ਨਹੀਂ ਮਤਲਬ ਕੰਸਰਨ, ਚੱਕਰ ਇਹ ਹੈ ਕਿ ਜਿਹੜੇ ਕੋਈ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਕੋਈ ਜਿਹੜੇ ਟੈਂਪਰਰੀ ਰੈਜੀਡੈਂਟਸ ਨੇ, ਦੇ ਆਰ ਸਟਿਲ ਫੋਰਨ ਸਿਟੀਜ਼ਨਸ, ਉਹ ਕਿਸੇ ਹੋਰ ਮੁਲਕ ਦੇ ਸਿਟੀਜ਼ਨ ਨੇ ਤੇ ਉਹਨਾਂ ਦਾ ਜਿਹੜਾ ਪਾਸਪੋਰਟ ਆ ਵਿਦੇਸ਼ੀ ਮੁਲਕ ਦਾ। ਸੋ ਹੈਂਡੋਂਗ ਦੇ ਮਾਮਲੇ ਵਿੱਚ ਹੋਇਆ ਕੀ ਸੀ, ਇਸ ਕਮਿਸ਼ਨ ਦੀ ਇਨਕੁਆਇਰੀ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚਾਈਨਾ ਦੀ ਕੌਂਸਲੇਟ ਵੱਲੋਂ ਇਹਨਾਂ ਬੱਚਿਆਂ ਦੇ ਉੱਤੇ, ਇਹਨਾਂ ਸਟੂਡੈਂਟਸ ਦੇ ਉੱਤੇ ਦਬਾਅ ਪਾਇਆ ਗਿਆ ਕਿ ਤੁਹਾਡੇ ਅਸੀਂ ਵੀਜ਼ੇ ਜਿਹੜੇ ਨੇ ਉਹ ਜ਼ਬਤ ਕਰ ਲਵਾਂਗੇ, ਤੁਹਾਡੇ ਜਿਹੜੇ ਪਾਸਪੋਰਟ ਜ਼ਬਤ ਕਰ ਲਵਾਂਗੇ, ਤੁਹਾਡੇ ਵੀਜ਼ੇ ਕੈਂਸਲ ਕਰਾ ਦਿਆਂਗੇ,
ਤੁਹਾਡਾ ਪਰਿਵਾਰ ਪਿੱਛੇ ਰਹਿੰਦਾ,
ਤੁਹਾਡਾ ਪਰਿਵਾਰ ਪਿੱਛੇ ਰਹਿੰਦਾ, ਉਹਨਾਂ ਦੀ ਖਤਰਾ ਹੋ ਸਕਦਾ, ਉਹਨਾਂ ਦੀਆਂ ਅਸੀਂ ਕੋਈ ਜਿਹੜੀਆਂ ਸਰਕਾਰੀ ਅਪਰੂਵਲਸ ਨੇ ਉਹ ਕੈਂਸਲ ਕਰ ਦੇਵਾਂਗੇ। ਸੋ ਇਸ ਤਰ੍ਹਾਂ ਦਾ ਦਬਾਅ ਪਾਇਆ ਜਾ ਸਕਦਾ ਵੋਟਰਸ ਦੇ ਉੱਤੇ ਜੇ ਉਹ ਵੋਟਰ ਕਿਸੇ ਵਿਦੇਸ਼ੀ ਮੁਲਕ ਦਾ ਸਿਟੀਜ਼ਨ ਹੈ। ਤੇ ਅੱਛਾ, ਸੋ ਹੁਣ ਗੱਲ ਜੇ, ਸੋ ਇਹ ਦੈਟਸ ਅ ਰਿਸਕ,
ਦੈਟਸ ਅ ਰਿਸਕ।
ਸੋ ਲਿਬਰਲ ਪਾਰਟੀ ਦੀ ਜਿਹੜੀ ਲੀਡਰਸ਼ਿਪ ਦੇ ਜੋ ਰੇਸਿਸ ਹੁੰਦੀਆਂ ਨੇ, ਸੋ ਉਹਨਾਂ ਦੀ ਕਨਸਟੀਟਿਊਸ਼ਨ ਮੁਤਾਬਕ ਸਿਰਫ ਦੋ ਹੀ ਸ਼ਰਤਾਂ ਨੇ ਵੋਟ ਪਾਉਣ ਵਾਸਤੇ। ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਵੋਟਿੰਗ ਡੇ ਤੋਂ 41 ਦਿਨ ਪਹਿਲਾਂ, ਘੱਟੋ ਘੱਟ 41 ਦਿਨ ਪਹਿਲਾਂ ਤੁਸੀਂ ਲਿਬਰਲ ਪਾਰਟੀ ਦੀ ਮੈਂਬਰਸ਼ਿਪ ਲਈ ਹੋਣੀ ਚਾਹੀਦੀ, ਸ਼ੁੱਡ ਬੀ ਅ ਰਜਿਸਟਰਡ ਲਿਬਰਲ ਐਟਲੀਸਟ 41 ਡੇਜ਼ ਬਿਫੋਰ ਦਾ ਲੀਡਰਸ਼ਿਪ ਵੋਟ।
ਇਸੇ ਕਰਕੇ ਜਦੋਂ ਕੋਈ ਨੋਮੀਨੇਸ਼ਨ ਹੋਣੀ ਹੁੰਦੀ ਹੈ, ਲੀਡਰਸ਼ਿਪ ਚੋਣ ਹੁੰਦੀ ਹੈ, ਮੈਂਬਰ ਭਰਤੀ ਕੀਤੇ ਜਾਂਦੇ ਨੇ, ਤੇ ਮੈਂਬਰ ਭਰਤੀ ਕਰਨ ਦੀ ਡੈਡਲਾਈਨ ਹੋਇਆ ਕਰਦੀ ਹੈ ਵੀ ਜਿੱਦਣ ਵੋਟ ਹੋਣੀ ਆ, ਵੋਟ ਵਾਲੇ ਦਿਨ ਤੁਹਾਡੀ ਮੈਂਬਰਸ਼ਿਪ ਮਿਨੀਮਮ 41 ਦਿਨ ਪੁਰਾਣੀ ਹੋਣੀ ਚਾਹੀਦੀ ਹੈ।
ਤੇ ਦੂਜੀ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੈ ਕਿ ਜੋ ਵੀ ਕੋਈ ਨੈਸ਼ਨਲ ਬੋਰਡ ਰੂਲਸ ਜੋ ਸੈੱਟ ਕਰੇਗੀ ਜਾਂ ਫਿਰ ਜੋ ਲੀਡਰਸ਼ਿਪ ਵੋਟ ਕਮੇਟੀ ਜੋ ਰੂਲਸ ਸੈੱਟ ਕਰੇਗੀ, ਤੁਸੀਂ ਉਹਨਾਂ ਦੇ ਅਕੋਰਡਿੰਗ ਤੁਸੀਂ ਰਜਿਸਟਰਡ ਤੁਸੀਂ ਵੋਟਰ ਹੋਣੇ ਚਾਹੀਦੇ ਹੋ। ਸ਼ੁੱਡ ਕੰਪਲਾਈ ਵਿਦ ਆਲ ਦਾ ਰਜਿਸਟ੍ਰੇਸ਼ਨ ਰੂਲਸ ਸੈੱਟ ਅਪ ਬਾਏ ਦਾ ਨੈਸ਼ਨਲ ਬੋਰਡ ਔਰ ਬਾਏ ਦਾ ਲੀਡਰਸ਼ਿਪ,
ਜਿਹੜੇ ਕਿ ਬੇਸਿਕਲੀ ਪਾਰਟੀ ਦੇ ਇੰਟਰਨਲ ਰੂਲਸ ਨੇ।
ਇਹਦੇ ਵਿੱਚ ਇਹਨਾਂ ਦੀ ਕੌਨਸਟੀਟਿਊਸ਼ਨ 'ਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਲਿਖੀ ਹੋਈ ਹੈ ਕਿ ਜਿਹੜੇ ਵੀ ਕੋਈ ਇੰਟਰਨੈਸ਼ਨਲ ਸਟੂਡੈਂਟਸ ਨੇ, ਟੈਂਪਰਰੀ ਰੈਜ਼ੀਡੈਂਟਸ ਨੇ, ਹੂ ਨਾਰਮਲੀ ਰਿਜ਼ਾਈਡ ਇਨ ਕੈਨੇਡਾ ਕੈਨ ਵੋਟ।
ਹੁਣ ਨਾਰਮਲੀ ਰਿਜ਼ਾਈਡ ਇਨ ਕੈਨੇਡਾ ਦਾ ਮਤਲਬ ਕੀ ਹੈ?
ਮਤਲਬ ਕੀ ਹੈ? ਸੋ ਕੀ ਇਹਦਾ ਮਤਲਬ ਇਹ ਹੈ ਕਿ ਜਿਹੜੇ ਕੋਈ ਇੱਥੇ ਥੋੜਾ ਸਮਾਂ ਇੱਥੇ ਪੜ੍ਹਾਈ ਕਰਕੇ ਵਾਪਸ ਚਾਈਨਾ ਚਲੇ ਗਏ, ਇੰਡੀਆ ਚਲੇ ਗਏ, ਕਿਸੇ ਹੋਰ ਮੁਲਕ ਚਲੇ ਗਏ, ਉੱਥੋਂ ਵੀ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਵਾਪਸ ਆ ਕੇ ਵੋਟ ਪਾ ਸਕਦੇ ਨੇ। ਸੋ ਨਾਰਮਲੀ ਰਿਜ਼ਾਈਡਸ ਵਿਦ ਇਨ ਕੈਨੇਡਾ ਦਾ ਮਤਲਬ ਕੀ ਹੈ? ਸੋ ਇਹ ਇਹਨਾਂ ਦੇ ਰੂਲਸ ਬਹੁਤ ਜ਼ਿਆਦਾ ਲਿਬਰਲ ਨੇ ਪਾਰਟੀ ਦੇ ਨਾਮ ਤੋਂ।
ਅੱਛਾ, ਇਹਦੇ ਵਿੱਚ ਇਸ ਗੱਲ ਦੀ ਕਲੈਰਿਟੀ ਹੈ ਨਹੀਂ, ਮੰਨ ਲਓ ਕੋਈ ਹੈ ਕੈਨੇਡੀਅਨ ਸਿਟੀਜ਼ਨ, ਉਹ ਨਾਰਮਲੀ ਰਿਜ਼ਾਈਡਸ ਇਨ ਕੈਨੇਡਾ ਦੀ ਕੈਟਾਗਰੀ 'ਚ ਫਿੱਟ ਨਹੀਂ ਹੁੰਦਾ, ਉਹ ਅਮਰੀਕਾ ਰਹਿੰਦਾ ਜਾਂ ਕਿਸੇ ਹੋਰ ਮੁਲਕ 'ਚ ਰਹਿੰਦਾ, ਹੈਗਾ ਕੈਨੇਡੀਅਨ ਸਿਟੀਜ਼ਨ ਆ, ਕੀ ਉਹ ਫਿਰ ਇਸ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾ ਸਕਦਾ? ਉਹਦੇ ਨੂੰ ਇੱਕ ਐਂਬੀਗੁਇਟੀ ਆ। ਜਿਹੜੇ ਇੰਟਰਨੈਸ਼ਨਲ ਮੈਂਬਰਸ ਨੇ ਜਾਂ ਵਾਸੂ ਜੀ ਕਿਸੇ ਨੇ ਵੀ ਜੇ ਵੋਟ ਪਾਉਣੀ ਆ ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ, ਹੁਣ ਜਿਹੜੀ ਉਹਨੇ ਆਈ ਡੀ ਪ੍ਰਜੈਂਟ ਕਰਨੀ ਆ, ਵੀ ਉਹ ਸਰਕਾਰੀ ਇਸ਼ੂਡ ਆਈ ਡੀ ਵੀ ਹੋ ਸਕਦੀ ਆ ਜਾਂ ਵਾਸੂ ਜੀ ਸਟੂਡੈਂਟ ਆਈ ਡੀ ਪਲੱਸ ਟ੍ਰਾਂਜ਼ਿਟ ਦਾ ਕਾਰਡ ਜਾਂ ਲਾਇਬ੍ਰੇਰੀ ਕਾਰਡ। ਮੈਂ ਕਹਿੰਦਾ ਚਲੋ ਲਾਇਬ੍ਰੇਰੀ ਕਾਰਡ ਹੋਇਆ, ਯੂਨੀਵਰਸਿਟੀ ਵਾਲਾ ਕਾਰਡ ਹੋਇਆ, ਸਟੂਡੈਂਟ ਕਾਰਡ, ਉੱਤੇ ਫਿਰ ਵੀ ਫੋਟੋ ਹੋਏਗੀ ਬੰਦੇ ਦੀ, ਟ੍ਰਾਂਜ਼ਿਟ ਕਾਰਡ ਯਾਰ।
ਐਂਡ ਔਨ ਟਾਪ ਆਫ ਦੈਟ, ਜੇ ਤੁਹਾਡੇ ਕੋਲ ਕੋਈ ਆਈ ਡੀ ਨਹੀਂ, ਕੋਈ ਹੋਰ ਲਿਬਰਲ ਮੈਂਬਰ ਤੁਹਾਨੂੰ ਵਾਊਚ ਵੀ ਕਰ ਦਿੰਦਾ, ਤੁਹਾਡੀ ਗਰੰਟੀ ਚੁੱਕ ਲੈਣਾ, ਤੁਸੀਂ ਤਾਂ ਵੀ ਵੋਟ ਪਾ ਸਕਦੇ ਹੋ ਵਿਦਆਊਟ ਆਈ ਡੀ।
ਅੱਛਾ, ਇਹਦੇ ਵਿੱਚ ਜਿਹੜੀ ਏਜ ਰਿਕੁਆਇਰਮੈਂਟ ਆ ਉਹ ਵੀ ਬਸ ਵੀ ਜਨਰਲ ਇਲੈਕਸ਼ਨ ਨਾਲੋਂ ਘੱਟ ਆ, ਸੋ ਘੱਟ ਉਮਰ ਵਾਲੇ ਜਿਹੜੇ ਮਾਈਨਰਸ ਨੇ ਉਹ ਵੀ ਵੋਟ ਪਾ ਸਕਦੇ ਨੇ। ਲਿਬਰਲ ਪਾਰਟੀ ਵਾਲੇ ਜਦੋਂ ਪੁੱਛੋ ਭਾਈ ਇੱਦਾਂ ਦੇ ਰੂਲਸ ਕਿਉਂ, ਉਹ ਕਹਿੰਦੇ ਦੇਖੋ ਸਾਡਾ ਮਕਸਦ ਕੀ ਆ ਵੀ ਅਸੀਂ ਆਪਣੀ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਪਹਿਲਾਂ ਹੀ ਇੱਕ ਸ਼ਾਮਲ ਕਰ ਸਕੀਏ, ਉਹਨਾਂ ਨੂੰ ਮੌਕਾ ਦਈਏ, ਪਾਰਟੀਸੀਪੇਸ਼ਨ ਵਧਾਈਏ, ਕਿਉਂਕਿ ਜਿਹੜੇ ਆਹ ਗ੍ਰਾਸਰੂਟ ਲੈਵਲ ਦੇ ਇਲੈਕਸ਼ਨ ਹੁੰਦੇ ਨੇ, ਜਦੋਂ ਕੋਈ ਵਿਅਕਤੀ ਭਾਵੇਂ ਕੈਨੇਡਾ 'ਚ ਨਵਾਂ ਆਇਆ, ਜਦੋਂ ਇਹਦੇ ਵਿੱਚ ਉਹ ਹਿੱਸਾ ਲੈਂਦਾ ਤਾਂ ਫਿਰ ਉਹ ਸਾਡੀ ਡੈਮੋਕ੍ਰੇਸੀ ਦੇ ਵਿੱਚ ਬੈਟਰ ਇੰਗੇਜ ਹੋਏਗਾ ਸਿਟੀਜ਼ਨ ਬਣਨ ਤੋਂ ਬਾਅਦ। ਇਹ ਵਾਸੂ ਜੀ ਪੁੱਠਾ ਸਗੋਂ ਉਹ ਸਗੋਂ ਦੇਖਦਾ ਵੀ ਧਾਂਦਲੀ ਕਿਹੋ ਜਿਹੀ ਹੁੰਦੀ ਆ ਜਿਹੜਾ ਬੰਦਾ ਜਨਰਲ ਇਲੈਕਸ਼ਨ 'ਚ ਜਾ ਰਿਹਾ ਉਹਦੇ ਵਿੱਚ, ਕਿਉਂਕਿ ਹੁਣ ਤਾਂ ਫੋਰਨ ਇੰਟਰਫੇਰੈਂਸ ਇਨਕੁਆਇਰੀ ਤੱਕ ਨੇ ਕਹਿ ਦਿੱਤਾ, NSI ਕੋਪ ਦੀ ਰਿਪੋਰਟ ਨੇ ਇਹ ਗੱਲ ਆਖ ਦਿੱਤੀ ਆ, ਉਹਦੇ ਬਾਵਜੂਦ ਲਿਬਰਲ ਪਾਰਟੀ ਆਪਣੇ ਇਹਨਾਂ ਰੂਲਸ ਨੂੰ ਤਬਦੀਲ ਕਰਨ ਦੇ ਹੱਕ ਵਿੱਚ ਨਹੀਂ ਆ, ਕਿਉਂਕਿ ਵਾਸੂ ਜੀ ਫਿਰ ਜਿਹੜੇ ਮੈਂਬਰਸ ਭਰਤੀ ਹੁੰਦੇ ਨੇ, ਮੈਂਬਰਾਂ ਦੀ ਜਿਹੜੀ ਫੀਸ ਹੁੰਦੀ ਆ, ਇੱਥੇ ਧਾਂਦਲੀ ਦੀ ਕਈ ਲੇਅਰਸ ਨੇ ਇਹਦੇ 'ਚ। ਹਾਲਾਂਕਿ ਵੈਸੇ ਕੋਈ ਹੋਰ ਵਿਅਕਤੀ ਤੁਹਾਡੇ ਬਿਹਾਫ 'ਤੇ ਤੁਹਾਡੀ ਮੈਂਬਰਸ਼ਿਪ ਫੀਸ ਪੇ ਨਹੀਂ ਕਰ ਸਕਦਾ, ਪਰ ਉਹ ਕੰਮ ਵੀ ਕਿਵੇਂ ਚੱਲਦਾ ਸਭ ਨੂੰ ਪਤਾ।
ਵਿਜੇ ਜੀ, ਕੱਲ੍ਹ ਪ੍ਰਾਈਮ ਮਿਨਿਸਟਰ ਨੂੰ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਰਿਪੋਰਟਰਸ ਨਾਲ ਸਵਾਲ ਜਵਾਬ ਹੋਏ ਉਹਦੇ ਵਿੱਚ ਪੁੱਛਿਆ ਗਿਆ ਕਿ ਜੀ ਤੁਹਾਡਾ ਕੋਈ ਰਿਗਰੈਟ ਹੈ, ਤੇ ਉਹ ਕਹਿੰਦੇ ਇੱਕੋ ਰਿਗਰੈਟ ਹੈ ਕਿ ਮੈਂ ਇਲੈਕਟੋਰਲ ਰਿਫੋਰਮ ਕਰਨਾ ਚਾਹੁੰਦਾ ਸੀ ਕਿ ਫਸਟ ਪਾਸ ਦ ਪੋਸਟ ਦੀ ਬਜਾਏ, ਕਹਿੰਦੇ ਮੈਂ ਚਾਹੁੰਦਾ ਸੀ ਕਿ ਰੈਂਕਡ ਬੈਲਟ ਸਿਸਟਮ, ਪ੍ਰੋਪੋਰਸ਼ਨਲ ਰੈਪ੍ਰੈਜੈਂਟੇਸ਼ਨ ਨਹੀਂ, ਰੈਂਕਡ ਬੈਲਟ ਸਿਸਟਮ ਹੋ ਸਕਦਾ ਕਿ ਜਿਹੜੇ ਵੋਟਰਸ ਨੇ ਆਪਣੀ ਫਸਟ, ਸੈਕਿੰਡ, ਥਰਡ ਚੋਇਸ ਵੀ ਬੈਲਟ 'ਤੇ ਉਹ ਵਿਅਕਤ ਕਰ ਸਕਦੇ। ਸੋ ਕਹਿੰਦੇ ਵੀ ਇਹ ਮੈਂ ਇਕੱਲਾ ਨਹੀਂ ਸੀ ਕਰ ਸਕਦਾ, ਸਾਰੀਆਂ ਪਾਰਟੀਆਂ ਸਮਰਥਨ ਦੀ ਲੋੜ ਸੀ, ਵੀ ਕੌਂਸਟੀਟਿਊਸ਼ਨਲ ਚੇਂਜ ਕਰਨਾ ਪੈਣਾ ਸੀ। ਸੋ ਕਹਿੰਦੇ ਉਹ ਇਹ ਮੇਰਾ ਰਿਗਰੈਟ ਜ਼ਰੂਰ ਰਹਿ ਗਿਆ। ਸੋ ਫਿਰ ਮੇਰੇ ਮਨ ਵਿੱਚ ਹੁਣੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਖਿਆਲ ਇਹ ਆਇਆ ਵੀ ਤੁਸੀਂ ਲਿਬਰਲ ਪਾਰਟੀ ਦਾ ਲੀਡਰ ਰਹੇ ਹੋ ਨਾ 2013 ਤੋਂ, ਤੇ ਤੁਸੀਂ ਜੇ ਚਾਹੁੰਦੇ ਤਾਂ ਐਟਲੀਸਟ ਜਿਹੜੇ ਆਪਣੇ ਤੁਹਾਡੇ ਇਹ ਲੀਡਰਸ਼ਿਪ ਦੇ ਜਿਹੜੇ ਰੂਲਸ ਨੇ, ਇਲੈਕਸ਼ਨ ਦੇ ਨੋਮੀਨੇਸ਼ਨ ਦੀ ਜਿਹੜੀ ਪ੍ਰਕਿਰਿਆ ਦੇ ਰੂਲਸ ਨੇ, ਇੰਟਰਨਲ ਨੇ ਤੁਹਾਡੇ, ਇਹਨਾਂ ਨੂੰ ਹੀ ਰਿਫੋਰਮ ਕਰ ਲੈਂਦੇ। ਇਹ ਤਾਂ ਤੁਸੀਂ ਰਿਫੋਰਮ ਕੀਤੇ ਨੇ, ਤੇ ਜਿਹੜੀ ਤੁਸੀਂ ਜਨਰਲ ਇਲੈਕਸ਼ਨ ਦੀ ਵੋਟਿੰਗ ਦੇ ਰੂਲਸ ਜਿਹੜੇ ਨੇ ਉਹਨਾਂ ਦੀ ਗੱਲ ਕਰ ਰਹੇ ਹੋ, ਵੀ ਥੋੜਾ ਇਕਲੌਤਾ ਰਿਗਰੈਟ ਉਹੀ ਆ ਬਸ। ਦੈਟ ਵਾਸ ਸਲਾਈਟਲੀ ਸਟ੍ਰੇਂਜ, ਮਤਲਬ ਹੋਰ ਕਿੰਨੀਆਂ ਗੱਲਾਂ ਰਹੀਆਂ, ਖਾਸ ਤੌਰ ਤੇ ਪਿਛਲੇ ਕੁਝ ਸਾਲਾਂ ਦੌਰਾਨ ਇੰਨੀਆਂ ਕੰਟਰੋਵਰਸੀਜ਼ ਹੋ ਗਈਆਂ, ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਕਹਿੰਦੇ ਇੱਕੋ ਰਿਗਰੈਟ ਆ, ਇਲੈਕਟੋਰਲ ਰਿਫੋਰਮ ਨਹੀਂ ਕਰ ਸਕੇ।
ਵਾਸੂ ਜੀ, 2 ਮਹੀਨੇ ਪਹਿਲਾਂ ਇੱਕ ਵੀਡੀਓ ਬਣਾ ਕੇ ਇਮੀਗ੍ਰੇਸ਼ਨ ਸੰਬੰਧੀ ਜੋ ਗਲਤੀਆਂ ਸਰਕਾਰ ਤੋਂ ਹੋਈਆਂ, ਖੁਦ ਉਹਨਾਂ ਨੇ ਇਕਬਾਲ ਕੀਤੀਆਂ ਸੀ,
ਉਹਨਾਂ ਨੇ ਕਿਹਾ ਸੀ ਸਾਨੂੰ ਇਹ ਰਿਗਰੈਟ ਆ,
ਐਕਟਡ ਸੂਨਰ
ਉਹਨਾਂ ਨੇ ਕੀ ਕਹਿੰਦੇ ਨੇ, ਅਸੀਂ ਵੀ ਜਿਹੜੀਆਂ ਟੈਪਸ ਨੇ ਉਹਨਾਂ ਨੂੰ ਪਹਿਲਾਂ ਬੰਦ ਕਰ ਸਕਦੇ ਸੀ, ਸਮਥਿੰਗ ਟੂ ਦੈਟ ਇਫੈਕਟ। ਯਾ, ਸੋ ਉਹ ਵੀ ਤਾਂ ਉਹਨਾਂ ਨੇ ਰਿਗਰੈਟ ਆਪਣੇ ਆਪ ਰੀਸੈਂਟਲੀ ਇੱਕ ਮੈਂਸ਼ਨ ਕੀਤਾ ਸੀ, ਪਰ ਉਹਨਾਂ ਦਾ ਮੇਨ ਰਿਗਰੈਟ ਨਹੀਂ।
ਤੇ ਜਿਹੜੀ ਵਾਸੂ ਜੀ ਉਹ ਗੱਲ ਸੀਗੀ ਨਾ ਇਲੈਕਟੋਰਲ ਰਿਫੋਰਮ ਵਾਲੀ, ਦੇਖੋ ਪਹਿਲੀ ਟਰਮ ਦੇ ਵਿੱਚ ਬਹੁਤ ਬੜੇ ਗਾਜੇ ਵਾਜੇ ਨਾਲ ਨਾ ਇਸ ਗੱਲ ਨੂੰ ਹਾਈਲਾਈਟ ਕੀਤਾ ਗਿਆ ਵੀ ਕਰ ਦਾਂਗੇ ਜੀ ਅਸੀਂ ਕਰ ਦੇਣਾ, ਇੱਕ ਸਪੈਸ਼ਲ ਮਿਨਿਸਟਰੀ ਮੈਰੀਅਮ ਮੌਨਸੈਫ ਨੂੰ ਇਹ ਜ਼ਿੰਮੇਵਾਰੀ ਸ਼ੁਰੂਆਤੀ ਦਿਨਾਂ 'ਚ ਦਿੱਤੀ ਗਈ ਸੀ, ਉਹਨਾਂ ਨੇ ਕੰਸਲਟੇਸ਼ਨ ਵਗੈਰਾ ਕੀਤੀਆਂ, ਫਿਰ ਜਦੋਂ ਦੇਖਿਆ ਵੀ ਨਹੀਂ ਯਾਰ ਇਹ ਤਾਂ ਕੰਮ ਸਾਡੇ ਤੇ ਕਿਤੇ ਗੱਲ ਪੁੱਠੀ ਨਾ ਪੈ ਜਾਵੇ। ਇਹ ਗੱਲ ਲਿਬਰਲ ਪਾਰਟੀ ਨੇ, ਜਸਟਿਨ ਟਰੂਡੋ ਨੇ ਉਦੋਂ ਕੀਤੀ ਸੀ ਜਦੋਂ ਲਿਬਰਲ ਪਾਰਟੀ ਸੀ 3 ਨੰਬਰ ਵਾਲੀ ਪਾਰਟੀ, ਜਦੋਂ ਉਹਨਾਂ ਨੂੰ ਲੱਗਦਾ ਸੀ ਵੀ ਯਾਰ ਜੇ ਇਲੈਕਟੋਰਲ ਰਿਫੋਰਮ ਹੋਵੇ ਸ਼ਾਇਦ ਅਸੀਂ ਫਿਰ ਵੀ ਸਾਡੀ ਜਿਹੜੀ ਹੋਂਦ ਬਰਕਰਾਰ ਰਹਿ ਸਕੇਗੀ,
ਜਿੱਦਾਂ ਗ੍ਰੀਨ ਪਾਰਟੀ ਵਾਲੇ ਹੁਣ ਕਰਦੇ ਨੇ,
ਗ੍ਰੀਨ ਪਾਰਟੀ ਵਾਲੇ ਹੁਣ ਕਰਦੇ ਨੇ। 15 ਵਾਲੇ ਇਲੈਕਸ਼ਨ 'ਚ ਉਮੀਦ ਕਿਸੇ ਨੂੰ ਨਹੀਂ ਸੀ, ਅਖੀਰਲੇ ਸਮੇਂ 'ਚ ਆ ਕੇ ਮੋਮੈਂਟਮ ਇਹੋ ਜਿਹਾ ਬਣਿਆ, ਥੰਪਿੰਗ ਮੈਜੋਰਿਟੀ ਮਿਲ ਗਈ। ਮੈਜੋਰਿਟੀ 'ਚ ਬੈਠਾ ਬੰਦਾ ਕਾਹਨੂੰ ਕਹਿੰਦਾ ਵੀ ਦੂਜਿਆਂ ਨੂੰ ਜ਼ਿਆਦਾ ਪਾਵਰ ਦਿਓ। ਉਦੋਂ ਉਹਨਾਂ ਨੇ ਉਹ ਸਾਰੀ ਗੱਲ ਨਾ ਜੇ ਚਾਹੁੰਦੇ ਦੇਖੋ ਆਪਣੀ ਫਸਟ ਟਰਮ ਦੇ ਵਿੱਚ ਲਾਗੂ ਕਰਾ ਸਕਦੇ ਸੀ, ਪਰ ਕੀਤਾ ਨਹੀਂ। ਉਦੋਂ ਮੈਜੋਰਿਟੀ ਸੀਗੀ, ਉਦੋਂ ਨਹੀਂ ਕੀਤਾ। ਉਸ ਤੋਂ ਬਾਅਦ ਫਿਰ ਜਦੋਂ ਦੇਖਿਆ ਮੈਨੋਰਿਟੀ ਆ, ਇੱਕ ਹੋਰ ਮੈਨੋਰਿਟੀ, ਫਿਰ ਤੇ ਵੈਸੇ ਹੀ ਹੋਰ ਚੀਜ਼ਾਂ ਨੂੰ ਲੈ ਕੇ ਡੀਲ ਤੇ ਜੋੜ ਤੋੜ ਇੰਨੇ ਸ਼ੁਰੂ ਹੋ ਗਏ ਸੀ, ਫਿਰ ਇਲੈਕਟੋਰਲ ਰਿਫੋਰਮ ਵਾਲੀ ਗੱਲ ਤੇ ਬਹੁਤ ਪਿੱਛੇ ਬੈਕਬਰਨਰ ਤੇ ਪੈ ਗਈ ਸੀ
ਸ਼ੁਰੂ ਦੇ ਵਿੱਚ। ਗੱਲ ਸੋ ਇੰਟਰਸਟਿੰਗ ਆ, ਪਹਿਲਾਂ ਗੱਲ ਹੁੰਦੀ ਸੀ ਵੀ ਸਾਨੂੰ ਪ੍ਰੋਪੋਰਸ਼ਨਲ ਰੈਪ੍ਰੈਜੈਂਟੇਸ਼ਨ ਲੈ ਕੇ ਆਉਣੀ ਚਾਹੀਦੀ ਹੈ। ਪ੍ਰੋਪੋਰਸ਼ਨਲ ਰੈਪ੍ਰੈਜੈਂਟੇਸ਼ਨ ਦੇ ਵਿੱਚ ਬੇਸਿਕਲੀ ਕੀ ਹੈ ਕਿ ਤੁਹਾਨੂੰ ਜਿੰਨੇ ਕੁ ਪਰਸੈਂਟ ਵੋਟ ਪਈ ਉਹਦੇ ਮੁਤਾਬਕ ਤੁਹਾਨੂੰ ਸੀਟਾਂ ਐਲੋਕੇਟ ਹੋਣਗੀਆਂ। ਪਰ ਅਸੀਂ ਹੁਣ ਦੇਖਿਆ ਪਿਛਲੇ ਕਈ ਇਲੈਕਸ਼ਨਸ ਤੋਂ, ਮਲਟੀਪਲ ਇਲੈਕਸ਼ਨਸ ਸਿੰਸ ਜਸਟਿਨ ਟਰੂਡੋ ਬਿਕੇਮ ਦਾ ਪ੍ਰਾਈਮ ਮਿਨਿਸਟਰ, ਲਿਬਰਲਸ ਨੂੰ ਵੋਟਿੰਗ ਪਰਸੈਂਟੇਜ ਜਿਹੜੀ ਇਹਨਾਂ ਦੀ ਕੰਸਰਵੇਟਿਵਸ ਤੋਂ ਘੱਟ ਹੁੰਦੀ ਹੈ, ਸੀਟਾਂ ਵੱਧ ਹੁੰਦੀਆਂ ਨੇ। ਸੋ ਜੇ ਇਹ ਪ੍ਰੋਪੋਰਸ਼ਨਲ ਰੈਪ੍ਰੈਜੈਂਟੇਸ਼ਨ ਲੈ ਕੇ ਆਉਂਦੇ ਤਾਂ ਫਿਰ ਤਾਂ ਇਹਨਾਂ ਦੀਆਂ ਸੀਟਾਂ ਉਸ ਮੁਤਾਬਕ ਘੱਟਦੀਆਂ ਸੀ, ਉਹਦਾ ਫਾਇਦਾ ਕੰਸਰਵੇਟਿਵਸ ਨੂੰ ਹੁੰਦਾ ਕਿਉਂਕਿ ਵੋਟ ਪਰਸੈਂਟੇਜ ਤਾਂ ਕੰਸਰਵੇਟਿਵਸ ਦੀ ਜ਼ਿਆਦਾ ਹੈ। ਸੋ ਇਸ ਕਰਕੇ ਹੁਣ ਉਹ ਪ੍ਰੋਪੋਰਸ਼ਨਲ ਰੈਪ੍ਰੈਜੈਂਟੇਸ਼ਨ ਨਹੀਂ ਕਹਿ ਰਹੇ, ਉਹ ਕਹਿੰਦੇ ਰੈਂਕਡ ਬੈਲਟ ਕਿ ਫਸਟ, ਸੈਕਿੰਡ, ਥਰਡ ਚੋਇਸ ਜਿਹੜੀ ਉਹ ਵੋਟਰਸ ਜਿਹੜੀ ਆਪਣੀ ਵਿਅਕਤ ਕਰ ਸਕਦੇ।
ਜਿਵੇਂ ਵਾਸੂ ਜੀ ਜਦੋਂ ਲੀਡਰ ਦੀ ਚੋਣ ਹੁੰਦੀ ਆ ਨਾ, ਉਦੋਂ ਰੈਂਕਡ ਬੈਲਟ ਸਿਸਟਮ ਮੰਨਿਆ ਜਾਂਦਾ, ਜਿਹੜੀ ਸਿੰਗਲ ਟ੍ਰਾਂਸਫਰਬਲ ਵੋਟ ਆ, ਕਿ
ਪੁਆਇੰਟਸ ਹੁੰਦੇ ਨੇ ਹਰ ਵੋਟ ਦੇ, ਹਰ ਵਿਅਕਤੀ ਦੇ ਕੋਲ 100 ਪੁਆਇੰਟਸ ਨੇ ਹਰ ਵੋਟਰ ਦੇ, ਫਿਰ ਉਹਨਾਂ ਨੂੰ ਐਲੋਕੇਟ ਕੀਤਾ ਜਾਂਦਾ ਫਸਟ, ਸੈਕਿੰਡ, ਥਰਡ ਚੋਇਸ ਆਪਣੀ ਮੈਂਸ਼ਨ ਕਰਨੀ ਹੁੰਦੀ।
ਐਗਜ਼ੈਕਟਲੀ। ਸੋ ਇਹ ਸਾਰੀ ਗੱਲ ਹੋਈ ਆ, ਆਪਾਂ ਇੱਕ ਵਾਰੀ ਬ੍ਰੇਕ ਲਈ ਛੋਟੀ ਜਿਹੀ,
ਸ਼ੋਰ
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਵਾਸੂ ਜੀ ਰੁੱਖ ਕਰਦੇ ਹਾਂ ਆਪਣੇ ਇੱਧਰ ਮੈਟਰੋ ਵੈਨਕੂਵਰ ਦੇ ਰੀਜਨ ਦੇ ਵਿੱਚ। ਸਾਨੂੰ ਪਤਾ ਅਫੋਰਡੇਬਿਲਿਟੀ ਅਤੇ ਕੰਸਟਰਕਸ਼ਨ ਕੋਸਟ ਨੂੰ ਲੈ ਕੇ ਕਾਫੀ ਡਿਸਕਸ਼ਨ ਪਿਛਲੇ ਸਮੇਂ 'ਚ ਚੱਲਦੀ ਰਹੀ ਆ। ਮੈਟਰੋ ਵੈਨਕੂਵਰ ਮੂਹਰੇ ਇੱਕ ਰਿਪੋਰਟ ਪੇਸ਼ ਕੀਤੀ ਗਈ ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਵੈਨਕੂਵਰ ਦੇ ਵਿੱਚ ਜਿਹੜੀਆਂ ਹਾਈ ਰਾਈਜ਼ ਇਮਾਰਤਾਂ ਬਣਦੀਆਂ ਨੇ, ਅਪਾਰਟਮੈਂਟਸ ਬਣਦੇ ਨੇ, ਉਹਨਾਂ ਦੇ ਵਿੱਚ ਕਈਆਂ 'ਚ ਜਿਹੜੇ ਪਾਰਕਿੰਗ ਸਟਾਲਸ ਬਣਾਏ ਜਾਂਦੇ ਨੇ, ਪਾਰਕਿੰਗ ਸਟਾਲ ਦੀ ਲਾਗਤ ਅਪ ਟੂ $260,000 ਹੋ ਸਕਦੀ ਆ ਇਨ ਸਮ ਕੇਸਿਸ। ਇੰਨਾ ਮਹਿੰਗਾ ਪਾਰਕਿੰਗ ਸਟਾਲ ਬਣਾਉਣਾ ਕਿਉਂ ਪੈਂਦਾ ਔਨ ਐਵਰੇਜ, ਉਹਦੇ ਬਾਰੇ ਕੀ ਗੱਲ ਆਖੀ ਗਈ ਹੈ, ਸਾਰੀ ਗੱਲ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਲਈ।
ਰਾਜਿਆਂ ਤੇ ਵਜ਼ੀਰਾਂ ਦੀਆਂ ਗੱਲਾਂ ਹੋ ਗਈਆਂ, ਹੁਣ ਜਿਹੜੇ ਆਮ ਬੰਦੇ ਦੀ ਵੀ ਗੱਲ ਕਰੀਏ, ਰੋਟੀ ਪਾਣੀ ਦੀ ਵੀ ਗੱਲ,
ਰੋਟੀ ਪਾਣੀ ਦੀ ਗੱਲ ਕਰੀਏ, ਜਿਹਨਾਂ ਨੇ ਕਹਿ ਲਓ ਕਿ ਨੌਰਥ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ 'ਚ ਘਰ ਆ ਜਾਂਦਾ, ਉਹਨੇ ਦਾ ਮੈਟਰੋ ਵੈਨਕੂਵਰ ਦੇ ਵਿੱਚ ਜਾਂ ਵੈਨਕੂਵਰ ਦੇ ਵਿੱਚ ਇੱਕ ਇਮਾਰਤ 'ਚ ਇਕੱਲਾ ਪਾਰਕਿੰਗ ਸਟਾਲ ਬਣਦਾ? ਇਹ ਗੱਲ ਕਰਦੇ ਹਾਂ ਜੀ, ਬ੍ਰੇਕ ਲੈ ਲਈਏ ਪਹਿਲਾਂ,
ਵਜ਼ੀਰਾਂ ਕਰਕੇ ਹੀ ਬਣਦਾ।
ਸਹੀ ਗੱਲ ਆ ਵਾਸੂ ਜੀ। ਮੈਟਰੋ ਵੈਨਕੂਵਰ ਦੇ ਵਿੱਚ ਜਿਹੜੀ ਕੰਸਟਰਕਸ਼ਨ ਕੋਸਟ ਆ ਉਹਨੂੰ ਲੈ ਕੇ ਕਾਫੀ ਡਿਸਕਸ਼ਨਸ ਦੇਖੋ ਪਿਛਲੇ ਸਮੇਂ 'ਚ ਹੋਈਆਂ ਨੇ। ਹੁਣ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ ਮੂਹਰੇ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਗਈ ਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਰੈਜ਼ੀਡੈਂਸ਼ੀਅਲ ਬਿਲਡਿੰਗਸ ਬਣਦੀਆਂ ਨੇ ਉਹਨਾਂ ਦੇ ਵਿੱਚੋਂ ਕਈਆਂ 'ਚ ਜਿਹੜਾ ਅੰਡਰਗਰਾਊਂਡ ਪਾਰਕਿੰਗ ਲੋਟ ਬਣਾਇਆ ਜਾਂਦਾ ਉਹਦੀ ਲਾਗਤ $230,000 ਤੱਕ ਹੋ ਸਕਦੀ ਹੈ। ਸੋ
ਪਰ ਸਟਾਲ,
ਪਰ ਸਟਾਲ $230,000 ਅਪ ਟੂ $230,000 ਪਰ ਸਟਾਲ। ਅਤੇ ਉਹਦੇ ਪਿੱਛੇ ਰੀਜ਼ਨ ਇਹ ਦੱਸਿਆ ਜਾ ਰਿਹਾ ਕਿ ਇੱਕ ਤਾਂ ਅਫਕੋਰਸ ਕਿਉਂਕਿ ਜ਼ਿਆਦਾਤਰ ਜਿਹੜੇ ਮਲਟੀ ਫੈਮਿਲੀ ਯੂਨਿਟਸ ਦੇ ਵਿੱਚ ਜਦੋਂ ਅੰਡਰਗਰਾਊਂਡ ਪਾਰਕਿੰਗ ਬਣਦੀ ਆ ਉਹਦੇ ਕਰਕੇ ਇੱਕ ਤਾਂ ਡਿਪੈਂਡਿੰਗ ਕਿ ਕਿਹੜੇ ਰੀਜਨ ਦੇ ਵਿੱਚ ਉਹ ਬਿਲਡਿੰਗ ਬਣਦੀ ਪਈ ਆ, ਉੱਥੇ ਸੋਇਲ ਕੰਡੀਸ਼ਨਸ ਦੇ ਕਰਕੇ ਅਤੇ ਵਾਟਰ ਟੇਬਲ ਹਾਈ ਹੋਣ ਕਰਕੇ ਜਿਹੜੀ ਲਾਗਤ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਵਾਸੂ ਜੇ ਪਰ ਸਟਾਲ $230,000 ਕਈ ਬਿਲਡਿੰਗਸ ਦੇ ਵਿੱਚ ਜੇ ਉਹਨੂੰ ਕੰਸਟਰਕਟ ਕਰਨ ਦੀ ਐਵਰੇਜ ਕੋਸਟ ਆ ਤਾਂ ਉਹ ਜਿਹੜੀ ਕੋਸਟ ਆ ਅਲਟੀਮੇਟਲੀ ਤਾਂ ਯੂਨਿਟ ਦੇ ਵਿੱਚ ਹੀ ਐਡ ਹੋਣੀ ਆ। ਅਤੇ ਉਹਨੇ ਅਫੋਰਡੇਬਿਲਿਟੀ ਨੂੰ, ਤੁਹਾਡੇ ਮੋਰਗੇਜ, ਤੁਹਾਨੂੰ ਕਿੰਨੇ ਅਮਾਊਂਟ ਦੀ ਮੋਰਗੇਜ ਲੈਣੀ ਪੈਣੀ ਆ, ਉਹ ਸਾਰੀਆਂ ਚੀਜ਼ਾਂ ਨੂੰ ਇੰਪੈਕਟ ਕਰਨਾ।
ਜਾਂ ਇਸ ਰਿਪੋਰਟ ਵਿੱਚ ਇਹ ਲਿਖਿਆ ਹੋਇਆ ਕਹਿੰਦੇ ਕਿ ਫਿਰ ਹੁੰਦਾ ਕੀ ਹੈ ਕਿ ਜੇ ਕੋਸਟ ਇੰਨੀ ਜ਼ਿਆਦਾ ਹੋਵੇ ਕਿ ਜਿਹੜਾ ਡਿਵੈਲਪਰ ਆ ਉਹ ਕਹਿੰਦਾ ਫਿਰ ਪ੍ਰੋਜੈਕਟ ਵਾਇਬਲ ਹੀ ਨਹੀਂ, ਦੈਨ ਦੇ ਚੂਜ਼ ਨਾਟ ਟੂ ਗੋ ਹੈਡ ਵਿਦ ਅ ਪ੍ਰੋਜੈਕਟ।
ਫਿਰ ਸਪਲਾਈ ਕਰਦੀ ਆ,
ਸਾਡੀ ਜਿਹੜੀ ਹਾਊਸਿੰਗ ਸਪਲਾਈ ਆ ਫਿਰ ਉੱਥੇ ਸਵਾਲ ਲੱਗ ਜਾਂਦਾ, ਸਵਾਲੀ ਨਿਸ਼ਾਨ। ਤੇ ਫਿਰ ਅਸੀਂ ਉੱਦਾਂ ਕਹਿੰਦੇ ਹਾਊਸਿੰਗ ਸਪਲਾਈ ਵਧਾਉਣ ਵਾਸਤੇ ਅਸੀਂ ਬੜੇ ਉਪਰਾਲੇ ਕਰ ਰਹੇ ਹਾਂ। ਆਲਦੋ ਹੁਣ ਜਿਹੜੀ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਆ ਇਹਨਾਂ ਨੇ ਇਹ ਜ਼ਰੂਰ ਕਿਹਾ ਹੋਇਆ ਕਿ ਜਿਹੜੇ ਟ੍ਰਾਂਜ਼ਿਟ ਓਰੀਐਂਟਿਡ ਏਰੀਆਜ਼ ਨੇ ਤੇ ਹੋਰ ਜਿਹੜੀਆਂ ਇਹਨਾਂ ਦੀਆਂ ਕੁਝ ਲੈਜਿਸਲੇਸ਼ਨਸ ਨਵੀਆਂ ਇਹਨਾਂ ਨੇ ਪਾਸ ਕੀਤੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਜ਼ਰੂਰ ਗੱਲ ਕਹੀ ਹੈ ਕਿ ਮਿਊਨਿਸਪੈਲਿਟੀਜ਼ ਜਿਹੜੀਆਂ ਮਿਨੀਮਮ ਪਾਰਕਿੰਗ ਰਿਕੁਆਇਰਮੈਂਟਸ ਨੇ ਉਹ ਹਟਾ ਦੇਣ, ਉਹ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ। ਸੋ ਉਹਦੇ ਨਾਲ ਹੁਣ ਉਮੀਦ ਕੀਤੀ ਜਾਂਦੀ ਹੈ ਵੀ ਥੋੜ੍ਹਾ ਜਿਹਾ ਸ਼ਾਇਦ ਕੋਈ ਕੰਮ ਸੁਖਾਲਾ ਹੋਏਗਾ। ਬਟ ਦੈਨ ਦ ਕੁਐਸਚਨ ਇਜ਼ ਕਿ ਫਿਰ ਲੋਕ ਕਰਨ ਕੀ, ਕਿ ਟ੍ਰਾਂਜ਼ਿਟ ਓਰੀਐਂਟਿਡ ਏਰੀਆ ਤਾਂ ਅਸੀਂ ਕਹਿਤਾ ਪਰ ਕੀ ਸਾਡੀਆਂ ਟ੍ਰਾਂਜ਼ਿਟ ਸੇਵਾਵਾਂ ਜਿਹੜੀਆਂ ਉਹ ਇਸ ਕਦਰ ਭਰੋਸੇਯੋਗ ਹੈਗੀਆਂ ਨੇ ਕਿ ਲੋਕ ਆਪਣੀ ਕਾਰ ਨਾ ਰੱਖਣ ਤੇ ਸਿਰਫ ਟ੍ਰਾਂਜ਼ਿਟ ਦੇ ਉੱਤੇ ਰਿਲਾਈ ਕਰਨ।
ਟ੍ਰਾਂਜ਼ਿਟ ਵਾਲੇ ਤੇ ਇਹ ਕਹੀ ਜਾਂਦੇ ਨੇ ਵੀ ਜੇ ਸਾਡਾ 225 ਤੋਂ ਬਾਅਦ ਜਿਹੜਾ ਸਾਡਾ ਫੰਡਿੰਗ ਸ਼ਾਰਟਫਾਲ ਹੋਣਾ, ਜੇ ਸਾਨੂੰ ਪੈਸੇ ਹੋਰ ਨਾ ਮਿਲੇ ਤਾਂ ਸਾਨੂੰ ਤਾਂ ਜਿਹੜੀਆਂ ਮੌਜੂਦਾ ਸੇਵਾਵਾਂ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕਰਨੀ ਪੈਣੀ ਆ। ਇਸ ਵੇਲੇ ਵੀ ਵਾਸੂ ਜੀ ਅਸੀਂ ਕਿੰਨੀ ਵਾਰ ਦੇਖੋ ਇਹ ਗੱਲ ਕਰ ਚੁੱਕੇ ਹਾਂ, ਡਿਪੈਂਡਿੰਗ ਔਨ ਤੁਸੀਂ ਰਹਿੰਦੇ ਕਿੱਥੇ ਹੋ, ਡਿਪੈਂਡਿੰਗ ਔਨ ਤੁਹਾਡੇ ਕੰਮ ਕਾਜ ਦਾ ਟਾਈਮਿੰਗ ਕੀ ਆ, ਉਹਦੇ ਮੁਤਾਬਕ ਟ੍ਰਾਂਜ਼ਿਟ ਤੇ ਜਾਣਾ ਸਪੈਸ਼ਲੀ ਆਹ ਸਾਊਥ ਆਫ ਦ ਫਰੇਜ਼ਰ ਵਾਇਬਲ ਨਹੀਂ ਹੈਗਾ।
ਸੋ ਤੁਸੀਂ ਦੇਖੋ ਕਿ ਅਸੀਂ ਬੜੀਆਂ ਗੱਲਾਂ ਕਰਦੇ, ਸਰ ਇਜ਼ ਦ ਫਾਸਟੈਸਟ ਗਰੋਇੰਗ ਸਿਟੀ, ਸਰ ਇਜ਼ ਦ ਲਾਰਜੈਸਟ ਸਿਟੀ, ਯੇ ਵੋ ਬੜੀਆਂ ਗੱਲਾਂ ਆਪਾਂ ਕਰਦੇ ਹਾਂ।
ਮੈਟਰੋ ਵੈਨਕੂਵਰ ਸ਼ਾਇਦ ਆਉਂਦੇ ਸਾਲਾਂ 'ਚ ਮੈਟਰੋ ਸਰੀ ਕਹਿਣ ਲੱਗ ਜੀ ਆਪਾਂ।
ਹਾਂ, ਤੇ ਹੋਰ ਵੈਸੇ ਵੀ ਕਿ ਮੈਟਰੋ ਵੈਨਕੂਵਰ ਸਾਡਾ ਬੜਾ ਸ਼ਾਨਦਾਰ ਇਲਾਕਾ ਜੀ, ਯੇ ਹੈ ਵੋ ਹੈ, ਕੀ ਸਾਡੇ ਇੱਥੇ ਟ੍ਰਾਂਜ਼ਿਟ? ਸੋ ਅਸੀਂ ਗੱਲ ਇਹ ਨਹੀਂ ਕਹਿ ਰਹੇ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਆਪਣਾ ਟ੍ਰਾਂਜ਼ਿਟ ਨੈਟਵਰਕ ਹੋਰ ਐਕਸਪੈਂਡ ਕਰਾਂਗੇ। ਸਾਡੇ ਗੱਲ ਇਹ ਚੱਲਦੀ ਹੈ ਕਿ ਜਿਹੜੀਆਂ ਐਗਜ਼ਿਸਟਿੰਗ ਸਰਵਿਸਿਜ਼ ਨੇ ਉਹਨਾਂ ਨੂੰ ਵੀ ਘਟਾਉਣਾ ਪੈ ਸਕਦਾ
ਜੀ,
ਕਿ ਉਹ ਵੀ ਕੰਟੀਨਿਊ ਕਰਨੀਆਂ ਸਾਡੇ ਲਈ ਸਸਟੇਨੇਬਲ ਨਹੀਂ। ਟ੍ਰਾਂਜ਼ਿਟ ਅਸੀਂ ਵਧਾ ਨਹੀਂ ਪਾ ਰਹੇ ਆਪਣੀਆਂ ਸੇਵਾਵਾਂ, ਟ੍ਰਾਂਜ਼ਿਟ ਓਰੀਐਂਟਿਡ ਹਾਊਸਿੰਗ ਡੈਂਸਿਟੀ ਅਸੀਂ ਵਧਾਉਣ ਤੇ ਫੋਕਸ ਕਰ ਰਹੇ ਹਾਂ
ਜੀ,
ਪਰ ਕੀ ਟ੍ਰਾਂਜ਼ਿਟ ਸਰਵਿਸਿਜ਼ ਵੀ ਵੱਧ ਰਹੀਆਂ ਨੇ ਜਿਨ੍ਹਾਂ ਦੀ ਬੁਨਿਆਦ ਤੇ ਤੁਸੀਂ ਇਹ ਹਾਊਸਿੰਗ ਡੈਂਸਿਟੀ ਵਧਾਉਣ ਜਾ ਰਹੇ ਹੋ? ਉਹ ਤਾਂ ਨਹੀਂ ਵੱਧ ਰਹੀਆਂ। ਸੋ ਜੇ ਟ੍ਰਾਂਜ਼ਿਟ ਨੈਟਵਰਕ ਅਸੀਂ ਐਕਸਪੈਂਡ ਨਹੀਂ ਕਰ ਪਾ ਰਹੇ, ਲੋਕ ਜੇ ਆਪਣੀਆਂ ਗੱਡੀਆਂ ਰੱਖਣਾ ਚਾਹੁੰਦੇ ਨੇ ਤੇ ਕਹਿੰਦੇ ਫਿਰ ਪਾਰਕਿੰਗ ਬੜੀ ਮਹਿੰਗੀ ਹੈ ਜੀ ਉਹਦੀ, ਕਿ ਪਾਰਕਿੰਗ ਉਹਦੇ ਵਾਸਤੇ ਜੇ ਬਣਾਉਣੀ ਆ ਤੇ ਇੱਕ ਇੱਕ ਸਟਾਲ ਦੇ ਉੱਤੇ ਡਿਵੈਲਪਰ ਦਾ ਖਰਚਾ ਜਿਹੜਾ ਉਹ $230,000 ਤੱਕ ਆ ਸਕਦਾ ਮੈਟਰੋ
ਵੈਨਕੂਵਰ
ਜ਼ਿਆਦਾ। ਪਰ ਇਹ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਅਪ ਟੂ $230,000 ਪਰ ਸਟਾਲ,
ਇਹ ਅਪਰ ਲਿਮਿਟ ਆ,
ਅਪਰ ਲਿਮਿਟ ਜੇਕਰ ਖਰਚਾ ਆਉਂਦਾ ਹੈ। ਸੋ ਪਾਰਕਿੰਗ ਵੀ ਨਹੀਂ ਅਸੀਂ ਬਣਾ ਸਕਦੇ, ਸੋ ਜੇ ਉਹ ਪਾਰਕਿੰਗ ਲੋਟ ਇੰਨਾ ਮਹਿੰਗਾ ਹੋਏਗਾ ਘਰ ਹੀ ਨਹੀਂ ਬਣਨਗੇ, ਵਾਇਬਿਲਿਟੀ ਨਹੀਂ ਹੋਏਗੀ। ਟ੍ਰਾਂਜ਼ਿਟ ਦੇ ਨੈਟਵਰਕ ਜੇ ਅਸੀਂ ਐਕਸਪੈਂਡ ਕਰਨੇ ਆ, ਟ੍ਰਾਂਸਲਿੰਕ ਵਾਲੇ ਕਹਿ ਚੁੱਕੇ ਨੇ ਵੀ 10 ਸਾਲ ਲੱਗਦੇ ਨੇ ਟ੍ਰਾਂਜ਼ਿਟ ਦੀ ਅਸੀਂ ਜਿਹੜੀ ਸਕਾਈ ਟ੍ਰੇਨ ਦੀ ਲਾਈਨ ਐਕਸਪੈਂਡ ਕਰਨ
ਵਾਸਤੇ,
ਸੋ ਅਸੀਂ ਉਹ ਕਰਨਾ ਹੀ ਨਹੀਂ ਕਹਿੰਦੇ, ਵੀ ਹੈਵ ਗਿਵਨ ਅਪ। ਅਸੀਂ ਬੱਸਾਂ ਦੀ ਸੇਵਾ ਅਸੀਂ ਦੁੱਗਣੀ ਕਰ ਦਵਾਂਗੇ ਅਗਲੇ 20 ਸਾਲਾਂ ਦੇ ਵਿੱਚ, ਤੇ ਉਹਦੇ ਵਾਸਤੇ ਵੀ ਸਾਨੂੰ ਬਿਲੀਅਨਸ ਆਫ ਡਾਲਰਸ ਚਾਹੀਦੇ ਨੇ ਜੋ ਕਿ ਅਸੀਂ ਆਪ ਜਨਰੇਟ ਨਹੀਂ ਕਰ ਸਕਦੇ। ਬਾਏ ਦ ਵੇ ਸਾਨੂੰ ਉਹ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਦੇ ਦਿਆ ਕਰੇ ਫੰਡਿੰਗ, ਤੇ ਅਸੀਂ ਪਲਾਨ ਬਣਾ ਲਿਆ ਬੜਾ ਸੋਹਣਾ ਪਲਾਨ, ਵੀ ਡੂ ਹੈਵ ਦੈਟ, ਇਦਾਂ ਨਾ ਕੋਈ ਸਾਡੇ ਕੋਲ ਵਿਜ਼ਨ ਦੀ ਘਾਟ ਹੈ,
ਸਾਨੂੰ ਪਤਾ ਨਹੀਂ ਕਰਨਾ ਕੀ ਹੈ,
ਸਾਨੂੰ ਪਤਾ ਕੀ ਕਰਨਾ, ਇਹ ਕਰਨਾ ਕਿ ਸਕਾਈ ਟ੍ਰੇਨ ਨੂੰ ਐਕਸਪੈਂਡ ਨਹੀਂ ਕਰਨਾ ਕਿਉਂਕਿ ਉਹ 10 ਸਾਲ ਲੱਗਦੇ, ਪੈਸੇ ਵੀ ਬਹੁਤ ਲੱਗਦੇ। ਦੂਜਾ ਕੰਮ ਅਸੀਂ ਇਹ ਕਰਨਾ ਕਿ ਅਸੀਂ ਬੱਸਾਂ ਦੀ ਸੇਵਾ ਦੁੱਗਣੀ ਕਰਨੀ, ਪਰ ਅਸੀਂ ਬਿਲੀਅਨਸ ਆਫ ਡਾਲਰਸ ਚਾਹੀਦੇ ਨੇ, ਪੈਸੇ ਅਸੀਂ ਤੁਹਾਡੇ ਕੋਲ ਮੰਗ ਲਵਾਂਗੇ। ਸੋ ਦਿਸ ਇਜ਼ ਅਵਰ ਵਿਜ਼ਨ। ਸੋ ਟ੍ਰਾਂਸਲਿੰਕ ਦੀ ਵਿਜ਼ਨ ਸਾਡੀ ਟ੍ਰਾਂਜ਼ਿਟ ਦੀ ਇਹ ਹੈ, ਜੇ ਲੋਕ ਆਪਣੀਆਂ ਗੱਡੀਆਂ ਰੱਖਦੇ ਨੇ ਤੇ ਹੁਣ ਇਹ ਪਤਾ ਲੱਗਦਾ ਜੀ ਕਹਿੰਦੇ ਵੀ ਪਾਰਕਿੰਗ ਲੋਟ ਵੀ ਜੇ ਰੈਜ਼ੀਡੈਂਸ਼ੀਅਲ ਬਿਲਡਿੰਗਸ ਦੇ ਵਿੱਚ ਬਣਾਉਣੇ ਨੇ ਤੇ ਉਹ ਇੰਨੇ ਮਹਿੰਗੇ ਪੈਂਦੇ ਨੇ।
ਬਿਲਕੁਲ।
ਸੋ ਇਹਦੇ ਵਿੱਚ ਇੱਕ ਹੋਰ ਅੰਕੜਾ ਹੈ, ਕਹਿੰਦੇ ਵੀ ਜੇ ਕਿਸੇ ਵੀ ਹਾਊਸਿੰਗ ਕੋਈ ਨਵੇਂ ਕੰਪਲੈਕਸ ਪਰ ਯੂਨਿਟ 1.2 ਸਟਾਲਸ ਜੇ ਐਡ ਕਰਨੇ ਹੋਣ, ਮਤਲਬ ਮੰਨ ਲਓ ਵੀ ਜੇ ਉਸ ਯੂਨਿਟ ਦੇ ਵਿੱਚ 10 ਉਸ ਕੰਪਲੈਕਸ ਦੇ ਵਿੱਚ 10 ਯੂਨਿਟਸ ਨੇ ਤੇ ਤੁਸੀਂ 12 ਸਟਾਲਸ ਉਹਦੇ ਵਿੱਚ ਐਡ ਕਰਨੇ ਹੋਣ,
ਕਿਉਂਕਿ ਵਿਜ਼ਿਟਰ ਪਾਰਕਿੰਗ ਵੀ ਤਾਂ ਰੱਖਣੀ ਹੁੰਦੀ ਹੈ ਨਾ, ਸੋ ਐਡੀਸ਼ਨਲ ਬਣ ਜਾਂਦਾ, ਸੋ
1.2 ਸਟਾਲਸ ਤੇ ਇੱਕ ਯੂਨਿਟ ਦੇ ਵਿੱਚ ਜਿਹੜੀ 2 ਗੱਡੀਆਂ ਵੀ ਤਾਂ ਹੋ ਸਕਦੀਆਂ,
2 ਵੀ ਹੋ ਸਕਦੀਆਂ,
ਰਾਈਟ, ਸੋ 1.2 ਸਟਾਲਸ ਜੇ ਰੱਖਣੇ ਹੋਣ ਤਾਂ ਫਿਰ ਜਿਹੜੇ ਉਹ ਪੂਰਾ ਕੰਪਲੈਕਸ ਆ ਉਹਦੇ ਵਿੱਚ ਤੁਸੀਂ ਯੂਨਿਟ ਖਰੀਦਣਾ, ਉਹਦੀ ਕੋਸਟ ਇੰਨੀ ਵੱਧ ਗਈ ਹੋਏਗੀ ਕਿ ਤੁਹਾਨੂੰ ਆਪਣੀ ਮੋਰਗੇਜ ਲਈ ਕੁਆਲੀਫਾਈ ਕਰਨ ਲਈ ਤੁਹਾਡੀ ਐਨੂਅਲ ਹਾਊਸ ਹੋਲਡ ਇਨਕਮ $35,000 ਜ਼ਿਆਦਾ ਹੋਣੀ ਚਾਹੀਦੀ ਹੈ।
ਸੋ ਜਿੰਨਾ ਤੁਸੀਂ ਕਮਾ ਰਹੇ ਹੋ ਇਹਨੂੰ ਹੋਰ ਡਿਸਟਿਲ ਕਰਕੇ ਦੇਖੋ, ਤੁਹਾਡੀ ਆਲਮੋਸਟ ਪਰ ਮੰਥ ਇਨਕਮ, ਹਾਊਸ ਹੋਲਡ ਇਨਕਮ $3,000 ਐਕਸਟਰਾ ਹੋਣੀ ਚਾਹੀਦੀ ਹੈ
ਹਰ ਸਾਲ,
ਹਰ ਮਹੀਨੇ ਦੀ $3,000। ਔਰ ਇਨ ਅਦਰ ਵਰਡਸ, ਕਿ ਮੰਨ ਲਓ ਕਿ ਹਾਊਸ ਹੋਲਡ ਦੇ ਵਿੱਚ ਜਿੰਨੇ ਮੈਂਬਰ ਨੇ, ਫਿਰ ਇੱਕ ਬੰਦਾ ਜਾਂ ਤਾਂ ਹੋਰ ਐਕਸਟਰਾ ਕੰਮ ਕਰੇ ਜਾਂ ਇੱਕ ਬੰਦਾ ਸੈਕਿੰਡ ਜੋਬ ਕਰੇ, ਜਸਟ ਸੋ ਦੈਟ ਤੁਸੀਂ ਉਸ ਬਿਲਡਿੰਗ ਦੇ ਵਿੱਚ ਘਰ ਅਫੋਰਡ ਕਰ ਸਕੋ, ਯੂਨਿਟ ਇੱਕ ਅਪਾਰਟਮੈਂਟ ਅਫੋਰਡ ਕਰ ਸਕੋ, ਜਿੱਥੇ ਅੰਡਰਗਰਾਊਂਡ ਪਾਰਕਿੰਗ ਲੋਟ ਬਣਾਉਣ ਵਾਸਤੇ, ਪਾਰਕਿੰਗ ਸਟਾਲ ਬਣਾਉਣ ਵਾਸਤੇ, ਲੋਟ ਨਹੀਂ, ਅੰਡਰਗਰਾਊਂਡ ਪਾਰਕਿੰਗ ਸਟਾਲ ਦਾ $2,30,000 ਤੱਕ ਦਾ ਖਰਚਾ।
ਇਹਦਾ ਮਤਲਬ ਇਹ ਹੋਇਆ ਕਿ $3,000 ਦੀ ਆਮਦਨ ਤਾਂ 1.2 ਪਾਰਕਿੰਗ ਸਟਾਲ ਵਾਸਤੇ ਜਾ ਰਹੀ
ਹੈ
ਘਰ ਬਾਅਦ ਵਿੱਚ।
ਵਾਸੂ ਜੀ,
ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਮਹੀਨੇ ਦੀ ਆਮਦਨ ਹੀ $3,000 ਹੈ।
ਵਾਸੂ ਜੀ, ਅਸੀਂ ਔਫੇਅਰ ਗੱਲ ਕਰਦੇ ਸੀ ਕਿ ਕੈਨੇਡਾ ਦੇ ਵਿੱਚ ਵੀ, ਐਸਪੈਸ਼ਲੀ US ਦੇ ਵਿੱਚ ਤੇ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਕਿ ਵੱਡੇ ਸ਼ਹਿਰ ਨੇ ਜਿੱਥੇ ਇੰਨੀ ਲਾਗਤ ਦੇ ਵਿੱਚ ਤੁਹਾਨੂੰ ਘਰ ਮਿਲ ਜਾਂਦਾ, ਛੋਟਾ ਘਰ ਮਿਲ ਜਾਂਦਾ। ਇੱਥੇ ਇਕੱਲੇ ਆਪਾਂ ਪਾਰਕਿੰਗ ਸਟਾਲ ਦੀ ਗੱਲ ਕਰ ਰਹੇ ਹਾਂ। ਸੋ ਜਿਹੜੀ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਨੇ, ਇਹੀ ਚਲੋ ਜੇ ਦੇਖੋ ਕੋਈ ਜੀਓ ਟੈਕਨੀਕਲ ਕਾਰਨ ਨੇ ਵੀ ਜੇ ਜ਼ਮੀਨ ਦੀ ਸਟੇਬਿਲਿਟੀ ਕਰਕੇ ਜਾਂ ਵਾਟਰ ਟੇਬਲ ਹਾਈ ਹੋਣ ਕਰਕੇ ਜਿਹੜੀ ਉਹ ਲਾਗਤ ਹੋ ਰਹੀ ਆ, ਤਾਂ ਫਿਰ ਕੀ ਕੰਸਟਰਕਸ਼ਨ ਦਾ ਸਾਡਾ ਤੌਰ ਤਰੀਕਾ ਕੀ ਹੈ, ਉਹਨੂੰ ਰੀਵਿਜ਼ਿਟ ਕਰਨ ਦੀ ਲੋੜ ਹੈ। ਹੁਣ ਕਈ ਬਿਲਡਿੰਗਸ ਇਹੋ ਜਿਹੀਆਂ ਅਪਰੂਵ ਹੋਈਆਂ ਵਿਕਟੋਰੀਆ ਦੇ ਵਿੱਚ ਅਪਰੂਵ ਹੋਈਆਂ ਜਿੱਥੇ ਕਿ ਪਾਰਕਿੰਗ ਲੋਟ ਦੀ ਰਿਕੁਆਇਰਮੈਂਟ ਹੈ ਨਹੀਂ। ਆਲਰੇਡੀ ਜਿਹੜੀ ਸੂਬਾ ਸਰਕਾਰ ਨੇ ਆਪਣੇ ਰੂਲਸ ਦੇ ਵਿੱਚ ਤਰਮੀਮਾਂ ਕੀਤੀਆਂ ਨੇ, ਉਹਨਾਂ ਨੇ ਇਹ ਕਿਹਾ ਕਿ ਪਾਰਕਿੰਗ ਲੋਟ ਦੀ ਜਿਹੜੀ ਮਿਨੀਮਮ ਪਾਰਕਿੰਗ ਰਿਕੁਆਇਰਮੈਂਟਸ ਵੱਖੋ ਵੱਖਰੀ ਸਿਟੀਜ਼ ਦੇ ਬਾਇਲੋਜ਼ ਦਾ ਹਿੱਸਾ ਹੋਇਆ ਕਰਦੀਆਂ ਨੇ ਕਿ ਉਹ ਮਿਨੀਮਮ ਪਾਰਕਿੰਗ ਰਿਕੁਆਇਰਮੈਂਟ ਚੱਕ ਦਿਓ। ਕਿਉਂਕਿ ਜਦ ਤੁਸੀਂ ਕਿਸੇ ਡਿਵੈਲਪਰ ਨੂੰ ਇਹ ਕਹਿੰਦੇ ਹੋ ਵੀ ਅੱਛਾ ਇੰਨੇ ਯੂਨਿਟ ਦਾ ਤੁਸੀਂ ਅਪਾਰਟਮੈਂਟ ਕੰਪਲੈਕਸ ਬਣਾਉਣ ਲੱਗੇ ਹੋ, ਤੁਹਾਨੂੰ ਘੱਟੋ ਘੱਟ ਇੰਨੇ ਪਾਰਕਿੰਗ ਸਟਾਲਸ ਅਵੇਲੇਬਲ ਕਰਾਉਣੇ ਹੀ ਪੈਣਗੇ। ਵੀ ਜੇ ਤੁਸੀਂ ਉਹ ਹਟਾ ਦਿੰਦੇ ਹੋ, ਬਸ ਜੀ ਘਰ 'ਤੇ ਬਣ ਗਿਆ, ਥਾਂ 'ਤੇ ਬਣ ਗਈ ਰਹਿਣ ਜੋਗੀ। ਹੁਣ ਜੇ ਬੰਦੇ ਨੇ ਉੱਥੇ ਹੀ ਥੋੜ੍ਹੇ ਰਹਿਣਾ 24/7, 365 days a year, ਉਹਨੇ ਘਰੋਂ ਬਾਹਰ ਵੀ ਜਾਣਾ, ਉਹਨੇ ਆਉਣ ਜਾਣ ਵੀ ਕਰਨਾ। ਉਹੀ ਗੱਲ, ਟ੍ਰਾਂਜ਼ਿਟ ਦੀਆਂ ਸੇਵਾਵਾਂ ਪ੍ਰੋਪਰ ਹੈ ਨਹੀਂ, ਗੱਡੀ ਜੇ ਅਗਲੇ ਨੇ ਰੱਖ ਲਈ, ਗੱਡੀ ਅਗਲਾ ਪਾਰਕ ਕਿੱਥੇ ਕਰੇ? ਜੇ ਤੁਸੀਂ ਇਹ ਕਹਿ ਦਿੰਦੇ ਹੋ ਚਲੋ ਭਾਈ ਉਹਨੇ ਅਫੋਰਡੇਬਲ ਘਰ 'ਤੇ ਮਿਲ ਗਿਆ, ਫਿਰ ਕੀ ਪਾਰਕਿੰਗ ਸਪੋਟ ਲੈਦਾ ਲਓ? ਆ ਵਿਸਲਰ ਦੇ ਵਿੱਚ ਕੀ 1.5-2 ਲੱਖ ਦੇ ਪਾਰਕਿੰਗ ਸਪੋਟ ਵਿਕਦੇ ਪਏ ਨੇ,
ਹੁਣ ਸਸਤੇ ਲੱਗਣ
ਲੱਗ
ਪਏ। ਜੇ ਇੱਕ ਪਾਰਕਿੰਗ ਸਟਾਲ ਐਡ ਕਰਨ ਤੇ $2,30,000 ਤੱਕ ਦਾ ਖਰਚਾ ਹੀ ਆ ਜਾਂਦਾ ਡਿਵੈਲਪਰ ਦਾ, ਤੇ ਫਿਰ ਜੋ 1.25 ਲੱਖ ਦਾ 1.5 ਲੱਖ ਦਾ ਪਾਰਕਿੰਗ ਸਟਾਲ ਵੇਚ ਰਹੇ ਨੇ
ਵਿਸਲਰ,
ਇਹਦਾ ਠੀਕ ਹੀ ਆ,
ਉੱਥੇ ਤੁਸੀਂ ਉਹਨੂੰ ਕਿਰਾਏ ਤੇ ਦੇ ਕੇ ਪੈਸੇ ਵੀ ਜ਼ਿਆਦਾ ਕਮਾ ਸਕਦੇ ਹੋ।
ਜਿਹੜੀ ਸਕੀਇੰਗ ਲਿਫਟ ਦੇ ਬਿਲਕੁਲ ਨਾਲ ਆ, ਬੜੀ ਉਹ ਪ੍ਰਾਈਮ ਲੋਕੇਸ਼ਨ ਤੇ ਆ। ਮੈਸੇਜ ਆਇਆ ਕਹਿੰਦੇ ਵੀ ਅੰਡਰਗਰਾਊਂਡ ਪਾਰਕਿੰਗ ਹੀ ਕਿਉਂ ਬਣਾਉਣੀ ਆ, ਅਬਵ ਦਾ ਗਰਾਊਂਡ ਬਣਾ ਲਓ। ਚੱਕਰ ਇਹ ਹੈ ਨਾ ਕਿ ਸਾਡੇ ਹੁਣ ਸਰਕਾਰਾਂ ਦੀ ਪਾਲਿਸੀ ਹੈ ਕਿ ਅਸੀਂ ਡੈਂਸਿਟੀ ਵਧਾਉਣੀ ਹੈ, ਤੇ ਡੈਂਸਿਟੀ ਉੱਥੇ ਹੀ ਵਧਾਈ ਜਾ ਰਹੀ ਹੈ ਜਿੱਥੇ ਆਲਰੇਡੀ ਜਗ੍ਹਾ ਦੀ ਘਾਟ ਹੈ।
ਅੱਛਾ, ਇੱਕ ਗੱਲ ਹੋਰ ਇਹ ਵੀ ਹੈ ਬਸ ਜੀ, ਦੇਖੋ ਆਈ ਐਮ ਨੋਟ ਐਨ ਇੰਜੀਨੀਅਰ, ਪਰ ਜੇ ਇੱਕ ਗੱਲ ਮਨ 'ਚ ਇਹ ਆਉਂਦੀ ਹੈ ਵੀ ਅੰਡਰਗਰਾਊਂਡ ਨਾ ਬਣਾਓ, ਡੋਂਟ ਐਕਸਕੇਵੇਟ ਐਂਡ ਗੋ ਅੰਡਰਗਰਾਊਂਡ, ਮੇ ਬੀ ਕਿ ਜਿਹੜੀ ਜ਼ਮੀਨੀ ਪੱਧਰ 'ਤੇ ਉੱਥੇ ਹੋਵੇ ਪਾਰਕਿੰਗ, ਤੇ ਉਹਦੇ ਉੱਪਰ ਜੇ ਤੁਸੀਂ ਉਹਨੂੰ ਰੇਜ਼ ਕਰਕੇ ਬਣਾ ਲੈਂਦੇ ਹੋ। ਆਈ ਗੈਸ ਜੀਓ ਟੈਕਨੀਕਲ ਰੀਜ਼ਨਸ ਦੇ ਵਿੱਚ ਤੁਹਾਨੂੰ ਜੇ ਸੋਇਲ ਦੀ ਸਟੇਬਿਲਿਟੀ ਦਾ ਇਸ਼ੂ ਆ, ਤਾਂ ਇੰਜੀਨੀਅਰਿੰਗਲੀ ਇਹ ਵੀ ਤਾਂ ਦੇਖਣਾ ਪਏਗਾ ਕਿ ਉੱਥੇ ਤੁਸੀਂ ਕਿੰਨੀ ਕੁ ਵੱਡੀ ਬਿਲਡਿੰਗ, ਕਿੰਨੀ ਕੁ ਉੱਚੀ ਇਮਾਰਤ ਉਸਾਰ ਸਕਦੇ ਹੋ, ਕਿਉਂਕਿ ਜਿਹੜਾ ਅਲਟੀਮੇਟਲੀ ਉਹ ਸਾਰਾ ਭਾਰ ਆ ਉਹ ਤਾਂ ਉਸੇ ਜ਼ਮੀਨ ਦੇ ਉੱਪਰ ਪੈਂਦਾ ਪਿਆ ਨਾ। ਸੋ ਜਿਹੜੀ ਉਹਦੀ ਵੇਟ ਬੀਅਰਿੰਗ ਕਪੈਸਿਟੀ ਆ ਉਹ ਵੀ ਤਾਂ ਦੇਖਣੀ ਪੈਣੀ ਆ ਨਾ ਸੋਇਲ ਦੀ।
ਪਰ ਵਿਜੇ ਜੀ ਨਾਲ ਇਹਦੇ ਵਿੱਚ ਨਾ ਇਹ ਵੀ ਗੱਲਾਂ ਹੈਗੀਆਂ ਕਿ ਇੱਕ ਸਟਾਲ, ਮੈਂ ਕਹਿੰਦਾ ਭਾਵੇਂ ਉੱਥੇ ਜਿੰਨੀ ਮਰਜ਼ੀ ਜ਼ਮੀਨ ਜਿਹੜੀ ਅਨਸਟੇਬਲ ਹੋਵੇ, ਜੋ ਮਰਜ਼ੀ ਹੋਵੇ, $2,30,000 ਇੱਕ ਸਟਾਲ ਐਡ ਕਰਨ ਤੇ। ਸੋ ਜਿਹੜੀ ਗੱਲ ਵਿਜੇ ਜੀ ਪੀਅਰ ਪੋਲੀਐਫ ਕਰ ਰਹੇ ਨੇ ਬਾਰ ਬਾਰ ਕਿ ਜੋ ਗੇਟ ਕੀਪਰਸ ਦੇ ਕਰਕੇ ਕੋਸਟ ਐਡ ਹੋ ਜਾਂਦੀਆਂ ਨਾ ਸਾਡੇ ਈਚ ਲੈਵਲ ਆਫ ਕੰਸਟਰਕਸ਼ਨ ਤੇ, ਕਿ ਜੇ ਅਸੀਂ ਉਹ ਮਨਫੀ ਕਰ ਦਈਏ ਤਾਂ ਸਾਡੇ ਇੱਥੇ ਵੈਸੇ ਹੀ ਕੰਸਟਰਕਸ਼ਨ ਕੋਸਟ ਕਾਫੀ ਘੱਟ ਸਕਦੀਆਂ।
ਜੀ 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 ਬਿਲਕੁਲ,
ਕਿ ਸਾਡੇ ਇੱਥੇ ਕੋਡ ਤੇ ਇਹ ਹੋਰ ਚੀਜ਼ਾਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਇੰਨਾ ਕੰਪਲੈਕਸ ਆ, ਉਹਦੇ ਵਿੱਚ ਇੰਨੀਆਂ ਸਾਰੀਆਂ ਪਰਤਾਂ ਨੇ, ਇੰਨੀਆਂ ਤਰ੍ਹਾਂ ਦੀਆਂ ਫੀਸ ਨੇ ਤੇ ਇੰਨੇ ਸਾਰੇ ਚਾਰਜਿਸ ਨੇ, ਉਹ ਸਾਰਾ ਕੁਝ ਜਿਹੜਾ ਇਟ ਐਡਸ ਔਨ, ਤੇ ਇੱਥੇ ਜੋ ਕੰਸਟਰਕਟ ਕਰਨ ਦੀ ਜੋ ਕੋਸਟ ਹੈ ਤੇ ਉਹਦੇ ਜੋ ਅਪਰੂਵਲਸ ਦੀ ਜੋ ਕੋਸਟ ਹੈ ਉਹ ਬਹੁਤ ਜ਼ਿਆਦਾ ਹੈ।
ਜੀ ਜੀ ਜੀ,
ਉਹਦੇ ਉਹ ਇੱਕ ਮੇਨ ਚੀਜ਼ ਹੈ ਜਿਹਦੇ ਕਰਕੇ ਸਾਡੇ ਇੱਥੇ ਹਾਊਸਿੰਗ ਅਫੋਰਡੇਬਿਲਿਟੀ ਅਸੀਂ ਅਚੀਵ ਨਹੀਂ ਕਰ ਪਾ ਰਹੇ ਇਫ ਵੀ ਰਿਮੂਵ ਦੋਸ ਗੇਟ ਕੀਪਰਸ। ਹੁਣ ਠੀਕ ਹੈ, ਉਹ ਗੱਲ ਥੋੜੀ ਪੋਲੀਟੀਕਲ ਮੈਸੇਜਿੰਗ ਬਣਾ ਦਿੰਦੇ ਕਿਉਂਕਿ ਹੁਣ ਇੱਕ ਲੀਡਰ ਇੱਕੋ ਹੀ ਗੱਲ ਬਾਰ ਬਾਰ ਕਹੀ ਜਾਂਦਾ, ਪਰ ਇਹ ਤਾਂ ਨੀ ਨਾ ਫਿਰ ਉਸ ਗੱਲ ਨੂੰ ਆਪਾਂ ਕਹਿਣਾ ਹੀ ਛੱਡ ਦਈਏ।
ਜੀ ਬਿਲਕੁਲ,
ਉਹ ਗੱਲ ਤਾਂ ਉਹ ਤਰਕ ਦੇ ਆਧਾਰ ਤੇ ਹੈ। ਸੋ ਤੁਸੀਂ ਸ਼ਬਦ ਕੋਈ ਹੋਰ ਇਸਤੇਮਾਲ ਕਰ ਲਓ, ਗੇਟ ਕੀਪਰ ਸ਼ਬਦ ਜੇ ਹੁਣ ਐਪਰੋਪ੍ਰੀਏਟ ਕਰ ਲਿਆ ਪੀਅਰ ਪੌਲੀਅਬ ਨੇ ਓਕੇ ਅਸੀਂ ਗੇਟਕੀਪਰ ਸ਼ਬਦ ਨਹੀਂ
ਰੈਗੂਲੇਟਰੀ ਹਰਡਲਸ ਕਹਿ ਲਓ,
ਹਾਂ ਹਰਡਲਸ ਕਹਿ ਲਓ ਵੀ ਜਿਹੜੀਆਂ ਹੋਰ ਫੀਸ ਵਗੈਰਾ ਨੇ ਤੇ ਹੋਰ ਜਿਹੜੀਆਂ ਰੈਗੂਲੇਸ਼ਨਸ ਨੇ ਉਹ ਡੈਫੀਨੇਟਲੀ ਉਹ ਸਕੋਪ ਹੈਗਾ ਕਿ ਅਸੀਂ ਉਹਨਾਂ ਥੋੜਾ ਹੋਰ ਸੁਖਾਲਾ ਕਰ ਸਕਦੇ ਹਾਂ ਤੇ ਉਹ ਜਿਹੜੀਆਂ ਐਡੀਸ਼ਨਲ ਕਾਸਟ ਅਸੀਂ ਆਪ
ਸਹੇੜੀਆਂ
ਹੋਈਆਂ ਨੇ ਉਹ ਅਸੀਂ ਈਜ਼ੀਲੀ ਯੂ ਨੋ
we can do away
the with mountains you are carrying you were only supposed to move
that's right
ਅਸੀਂ ਵੀ ਪਹਾੜ ਚੁੱਕੀ
ਫਿਰ ਨਾਜਵਾ ਜ਼ੇਵੀਅਨ ਰਾਈਟ ਯਾ ਅਸਰੀ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ
ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ ਤੇ ਧੁੰਦ ਜੇ ਉਹ ਬੁੱਲੇ ਬੁੱਲੇ ਧੁੰਦ ਬੜੀ ਬਾਹਰ ਯਾਰ
ਸੱਚੀ ਮੈਂ ਰੁਕ ਜਾਵਾਂ ਫਿਰ
ਰੁਕ ਜਾ ਰੁਕੇ ਰਹੋ ਹੋਰ ਅਸਰੀ ਹੈਵ ਅ ਗੁੱਡ ਡੇ
ਥੈਂਕ ਯੂ ਵੀ ਜਾਏਂਗੇ ਤਾਂ ਆਏਂਗੇ
ਮੈਂ ਵੀ ਕਹਿੰਦਾ
ਸ਼ਾਮ ਵਾਲਾ ਸ਼ੋਅ ਵੀ ਕਰਨਾ
ਯੂ ਹੈਵ ਅ ਗੁੱਡ ਡੇ ਬ੍ਰਦਰ
ਥੈਂਕ ਯੂ ਵੀਰ ਜੀ
ਟੇਕ ਕੇਅਰ